ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
ਖੂਬਸੂਰਤ ਦਿਨ ਦੀ ਖੂਬਸੂਰਤ ਸ਼ੁਰੂਆਤ ਸੂਰਜ ਦੀਆਂ ਸੁਨਹਿਰੀ ਕਿਰਨਾਂ ਰੁਮਕਦੀ ਪੌਣ ਅਸਮਾਨੀ ਚਾਦਰ ਦੇ ਥੱਲੇ ਲਹਿਲਹਾਉਂਦੀਆਂ ਫਸਲਾਂ ਦੇ ਨਾਲ ਲਹਿਰਾਂ ਤੁਹਾਡੀ ਸਵੇਰ ਨੂੰ ਹੋਰ ਨਿਖਾਰਨ ਲਈ ਪੇਸ਼ ਹੈ ਪ੍ਰੋਗਰਾਮ ਲਹਿਰਾਂ ਤੁਹਾਡੇ ਮਨ ਦੇ ਵਲਵਲਿਆਂ ਦੀਆਂ ਲਹਿਰਾਂ ਤੁਹਾਡੇ ਵੱਡ ਮੁੱਲੇ ਵਿਚਾਰਾਂ ਦੀਆਂ ਲਹਿਰਾਂ ਤੁਹਾਡੇ ਦਿਲ ਦੇ ਜਜ਼ਬਾਤਾਂ ਦੀਆਂ ਵੱਖਰਾ ਦਿਨ ਵੱਖਰੀ ਆਵਾਜ਼ ਵੱਖਰੀ ਗਿਰਾਂ ਸੋਮਵਾਰ ਤੋਂ ਸ਼ੁੱਕਰਵਾਰ ਸਿਡਨੀ ਆਸਟ੍ਰੇਲੀਆ ਸਮੇਂ ਦੇ ਮੁਤਾਬਕ ਸਵੇਰੇ 8 ਵਜੇ ਤੋਂ 10 ਵਜੇ ਤੱਕ ਲਹਿਰਾਂ
ਦਿਲ ਕਹਿੰਦਾ ਦਿਲ ਸੁਣਦਾ ਜ਼ਿੰਦਗੀ ਦੇ ਕਰੋਸ਼ੀਏ ਮਨ ਹੀ ਮਨ ਬੁਣਦਾ ਖੂਬਸੂਰਤ ਆਵਾਜ਼ ਦੀ ਪਰਵਾਜ਼ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਲਹਿਰਾਂ ਦਿਲ ਪੰਜਾਬੀ ਜਜ਼ਬਾ ਪੰਜਾਬੀ
ਦੇਸ਼ਾਂ ਵਿਦੇਸ਼ਾਂ ਤੋਂ ਹਰਮਨ ਰੇਡੀਓ ਨਾਲ ਜੁੜ ਬੈਠੇ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਅੱਜ ਦਿਨ ਵੀਰਵਾਰ 14 ਸਤੰਬਰ 2017 ਤੇ ਨਾਨਕਸ਼ਾਹੀ 30 ਭਾਦੋ ਸੰਮਤ 549 ਹੋ ਗਈ ਹੈ ਤੇ ਦੋਸਤੋ ਸਮਾਂ ਹੋ ਚੁੱਕਾ ਹੈ 8:02 ਸਿਡਨੀ ਸਮੇਂ ਅਨੁਸਾਰ ਤੇ ਮੈਂ ਗੁਰਸੇਵਕ ਸਿੰਘ ਬ੍ਰਿਸਬੇਨ ਤੋਂ ਆਪ ਸਭ ਦਾ ਸਵਾਗਤ ਕਰਦਾ ਹਾਂ ਪ੍ਰੋਗਰਾਮ ਲਹਿਰਾਂ ਦੇ ਵਿੱਚ ਤੇ ਨਾਲ ਹੀ ਆਸ ਕਰਦਾ ਹਾਂ ਕਿ ਤੁਸੀਂ ਜਿੱਥੋਂ ਕਿਤੋਂ ਵੀ ਪ੍ਰੋਗਰਾਮ ਸੁਣ ਰਹੇ ਹੋਵੋਗੇ ਸਾਰੇ ਠੀਕ ਠਾਕ ਸੁੱਖ ਦਾ ਸਮਾਂ ਬਤੀਤ ਹੋ ਰਿਹਾ ਹੋਵੇਗਾ ਤੇ ਮੈਂ ਵੀ ਇੱਥੇ ਬ੍ਰਿਸਬੇਨ ਦੇ ਵਿੱਚ ਠੀਕ ਠਾਕ ਹਾਂ ਤੰਦਰੁਸਤ ਹਾਂ ਤੇ ਖੁਸ਼ਹਾਲ ਹਾਂ ਤੇ ਤੁਸੀਂ ਵੀ ਆਪਣਾ ਤੁਸੀਂ ਕਿਵੇਂ ਹੋ ਤੁਹਾਡਾ ਹਾਲ ਚਾਲ ਕੀ ਆ ਤੇ ਤੁਸੀਂ ਆਪਣਾ ਸੁਨੇਹੇ ਦੇ ਜ਼ਰੀਏ ਸਾਨੂੰ ਜ਼ਰੂਰ ਦੱਸਣਾ ਇਸ ਪ੍ਰੋਗਰਾਮ ਦੇ ਦੌਰਾਨ ਤੇ ਇਸ ਪ੍ਰੋਗਰਾਮ ਦੇ ਵਿੱਚ ਆਪਣੀ ਸਾਂਝ 2 ਘੰਟਿਆਂ ਦੀ ਰਹੇਗੀ ਤੇ ਜਿਸ ਦੇ ਵਿੱਚ ਅਸੀਂ ਸਿਹਤ ਬਾਰੇ ਖਬਰਸਾਰ ਤੇ ਨਾਲ ਦੀ ਨਾਲ ਵਿਚਾਰਾਂ ਤੇ ਗੱਲਬਾਤ ਕਰਦੇ ਚੱਲਾਂਗੇ। ਤੇ ਲੋ ਦੋਸਤੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆ ਇੱਕ ਵਿਚਾਰ ਦੇ ਨਾਲ ਤੇ ਵਿਚਾਰ ਲੈ ਕੇ ਆਏ ਅੱਜ ਲਾਓ ਤਸੂ ਦਾ ਤੇ ਉਹ ਕਹਿੰਦੇ ਆ ਕਹਿੰਦੇ ਪੈਸੇ ਅਤੇ ਰੁਤਬੇ ਦਾ ਹੰਕਾਰ ਅਤੇ ਘਮੰਡ ਆਪਣੇ ਖਾਸੇ ਅਨੁਸਾਰ ਤਬਾਹੀ ਦਾ ਕਾਰਨ ਬਣਦੇ ਹਨ। ਜਦੋਂ ਤੁਹਾਡਾ ਕਾਰਜ ਪੂਰਾ ਹੋ ਜਾਵੇ ਤਾਂ ਆਪਣੇ ਅਹੁਦੇ ਤੋਂ ਮੁਕਤ ਹੋ ਜਾਣਾ ਹੀ ਸਵਰਗ ਵਰਗਾ ਰਾਹ ਅਖਵਾਉਂਦਾ ਹੈ। ਸੋ ਇਹ ਵਿਚਾਰ ਸੀ ਲਾਓ ਤਸੇ ਦਾ। ਸੋ ਗੱਲ ਪੈਸੇ ਰੁਤਬੇ ਤੇ ਹੰਕਾਰ ਤੇ ਘਮੰਡ ਦੀ ਹੋਈ ਆ ਤਾਂ ਅੱਜ ਅਸੀਂ ਪ੍ਰੋਗਰਾਮ ਦੇ ਦੌਰਾਨ ਸ਼ੇਖ ਸਾਦੀ ਦੀ ਮੈਂ ਇੱਕ ਛੋਟੀ ਕਹਾਣੀ ਵੀ ਜਿਹਨੂੰ ਸ਼ੋਰਟ ਸਟੋਰੀ ਕਹਿ ਲੈਂਦੇ ਆ ਲੈ ਕੇ ਆਊਂਗਾ ਕਿ ਇਸੇ ਹੀ ਘਮੰਡ ਦੇ ਬਾਬਤ। ਸੋ ਦੋਸਤੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆ ਬਲਜੀਤ ਮਾਲਵਾ ਦੇ ਗੀਤ ਗੱਤਕੇ ਦੇ ਨਾਲ ਤੇ ਸੁਣੋ ਇਹ ਗੀਤ ਤੇ ਮਿਲਦੇ ਆ ਉਸ ਗੀਤ ਤੋਂ ਬਾਅਦ।
ਜਿਹੜੇ 7 ਸਮੁੰਦਰਾਂ ਤੋਂ ਪਾਰ ਰਹਿ ਕੇ ਵੀ ਪਾਣੀ ਤੇ ਪਾਣੀ ਨਾਲ ਜੁੜੇ ਹੋਏ ਨੇ, ਓਏ ਗੁਰਾਂ ਦੇ ਲਾਡਲੇ ਸਿੰਘ, ਆਪਣੇ ਦੇਸ਼ ਤੇ ਵਿਦੇਸ਼ਾਂ ਵਿੱਚ ਨਗਰ ਕੀਰਤਨਾਂ ਵਿੱਚ ਗੱਤਕੇ ਦੇ ਜੌਹਰ ਇਉਂ ਦਿਖਾਉਂਦੇ ਨੇ ਜੀ।
ਸਤਾਰਾਂ ਸਜਾ ਕੇ ਚੌਦੇ ਵਿੱਚ ਮੈਦਾਨ
ਜੀ ਦੋਸਤੋ ਤੁਸੀਂ ਸੁਣ ਕੇ ਹਟੇ ਆ ਗੀਤ ਗਤਕਾ ਬਲਜੀਤ ਮਾਲਵਾ ਦੀ ਆਵਾਜ਼ ਦੇ ਵਿੱਚ ਤੇ ਗੀਤ ਸਿੰਘ ਲਾਡਲੇ ਕੈਸਟ ਦੇ ਵਿੱਚੋਂ ਲਿਆ ਗਿਆ ਤੇ ਬਹੁਤ ਹੀ ਖੂਬਸੂਰਤ ਕੈਸਟ ਆ ਸਾਰੀ ਦੀ ਸਾਰੀ ਤੇ ਸਾਰੇ ਗੀਤ ਸੁਣਨ ਵਾਲੇ ਨੇ ਸੋ ਬਹੁਤ ਹੀ ਖੂਬਸੂਰਤ ਗੀਤ ਸੀ ਗਤਕਾ ਖੇਡ ਰਹੇ ਤੇ ਨਾਲ ਹੀ ਅਸੀਂ ਸਵਾਗਤ ਕਰਦੇ ਆ ਆਪਣੇ ਅਜੇਪਾਲ ਭਾਜੀ ਦਾ ਪ੍ਰੋਗਰਾਮ ਦੇ ਵਿੱਚ ਸਤਿ ਸ੍ਰੀ ਅਕਾਲ ਭਾਜੀ
ਸਤਿ ਸ੍ਰੀ ਅਕਾਲ ਗੁਰਸੇਵਕ ਭਾਜੀ ਅਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅਤੇ ਸਰਬਜੀਤ ਭਾਜੀ ਨੂੰ ਸਤਿ ਸ੍ਰੀ ਅਕਾਲ ਜੀ
ਹਾਂਜੀ ਭਾਈ ਸਵਾਗਤ ਆ ਤੁਹਾਡਾ ਪ੍ਰੋਗਰਾਮ ਦੇ ਵਿੱਚ ਤੇ ਅੱਜ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਹੀ ਗੱਲ ਖੇਡ ਦੀ ਹੋ ਰਹੀ ਹੈ ਗੱਤਕੇ ਖੇਡ ਦੀ ਹੋ ਰਹੀ ਹੈ ਤਾਂ ਅੱਜ ਮੈਂ ਆਪਣੇ ਲਿਸਨਰਸ ਨੂੰ ਸਰੋਤਿਆਂ ਨੂੰ ਦੱਸ ਦਵਾਂ ਕਿ ਅੱਜ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਖੇਡਾਂ ਦੀ ਤੇ ਅਜੇਵਾਲ ਭਾਈ ਕਿਉਂਕਿ ਆਪਣੇ ਆਸਟ੍ਰੇਲੀਆ ਦੇ ਵਿੱਚ ਵੀ ਹੁਣ ਕਬੱਡੀ ਦਾ ਸੀਜ਼ਨ ਸ਼ੁਰੂ ਹੋ ਗਿਆ ਕੇਨਸ ਤੇ ਮੈਲਬੋਰਨ ਦੇ ਵਿੱਚ ਕੱਪ ਹੋਵਟ ਆ ਤੇ ਗੱਲਬਾਤ ਅਸੀਂ ਗੇਮ ਦੀ ਵੀ ਕਰਾਂਗੇ ਤੇ ਵੈਸੇ ਜਿਹੜੀ ਲੋਕ ਖੇਡਾਂ ਪੰਜਾਬ ਦੀਆਂ ਤੇ ਉਹਨਾਂ ਬਾਬਤ ਕਈ ਏਦਾਂ ਹੁੰਦਾ ਨਾ ਆਪਣੇ ਲਿਸਨਰ ਚ ਹੋ ਸਕਦਾ ਕਿ ਕੋਈ ਨੈਸ਼ਨਲ ਸਟੇਟ ਲੈਵਲ ਦਾ ਕੋਈ ਪਲੇਅਰ ਹੋਣਾ ਕਿਹੜੀ ਕਿਹੜੀ ਖੇਡ ਖੇਡਦੇ ਰਹੇ ਜਿਹੜੀ ਪੰਜਾਬ ਦੀਆਂ ਆਪਾਂ ਪਿੰਡਾਂ ਦੇ ਵਿੱਚ ਆਮ ਹੀ ਖੇਡਦੇ ਰਹਿੰਦੇ ਆ ਖੇਡਾਂ ਤੇ ਉਹਦੇ ਬਾਰੇ ਵੀ ਇਹ ਨਾ ਸਾਡੇ ਲਿਸਨਰ ਅੱਜ ਸਾਨੂੰ ਦੱਸ ਸਕਦੇ ਆ ਤੇ ਅਸੀਂ ਆਪ ਵੀ ਗੱਲ ਕਰਾਂਗੇ ਅਸੀਂ ਵੀ ਕੀ ਖੇਡਦੇ ਰਹੇ ਆ ਸੋ ਹਾਂਜੀ ਤੇ ਪ੍ਰੋਗਰਾਮ ਨੂੰ ਵਧਾਉਂਦੇ ਪਹਿਲਾਂ ਤਾਪਮਾਨ ਦੇਖ ਲਈਏ ਜੀ ਕੀ ਕਹਿ ਰਹੇ ਆ ਕਿ ਖੇਡਣ ਦੇ ਲਾਇਕ ਹੈਗਾ ਕਿ ਬੱਦਲਬਾਜ਼ੀ ਹੋਈ ਬਾਹਰ
ਠੀਕ ਹੈ ਠੀਕ ਹੈ
ਹਾਂਜੀ ਤਾਂ ਬ੍ਰਿਸਬੇਨ ਤੋਂ ਸ਼ੁਰੂ ਕਰਦੇ ਆ ਤਾਂ ਬ੍ਰਿਸਬੇਨ ਕਹਿ ਰਿਹਾ ਅੱਜ ਕਹਿੰਦੇ ਤਾਪਮਾਨ 23 ਡਿਗਰੀ ਵੱਧ ਤੋਂ ਵੱਧ ਰਹਿਣਾ ਆ ਤੇ ਕਿਤੇ ਕਿਤੇ ਬੱਦਲਬਾਜ਼ੀ ਦਰਜ ਹੋਈ ਆ ਤੇ ਸਿਡਨੀ ਦੇ ਵਿੱਚ ਤਾਪਮਾਨ ਵੱਧ ਤੋਂ ਵੱਧ 17 ਡਿਗਰੀ ਆ ਤੇ ਇੱਥੇ ਵੀ ਕਿਤੇ ਕਿਤੇ ਬੱਦਲਬਾਜ਼ੀ ਦੇ ਸਾਰ ਨੇ ਰਾਜਧਾਨੀ ਕੈਨਬਰਾ ਦੇ ਵਿੱਚ ਤਾਪਮਾਨ ਵੱਧ ਤੋਂ ਵੱਧ ਰਹੇਗਾ 11 ਡਿਗਰੀ ਤੇ ਉੱਥੇ ਅਸਮਾਨ ਸਾਫ਼ ਦੱਸਿਆ ਗਿਆ ਮੈਲਬਰਨ ਦੇ ਵਿੱਚ ਵੀ ਕਿਤੇ ਕਿਤੇ ਬੱਦਲਬਾਜ਼ੀ ਆ ਤੇ 14 ਡਿਗਰੀ ਵੱਧ ਤੋਂ ਵੱਧ ਤਾਪਮਾਨ ਰਹੇਗਾ ਐਡਲੇਡ ਦੇ ਵਿੱਚ ਵੀ ਬੱਦਲ ਛਾਏ ਹੋਏ ਆ ਤੇ ਕਿਤੇ ਕਿਤੇ ਮੀਂਹ ਦੱਸਿਆ ਗਿਆ ਆ ਤੋ ਨਹੀਂ ਖੇਡ ਸਕਦੇ ਅੱਜ ਕਿਉਂਕਿ ਤਾਪਮਾਨ ਵੈਸੇ ਤਾਂ 14 ਡਿਗਰੀ ਰਹਿਣਾ ਜੇ ਮੀਂਹ ਪੈ ਗਿਆ ਸੋ ਪਰਥ ਦੇ ਵਿੱਚ ਤਾਪਮਾਨ ਰਹੇਗਾ ਜੀ 25 ਡਿਗਰੀ ਵੱਧ ਤੋਂ ਵੱਧ ਤੇ ਸਮਾਨ ਸਾਫ਼ ਆ ਤੇ ਹੋਬਰਟ ਤਸਮਾਨੀਆ ਦੀ ਰਾਜਧਾਨੀ ਹੋਬਰਟ ਦੇ ਵਿੱਚ ਤਾਪਮਾਨ ਰਹੇਗਾ ਵੱਧ ਤੋਂ ਵੱਧ 14 ਡਿਗਰੀ ਤੇ ਜੇਕਰ ਹੁਣ ਗੱਲ ਕਰੀਏ ਪੰਜਾਬ ਦੀ ਤਾਂ ਉੱਥੇ ਤਾਪਮਾਨ ਅੱਜ ਰਹਿਣਾ ਆ ਦਿਨ ਥੋੜਾ ਗਰਮ ਆ 36 ਡਿਗਰੀ ਵੱਧ ਤੋਂ ਵੱਧ ਤੇ ਆਹ ਕੁਛ ਕੁ ਸ਼ਹਿਰਾਂ ਦਾ ਆਸਟ੍ਰੇਲੀਆ ਦੇ ਤੇ ਪੰਜਾਬ ਦਾ ਤਾਪਮਾਨ ਸੀ
ਮੰਮੀ ਨੇ ਦੱਸਿਆ ਕਹਿੰਦੇ ਵੀ ਬਾਰਿਸ਼ ਨੀ ਹਲਕੀ ਹਲਕੀ ਮਤਲਬ ਭੂਰ ਜੀ ਆਈ ਸੀ ਤੇ ਆ ਕੇ ਜਾ ਚੁੱਕੀ ਆ ਤੇ ਹੁਣ ਵੀ ਪੂਰੀ ਬੱਦਲਵਾਈ ਦੱਸਿਆ ਹਾਂਜੀ ਹਾਂਜੀ
ਜੀ ਤੇ ਬਿਲਕੁਲ ਕੱਲ ਮੌਸਮ ਦਾ ਪਤਾ ਨੀ ਲੱਗਦਾ ਹੁਣ ਤੁਸੀਂ ਥੋੜੇ ਫਾਸਲੇ ਤੇ ਰਹਿੰਦੇ ਆ ਤੇ ਹਜੇ ਇੱਧਰ ਸਾਡੇ ਵੱਲ ਨੀ ਮੀਂਹ ਪਿਆ ਪਰ ਕੱਲ ਮੈਂ ਜਦੋਂ ਕੰਮ ਤੋਂ ਤੁਰਿਆ ਤੇ ਪੂਰਾ ਅਸਮਾਨ ਸਾਫ਼ ਸੀ ਬਹੁਤ ਸੋਹਣਾ ਮੌਸਮ ਸੀ ਤੇ ਘਰ ਦੇ ਲੱਗ ਗਿਆ ਤੇ ਇੰਨੀ ਕੁ ਧੁੰਦ ਸੀ ਸੰਘਣੀ ਧੁੰਦ ਸੀਗੀ ਕਿ ਗੱਲਾਂ ਜਾਣ ਬਹੁਤ ਚਿਰ ਬਾਅਦ ਦੇਖੀ ਸੀ ਧੁੰਦ ਇੰਨੀ ਤਾਂ ਤਾਪਮਾਨ 18-19 ਡਿਗਰੀ ਸੀ ਪਰ ਧੁੰਦ ਬਹੁਤ ਜ਼ਿਆਦਾ ਸੀ ਪਰ ਬੱਦਲ ਬਣੇ ਹੋਏ ਆ ਬਾਹਰ ਬਹੁਤ ਹਜੇ ਤੇ ਆਪਣੇ ਜਿਹੜੇ ਨਵੇਂ ਲਿਸਨਰ ਆ ਉਹਨਾਂ ਨੂੰ ਦੱਸਦੇ ਜਾਈਏ ਕਿ ਉਹ ਪ੍ਰੋਗਰਾਮ ਦੇ ਵਿੱਚ ਕਿੱਦਾਂ ਸਾਂਝ ਬਣਾ ਸਕਦੇ ਨੇ ਤੇ ਦੋਸਤੋ ਤੁਸੀਂ ਈਮੇਲ ਕਰ ਸਕਦੇ ਹੋ ਸਾਨੂੰ request@harmanradio.com ਤੇ ਜਾਂ ਫਿਰ ਟੈਲੀਗ੍ਰਾਮ ਐਪ ਦੇ ਉੱਤੇ ਜਾ ਕੇ ਤੁਸੀਂ ਟੈਲੀਗ੍ਰਾਮ ਐਪ ਡਾਊਨਲੋਡ ਕਰ ਲਓ ਤੇ ਉਹਦੇ ਉੱਤੇ ਜਾ ਕੇ ਤੁਸੀਂ ਹਰਮਨ ਰੇਡੀਓ ਸਰਚ ਕਰੋਗੇ ਤਾਂ ਸਾਡੀ ਪ੍ਰੋਫਾਈਲ ਆ ਜਾਏਗੀ ਤੇ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ ਕੋਈ ਵੀ ਗੀਤ ਦੀ ਫਰਮਾਇਸ਼ ਆਪਣਾ ਸੁਝਾਅ ਤਾਂ ਖਬਰ ਜਾਂ ਫਿਰ ਖਬਰ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਤੇ ਭਾਜੀ ਆਪਣੇ ਨਾਲ ਸਾਡੇ ਸਰੋਤੇ ਜੁੜਨੇ ਸ਼ੁਰੂ ਹੋ ਗਏ ਆ ਆਪਣੇ ਜੋਗਾ ਲਗਾਉਣਾ ਭਾਜੀ ਰਾਜਮਿੰਦਰ ਜੀ ਤੇ ਭਿੰਦਰ ਕਿਸ਼ਨਪੁਰੀਆ ਤੇ ਦਿਲਪ੍ਰੀਤ ਜੀ ਪ੍ਰੋਗਰਾਮ ਜੁਆਇਨ ਕਰ ਚੁੱਕੇ ਨੇ ਇਹਨਾਂ ਦੇ ਵੀ ਆਪਾਂ ਸੁਨੇਹੇ ਲਵਾਂਗੇ ਸੋ ਤੁਹਾਡੇ ਤੋਂ ਅੱਜ ਜਾਣਾਂਗੇ ਤੁਸੀਂ ਕੀ ਲੈ ਕੇ ਆਏ ਹੋ ਹੈਲਥ ਦੇ ਵਿੱਚ ਤੇ ਆਪਾਂ ਖੇਡਾਂ ਦੀ ਵੀ ਗੱਲਬਾਤ ਨਾਲ ਦੀ ਨਾਲ ਕਰਦੇ ਚਲਾਂਗੇ ਤੇ ਉੱਥੇ ਜਾਣ ਤੋਂ ਪਹਿਲਾਂ ਆਪਾਂ ਇੱਦਾਂ ਕਰਦੇ ਹਾਂ ਕਿ ਗੀਤ ਸੁਣ ਲੈਂਦੇ ਹਾਂ ਤੇ ਉਸ ਤੋਂ ਬਾਅਦ ਆਪਾਂ ਹੈਲਥ ਦੀ ਗੱਲ ਕਰਾਂਗੇ ਤੇ ਫਿਰ ਸਾਰੀ ਨਾਲ ਦੀ ਨਾਲ ਸੁਨੇਹੇ ਵੀ ਲੈਂਦੇ ਚਲਾਂਗੇ ਤੇ ਦੋਸਤੋ ਸੁਣੋ ਇਹ ਗੀਤ ਤੇ ਮਿਲਦੇ ਹਾਂ ਇਸ ਗੀਤ ਤੋਂ ਬਾਅਦ
ਸਾਰੀਆਂ ਹੀ ਛੱਡੀਆਂ ਨੇ ਵੱਜਦੇ ਚੜਾ ਸਪੋਰਟੀਏ ਉਹ ਵੱਜਦੇ ਚੜਾ ਸਪੋਰਟੀਏ ਪਹਿਲੀ ਆ ਫਿਕਰ ਮੈਨੂੰ ਚਾਹ ਦੇ ਪਿਆਲੇ ਦੀ
ਪੰਛੀਆ ਫਿਕਰ ਪਿੱਛੇ ਪਰੇ ਹੋਏ ਟਰਾਲੇ ਦੀ ਪੰਛੀਆ ਫਿਕਰ ਮੈਨੂੰ ਜਾਵੇ ਪਿਆਲੇ ਦੀ ਦੂਜੀਆ ਫਿਕਰ ਪਿੱਛੇ ਪਰੇ ਹੋਏ ਟਰਾਲੇ ਦੀ ਬਾਬੇ ਨੂੰ ਤਿਆ ਕੇ ਨੀ ਮੈਂ ਨਿਕਲਾਂ ਸਕੇਲ ਵਿੱਚੋਂ ਬਾਬੇ ਨੂੰ ਤਿਆ ਕੇ ਨੀ ਮੈਂ ਨਿਕਲਾਂ ਸਕੇਲ ਵਿੱਚੋਂ ਮਿਸ ਕਾਲ ਹੋ ਗਈ ਰਿਸ ਪੈਦਿਆਲੇ ਪਾਲੇ ਦੀ ਪੈਦਿਆਲੇ ਪਾਲੇ ਦੀ ਫੋਟੋ ਤੇਰੀ ਦੇਖ ਸੋਣੀਏ ਫੋਟੋ ਤੇਰੀ ਦੇਖ ਸੋਣੀਏ ਸਭ ਟੈਨਸ਼ਨਾਂ ਦਿਮਾਗ ਵਿੱਚੋਂ ਭੱਜੀਆਂ ਨੇ ਬੱਚ ਤੇ ਚੜਾ ਬੋਟੀਆਂ ਬੱਚ ਤੇ ਚੜਾ ਬੋਟੀਏ ਬਟਰ ਟਪਾ ਕੇ ਜਦੋਂ ਬਣਾ ਅਮਰੀਕਾ ਨੂੰ ਪੂਰੀ ਪਿੱਲੋ ਗਿਣਦੀ ਤਾਂ ਹੋਏਗੀ ਤਰੀਕਾ ਨੂੰ ਬਟਰ ਟਪਾ ਕੇ ਜਦੋਂ ਬਣਾ ਅਮਰੀਕਾ ਨੂੰ ਪੂਰੀ ਪਿੱਲੋ ਗਿਣਦੀ ਤਾਂ ਹੋਏਗੀ ਤਰੀਕਾ ਨੂੰ ਇੱਕ ਤੇਰੀ ਯਾਦ ਦੂਜਾ ਲਾਰੇ ਡਿਸਪੈਚਰਾਂ ਦੇ ਇੱਕ ਤੇਰੀ ਯਾਦ ਦੂਜਾ ਲਾਰੇ ਡਿਸਪੈਚਰਾਂ ਦੇ ਆ ਨਾ ਲੋੜ ਹਜੇ ਕਰ ਲਈ ਉਡੀਕਾਂ ਤੂੰ ਉਡੀਕਾਂ ਤੂੰ ਯਾਦ ਵਿੱਚ ਯਾਰ ਮਿਲ ਗਏ ਯਾਦ ਵਿੱਚ ਯਾਰ ਮਿਲ ਗਏ ਖਾਸੇ ਚਿਰਾ ਬਾਅਦ ਸੀ ਪਾਇਆ ਚ ਲੱਗੀਆਂ ਨੇ ਬੱਸ ਤੇ ਚੜਾ ਬੋਟੀਆਂ ਬੱਸ ਤੇ ਚੜਾ ਬੋਟੀਆਂ ਕਾਰਾਂ ਤੇਰੀ ਸਾਰੀਆਂ ਹੀ ਗੱਡੀਆਂ ਨੇ ਗੱਡੀਆਂ ਨੇ ਬੱਸ ਤੇ ਚੜਾ ਬਾਪੂ ਵਾਲੀ ਟਾਟਾ ਉੱਤੇ ਹੱਥ ਖੋਲ ਆਇਆ ਸੀ ਸੱਤ ਲੱਖ ਲਾ ਕੇ ਮੁੰਡਾ ਚਾਚੇ ਕੋਲ ਆਇਆ ਸੀ ਬਾਪੂ ਵਾਲੀ ਟਾਟਾ ਉੱਤੇ ਹੱਥ ਖੋਲ ਆਇਆ ਸੀ ਸੱਤ ਲੱਖ ਲਾ ਕੇ ਮੁੰਡਾ ਚਾਚੇ ਕੋਲ ਆਇਆ ਸੀ ਢੀਲਾ ਢੀਲਾ ਜੋੜਿਆ ਸੀ ਖੋਲਤੀ ਤਰ੍ਹਾਂ ਸਪੋਰਟ ਖੋਲਤੀ ਤਰ੍ਹਾਂ ਸਪੋਰਟ ਢੀਲਾ ਢੀਲਾ ਜੋੜਿਆ ਸੀ ਖੋਲਤੀ ਤਰ੍ਹਾਂ ਸਪੋਰਟ ਆਹੀ ਕੰਮ ਲੋਟ ਮਾੜਾ ਟਾਈਮ ਨਾ ਭੁਲਾਇਆ ਸੀ ਭੁਲਾਇਆ ਸੀ ਉਹ ਨੀਤਾਂ ਨੂੰ ਨੇ ਫਲ ਲੱਗਦੇ ਲੱਗਦੇ ਨੀਤਾਂ ਨੂੰ ਨੇ ਫਲ ਲੱਗਦੇ ਲੱਗਦੇ ਨੀਤੀਆਂ ਨਾ ਕਿਸੇ ਨਾਲ ਠੱਗੀਆਂ ਨੇ ਵੱਟ ਤੇ ਤਰ੍ਹਾਂ ਸਪੋਰਟ ਤੇਰੀ ਸਾਰੀਆਂ ਹੀ ਗੱਡੀਆਂ ਨੇ ਬੱਚ ਦੇ ਚੜਾ ਬੋਟੀਏ
ਜੀ ਦੋਸਤੋ ਇੱਕ ਵਾਰ ਫੇਰ ਤੋਂ ਸਵਾਗਤ ਹੈ ਤੁਹਾਡਾ ਤੇ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਮੈਂ ਗੁਰਸੇਵਕ ਸਿੰਘ ਤੇ ਮੇਰਾ ਸਾਥ ਦੇ ਰਹੇ ਨੇ ਅਜੇ ਪਾਲ ਜੀ ਵੀ ਬ੍ਰਿਸਬੇਨ ਤੋਂ ਤੇ ਦੋਸਤੋ ਹੁਣ ਅਸੀਂ ਗੱਲਬਾਤ ਕਰਾਂਗੇ ਸਿਹਤ ਦੇ ਬਾਰੇ ਉਸ ਤੋਂ ਪਹਿਲਾਂ ਭਾਜੀ ਅਜੇ ਪਾਲ ਜੀ ਆਪਾਂ ਸੁਨੇਹੇ ਲੈ ਲਈਏ ਜਿਹੜੇ ਆਪਣੇ ਲਿਸਨਰਸ ਦੇ ਆਏ ਹੋਏ ਨੇ
ਜੀ ਜੀ
ਸੋ ਆਪਣਾ ਸਭ ਤੋਂ ਪਹਿਲਾਂ ਆਪਣੇ ਨਾਲ ਜੀ ਦਿਲਪ੍ਰੀਤ ਜੀ ਕੋਪਰਮ ਤੋਂ ਜੁੜੇ ਨੇ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਸਤਿ ਸ੍ਰੀ ਅਕਾਲ ਦਿਲਪ੍ਰੀਤ ਜੀ ਤੇ ਉਹ ਸਾਨੂੰ ਆਪਣੇ ਵਿਚਾਰ ਭੇਜ ਰਹੇ ਨੇ ਕਹਿੰਦੇ ਕੋਈ ਵੀ ਨਿਸ਼ਾਨਾ ਬੰਦੇ ਦੇ ਹੌਸਲੇ ਤੋਂ ਵੱਡਾ ਨਹੀਂ ਹੁੰਦਾ ਬਸ ਹਾਰਦਾ ਉਹੀ ਹੈ ਜੋ ਲੜਿਆ ਨਹੀਂ
ਹਾਂਜੀ
ਜੀ
ਬਿਲਕੁਲ ਸਹੀ ਗੱਲ
ਹੈ ਜੀ
ਹਾਂਜੀ ਬਿਲਕੁਲ ਸਹੀ ਗੱਲ ਕਹੀ ਇਹਨਾਂ ਨੇ ਹੌਸਲਾ ਹੀ ਸਭ ਤੋਂ ਮੇਨ ਹੁੰਦਾ ਬੰਦੇ ਦੇ ਵਿੱਚ ਹੌਸਲਾ ਨਾ ਹਾਰੋ ਹੌਸਲਾ ਨਾ ਛੱਡੋ ਤੇ ਸਾਰਾ ਕੁਛ ਹੀ ਬੰਦਾ ਸਰ ਕਰ ਲੈਂਦਾ ਫਤਿਹ ਕਰ ਲੈਂਦਾ ਬਸ ਜਸਟ ਹੌਸਲਾ ਨਹੀਂ ਛੱਡਣਾ ਮਤਲਬ
ਬਿਲਕੁਲ ਜਜ਼ਬਾ ਜਜ਼ਬੇ ਦੀ ਬਹੁਤ ਲੋੜ ਹੁੰਦੀ ਹੌਸਲੇ ਦੀ ਜਦੋਂ ਤੁਰ ਪਈਏ ਤਾਂ ਫਿਰ ਕਿਸੇ ਬੰਨੇ ਲੱਗਦਾ ਹੀ ਆ ਬੰਦਾ ਜਦੋਂ ਬੰਦਾ ਧਾਰ ਲੈਂਦਾ
ਹਾਂਜੀ
ਹਾਂਜੀ ਤੇ ਹਾਂਜੀ ਆਪਣੇ ਨਾਲ ਭਿੰਦਰ ਕਿਸ਼ਨਪੁਰੀ ਆ ਸਿਡਨੀ ਤੋਂ ਜੁੜੇ ਨੇ ਸਤਿ ਸ੍ਰੀ ਅਕਾਲ ਭਾਜੀ ਤੁਹਾਡਾ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ ਤੇ ਉਹਨੇ ਇੱਕ ਫੇਸਬੁੱਕ ਦਾ ਲਿੰਕ ਸਾਡੇ ਨਾਲ ਸਾਂਝਾ ਕੀਤਾ ਆ ਤੇ ਉਹ ਹੈਗਾ ਆ ਕਹਿੰਦੇ ਵਿਜ਼ਿਟ ਨਿਊ ਸਾਊਥ ਵੇ ਕੋਈ ਹਾਂਜੀ ਪੇਜ ਆ ਵਿਜ਼ਿਟ ਨਿਊ ਸਾਊਥ ਵੇਲ ਕੋਈ ਆਪਣੇ ਫੇਸਬੁੱਕ ਦੇ ਉੱਤੇ ਤੇ ਬੁਲਗੁਲਗੇ ਦੇ ਵਿੱਚ ਹੁਣ ਜਾ ਰਿਹਾ ਕਿ ਸਪਾਈਸ ਅਪ ਯੂ ਵੀਕੈਂਡ ਐਂਡ ਰੋਡ ਟ੍ਰਿਪ ਟੂ ਬੁਲਗੁਲਗਾ ਫੋਰ ਕੜੀ ਫੈਸਟ ਕੜੀ ਫੈਸਟ ਹੁਣ ਜਾ ਰਿਹਾ ਬੁਲਗੁਲਗੇ ਦੇ ਵਿੱਚ ਆ ਵੀਕੈਂਡ ਦੇ
ਕੜੀ ਫੈਸਟ
ਸੋ ਕੜੀ ਫੈਸਟ ਹਾਂਜੀ ਮੈਂ ਸੁਣਿਆ ਸੀ ਲਾਸਟ ਈਅਰ ਵੀ ਸੁਣਿਆ ਸੀਗਾ 22 ਤੇ 23 ਸਤੰਬਰ ਨੂੰ ਹੋਣ ਜਾ ਰਿਹਾ ਆ ਗੁਰਬੁਲਗੇ ਦੇ ਵਿੱਚ
ਇਹਦਾ ਕੀ ਮਤਲਬ ਕੜੀ ਫੈਸਟ
ਕੜੀ ਫੈਸਟ ਤੁਸੀਂ ਆਹੀ ਲਾ ਲਓ ਕਿ ਜਿਹੜੀ ਹੁਣ ਆਪਾਂ ਨੂੰ ਹਰੇਕ ਹੀ ਕੜੀ ਬਣਾ ਦਿੰਦੇ ਆ ਆਪਣੀ ਜਿੰਨੀਆਂ ਦਾਲਾਂ ਸਬਜ਼ੀਆਂ ਹੁੰਦੀਆਂ ਸਾਡੇ ਇੰਡੀਅਨਸ ਨੂੰ ਕੜੀ ਦੇ ਤੌਰ ਤੇ ਜਾਣਦੇ ਆ। ਸੋ ਹਾਂਜੀ ਕਹਿ ਲਓ ਕਿ ਸਪਾਈਸੀ ਉੱਥੇ ਫੂਡ ਵਗੈਰਾ ਹੋਊਗਾ, ਇੰਡੀਅਨ ਫੂਡ ਦਾ ਹੋਣਾ ਫੈਸਟੀਵਲ ਤੇ ਰਸਤਾ ਕੱਸੀ ਦੇ ਹਾਂਜੀ ਸ਼ਾਇਦ ਮੁਕਾਬਲੇ ਹੁੰਦੇ ਆ ਤੇ ਨਾਲ ਭੰਗੜਾ ਗਿੱਧਾ ਵੀ ਹੁੰਦਾ ਉੱਥੇ। ਆਪਣੇ ਨਾਲ ਰਾਜਮਿੰਦਰ ਜੀ ਪ੍ਰੋਗਰਾਮ ਦੇ ਵਿਚ ਜੁਆਇਨ ਕਰ ਰਹੇ ਨੇ ਤੇ ਵਾਹ ਜੀ ਕਿਆ ਵਾਰ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਬਰਾਜ, ਸਤਿ ਸ੍ਰੀ ਅਕਾਲ ਭਾਜੀ ਤੇ ਨਾਲ ਉਹਨੀ ਨਾ ਇੱਕ ਫੋਟੋ ਭੇਜੀ ਆ ਲਿਖਿਆ ਕਿ ਉਹ ਬਹੁਤ ਛੋਟਾ ਮੇਰਾ ਖੁੱਲ ਨੀ ਰਿਹਾ ਪਰ ਉਹਨੀ ਨਾਲ ਟੋਕਾ ਨਾ ਗੱਠੜੀ ਘਰ ਦਾ ਘੰਟਾ ਘਰ ਹਾਂਜੀ 13-23 ਦਾ ਟੋਕਾ ਨਾ ਤੇ ਬਹੁਤ ਯਾਦ ਦਿਲਾਉਂਦਾ ਆ ਪਿੰਡ ਆਪਣੇ ਜਦੋਂ ਗੁਰੂ ਘਰਾਂ ਦੀ ਜਾਂ ਗੱਠੜੀ ਘਰਾਂ ਦੀ ਜੋ ਜਾਂਦੇ ਹੁੰਦੇ ਆਪਾਂ ਜੋੜਾ ਘਰ ਜਾਂ ਜਮਾਂ ਕਰਾਉਂਦੇ ਟੋਕਨ ਜਿਹੜਾ ਮਿਲਦਾ ਹੁੰਦਾ। ਸੋ 13-23 ਹਾਂਜੀ ਕਰਨਾਲ
ਟੋਕਨ ਦੀ ਉਹਦੀ ਬੜੀ ਟੈਨਸ਼ਨ ਹੁੰਦੀ ਸੀ ਨਾ ਸਾਂਭ ਕੇ ਰੱਖਣਾ, ਜੇ ਪੰਜ ਚਾਰ ਜਣਿਆਂ ਨੇ ਇਕੱਠੇ ਹੋਣਾ ਇੱਕ ਦੂਜੇ ਦੀ ਜ਼ਿੰਮੇਵਾਰੀ ਤੂੰ ਰੱਖੀ ਹੋਏ ਤੂੰ ਰੱਖੀ ਸਾਂਭ ਕੇ, ਪਤਾ ਹੁੰਦਾ ਸੀ ਜੇ ਟੋਕਨ ਗਵਾਚ ਗਿਆ ਮੁੜ ਕੇ ਫਿਰ ਸਮਾਨ ਨੀ ਮਿਲਣਾ ਵਾਪਸ ਜੋੜੇ ਨੀ ਮਿਲਣੇ।
ਹਾਂਜੀ ਮੈਨੂੰ ਆਪ ਜਾਣ ਲੱਗੇ ਗੁਰੂ ਘਰ ਜਾ ਘੁੰਮਣ ਫਿਰਨ ਤੇ ਵਾਕਿਆ ਟੋਕਨ ਗਵਾਚਦੇ ਰਹੇ, ਹੋਰ ਕੁਛ ਨੀ ਗਵਾਚਦਾ ਟੋਕਨ ਜਰੂਰ ਗਵਾਚ ਦਿੰਦਾ ਸੀਗਾ। ਹਾਂਜੀ ਤੇ ਇਹਨਾਂ ਦੇ ਨਾਲ ਆਪਣੇ ਨਾਲ ਜੋਗਾ ਲੁਬਾਣਾ ਜੀ ਹਾਂਗਕਾਂਗ ਤੋਂ ਜੁਆਇਨ ਕੀਤਾ ਪ੍ਰੋਗਰਾਮ ਦੇ ਵਿੱਚ। ਸੋ ਪਹਿਲਾਂ ਤਾਂ ਗੁਰਫਤਿਹ ਸਾਂਝੀ ਕਰ ਰਹੇ ਨੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਉਹਨੀ ਫੋਟੋਆਂ ਭੇਜੀਆਂ ਨੇ ਵਾਹ ਜੀ ਢੋਲ ਨਾਲ ਵਾਕਿਆ। ਦੇਖੋ ਭਾਜੀ ਆਪਾਂ ਭੰਗੜੇ ਦੀ ਗੱਲ ਖੇਡਾਂ ਦੀ ਗੱਲ ਕੀਤੀ ਆ, ਸੋ ਭੰਗੜਾ ਵੀ ਆਪਣੇ ਇੱਕ ਤਰ੍ਹਾਂ ਸਰੀਰ ਨੂੰ ਚੁਸਤ ਰੱਖਣ ਦੇ ਲਈ ਇੱਕ ਖੇਡ ਦੇ ਤੌਰ ਤੇ ਵਰਤਿਆ ਜਾਂਦਾ ਭੰਗੜਾ ਆ ਜਿਹੜਾ। ਸੋ ਉਹ ਢੋਲ ਦੀਆਂ ਫੋਟੋਆਂ ਭੇਜੀਆਂ ਉਹਨੀ ਨਾਲ ਢੋਲ ਪਲੇ ਕਰਦੇ ਹੁੰਦੇ ਆਪਣੀਆਂ। ਸੋ ਬਹੁਤ ਖੂਬਸੂਰਤ ਫੋਟੋਆਂ ਤੇ ਹਾਂਗਕਾਂਗ ਦੀ ਇੱਕ ਫੋਟੋ ਆ ਸ਼ਹਿਰ ਦੀ ਭੇਜੀ ਹੋਈ, ਤੁਹਾਨੂੰ ਐਕਸਪਲੇਨ ਕਰਨਾ ਪੈ ਰਿਹਾ ਨਾ। ਮੈਨੂੰ ਲੱਗਦਾ ਕਿ ਆਪਣੇ ਸਰੋਤੇ ਵੀ ਇੰਜੋਏ ਕਰ ਰਹੇ ਹੋਣਗੇ ਕਿਉਂਕਿ ਭਾਜੀ ਦੇ ਅਜੇਪਾਲ ਦੇ ਕੋਲ ਵੀ ਮੈਸੇਜ ਨੀ ਖੁੱਲੇ ਹੋਏ ਤੇ ਮੈਨੂੰ ਐਕਸਪਲੇਨ ਕਰਕੇ ਦੱਸਣਾ ਪੈਣਾ ਇਹਨਾਂ ਨੂੰ ਕਿੱਦਾਂ ਕਿੱਦਾਂ ਦੀਆਂ ਫੋਟੋਆਂ ਨੇ। ਬਹੁਤ ਬਹੁਤ ਧੰਨਵਾਦ ਜੋਗਾ ਭਾਜੀ। ਹਾਂਜੀ ਤੇ ਆਪਣੇ ਨਾਲ ਟੈਰੀ ਲੋਚਨ ਜੀ ਜੁੜੇ ਨੇ ਪ੍ਰੋਗਰਾਮ ਦੇ ਵਿੱਚ ਤੇ ਉਹਨੀ ਕਾਵਾਂ ਵਾਲੀ ਪੰਚਾਇਤ ਗੀਤ ਦੀ ਫਰਮਾਇਸ਼ ਕੀਤੀ ਹੈ ਐਮੀ ਵਿਰਕ ਦੇ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰੇ ਲਿਸਨਰਸ ਨੂੰ ਤੇ ਸਤਿ ਸ੍ਰੀ ਅਕਾਲ ਭਾਜੀ ਤੇ ਧੰਨਵਾਦ ਤੁਹਾਡਾ ਪ੍ਰੋਗਰਾਮ ਦੇ ਵਿੱਚ ਸਾਂਝ ਬਣਾਉਣ ਦੇ ਲਈ। ਤੇ ਜਗਤਾਰ ਭਾਜੀ ਵੀ ਜੁੜ ਚੁੱਕੇ ਆ ਹਾਂਗਕਾਂਗ ਤੋਂ, ਉਹ ਵੀ ਵਿਚਾਰ ਸਾਂਝਾ ਕਰ ਰਹੇ ਆ। ਕਹਿੰਦੇ ਸਮਾਂ ਦਰਿਆ ਦੇ ਪਾਣੀ ਦੀ ਤਰ੍ਹਾਂ ਹੈ ਜਿਸ ਨੂੰ ਦੁਬਾਰਾ ਛੋਹਿਆ ਨਹੀਂ ਜਾ ਸਕਦਾ, ਉਸੇ ਤਰ੍ਹਾਂ ਬੀਤਿਆ ਸਮਾਂ ਵਾਪਸ ਨਹੀਂ ਲਿਆਂਦਾ ਜਾ ਸਕਦਾ, ਸੋ ਮੌਜੂਦਾ ਵਕਤ ਦਾ ਆਨੰਦ ਮਾਣੋ ਸੁਭ ਸਵੇਰ ਦੋਸਤੋ ਟੁੱਟੀ ਕੇ।
ਬਿਲਕੁਲ ਜੀ ਬਹੁਤ ਸੋਹਣਾ ਵਿਚਾਰ,
ਬਿਲਕੁਲ ਇੱਕ ਸਮਾਂ ਬਹੁਤ ਕੀਮਤੀ ਹੁੰਦਾ ਹੈ, ਕੱਲਾ ਕੱਲਾ ਪਲ ਜਿਉਣਾ ਚਾਹੀਦਾ, ਸਾਨੂੰ ਇੰਜੋਏ ਕਰਨਾ ਚਾਹੀਦਾ, ਫਿਕਰਾਂ ਦੇ ਵਿੱਚ ਨਹੀਂ ਕੱਟਣਾ ਚਾਹੀਦਾ।
ਇਹ ਭਾਈ ਮੈਂ ਕੱਲ ਹੀ ਮੈਂ ਦੋਸਤ ਨਾਲ ਗੱਲ ਕਰ ਰਿਹਾ ਸੀਗਾ ਵੀ ਯਾਰ ਟਾਈਮ ਦੀ ਸਮੇਂ ਦੀ ਨਾ ਹੁਣ ਇੱਥੇ ਆ ਕੇ ਪਤਾ ਲੱਗਾ ਵੀ ਕਿਆ ਲੋੜ ਹੈ, ਹਨਾ ਕਿਆ ਮਹੱਤਵ ਦਾ ਕਿਆ ਇੰਪੋਰਟੈਂਸ ਹੈ। ਨਹੀਂ ਤਾਂ ਪਹਿਲਾਂ ਕਿੱਥੇ ਆਪਾਂ ਇੰਡੀਆ ਇਹ ਗੱਲਾਂ ਪਤਾ ਨਹੀਂ ਸੀ ਹੁੰਦੀਆਂ, ਇੱਥੇ ਆ ਕੇ ਵੀ ਪਹਿਲਾਂ ਛੇਤੀ ਨੀ ਪਤਾ ਲੱਗਾ ਵੀ ਜਿਹੜੀ ਇਹ ਟਾਈਮ ਦੀ ਗੱਲ ਕਰਦੇ ਹਨਾ ਵੀ ਟਾਈਮ ਇਜ਼ ਮਨੀ ਹੈ ਨਾ ਜਾਂ ਟਾਈਮ ਇਜ਼ ਐਵਰੀਥਿੰਗ, ਤੁਹਾਡਾ ਟਾਈਮ ਹੈ ਜਿਹੜਾ ਅਸੀਂ ਕਿਤੇ ਦੇਣਾ ਵਾਕਿਆ ਵੀ ਟਾਈਮ ਕੱਢਣਾ ਹੀ ਸਾਡੇ ਵਾਸਤੇ ਹੁਣ ਕਈ ਵਾਰੀ ਕਿੰਨਾ ਔਖਾ ਹੁੰਦਾ ਆ। ਕੱਲ ਸਾਡੀ ਗੱਲ ਚੱਲ ਰਹੀ ਸੀ ਇਸੇ ਗੱਲ ਤੋਂ, ਮੈਂ ਮੁੰਡੇ ਨੂੰ ਕਹਿੰਦਾ ਯਾਰ ਵੀ ਟਾਈਮ ਨੀ ਹੈਗਾ ਵੀ ਗੱਲ ਕੋਈ ਨੀ, ਮੈਂ ਘੰਟੇ ਦੀ ਪਰ ਮੈਂ ਵੀ ਪਲੀਜ਼ ਟਾਈਮ ਨੀ ਹੈਗਾ ਵੀ ਚੱਕਰ ਹੁਣ ਸਾਰਾ ਹੀ ਪੈਂਦਾ, ਤੋ ਵੇਖ ਲਓ ਹੁਣ ਸਮਝ ਲੱਗਦੀ ਵੀ ਵਕਤ ਕੀ ਚੀਜ਼ ਹੈ ਹਨਾ। ਤੇ ਕਈ ਛੋਟੇ ਛੋਟੇ ਲਾਈਆਂ ਲਿਖੀਆਂ ਹੁੰਦੀਆਂ ਪਰ ਉਹਨਾਂ ਦੀ ਜੋ ਤੁਹਾਨੂੰ ਐਕਚੁਅਲੀ ਜੋ ਪ੍ਰੈਕਟੀਕਲ ਤੁਸੀਂ ਉਸ ਵਿੱਚੋਂ ਗੁਜ਼ਰਦੇ ਹੋ ਫਿਰ ਤੁਹਾਨੂੰ ਉਸ ਚੀਜ਼ ਦਾ ਅਹਿਸਾਸ ਹੁੰਦਾ ਵੀ ਹਾਂ ਇਹਨਾਂ ਗੱਲਾਂ ਦੇ ਕੀ ਮਤਲਬ ਨੇ ਕੀ ਮਾਇਨੇ ਨੇ ਇਹਨਾਂ ਦੇ।
ਜੀ ਬਿਲਕੁਲ, ਤੇ ਇਹੀ ਮੈਨੂੰ ਲੱਗਦਾ ਜਿਹੜਾ ਸਕੂਲ ਦਾ ਸਮਾਂ ਹੁੰਦਾ ਜਿਹੜਾ ਪਹਿਲਾਂ 12 ਸਾਲ ਹੁੰਦੇ ਨਾ ਸਾਡੇ, ਤੇ ਉਹ ਇਹੀ ਸਿਖਾਉਣ ਦੇ ਵਿੱਚ ਲਾਇਆ ਜਾਂਦਾ ਕਿ ਤੁਸੀਂ ਸਮੇਂ ਦੀ ਵਰਤੋਂ ਕਿੱਦਾਂ ਕਰਨੀ ਆ। ਸੋ ਮੈਨੂੰ ਲੱਗਦਾ ਸਾਰੀ ਉਮਰ ਬੀਤ ਜਾਂਦੀ, ਸਾਨੂੰ ਪਤਾ ਨੀ ਲੱਗਦਾ ਸਮਾਂ ਸਹੀ ਦੇਣਾ ਕਿੱਥੇ ਆ। ਜੇਕਰ ਸਾਨੂੰ ਆਹ ਪਤਾ ਲੱਗ ਜਾਵੇ ਕਿ ਅਸੀਂ ਸਮੇਂ ਨੂੰ ਡਿਵਾਈਡ ਕਿੱਦਾਂ ਕਰਨਾ ਆਪਣੇ ਲਈ, ਘਰ ਲਈ, ਦੋਸਤਾਂ ਲਈ ਜਾਂ ਕਮਿਊਨਿਟੀ ਲਈ ਕਿੱਦਾਂ ਡਿਵਾਈਡ ਕਰਕੇ ਮੇਨਟੇਨ ਕਰਨਾ, ਤੋ ਫਿਰ ਤਾਂ ਕਿਆ ਬਾਤਾਂ ਹੀ ਆ।
ਹਾਂਜੀ ਹਾਂਜੀ, ਪਰ ਮੈਨੂੰ ਨੀ ਲੱਗਦਾ ਗੁਜ਼ਾਰੋ ਜਾਂ ਵੀ ਤੁਹਾਡਾ ਮੁੜ ਕੇ ਟਾਈਮ ਵਾਪਸ ਨੀ ਆਉਣਾ, ਮੈਨੂੰ ਲੱਗਦਾ ਨੀ ਵੀ ਕਿਸੇ ਨੇ ਏਦਾਂ ਖੁੱਲ ਕੇ ਜੇ ਦੱਸਿਆ ਨੀ, ਮਤਲਬ ਇਹ ਗੱਲਾਂ ਖਾਣੇ ਹੀ ਪਾਈਆਂ। ਤੇ ਪਰ ਮੈਂ ਹੁਣ ਜਿਹੜੇ ਮੇਰੇ ਇੱਥੇ ਹੁਣ ਜਿੰਨੇ ਵੀ ਰੈਲੇਟਿਵ ਆਉਂਦੇ ਆ ਪੜ੍ਹਨ ਆਏ ਆ ਮੁੰਡੇ ਕੁੜੀਆਂ ਜਿੰਨੇ ਵੀ ਹੈਗਾ ਯੰਗ ਆ ਨਾ, ਮੈਂ ਭਾਜੀ ਜਰੂਰ ਉਹਨਾਂ ਨੂੰ ਇਸ ਗੱਲ ਦਾ ਨਾ ਅਹਿਸਾਸ ਕਰਾਉਂਦਾ, ਜਰੂਰ ਦੱਸਦਾ ਵੀ ਯਾਰ ਜਿਹੜੀਆਂ ਗਲਤੀਆਂ ਸਾਡੇ ਤੋਂ ਹੋਈਆਂ ਨਾ ਇੱਥੇ ਆ ਕੇ ਮੈਂ ਨੀ ਚਾਹੁੰਦਾ ਕਿ ਤੁਸੀਂ ਕਰੋ। ਸੋ ਮੈਂ ਹਮੇਸ਼ਾ ਦੱਸਦਾ ਉਹਨਾਂ ਨੂੰ ਵੀ ਇਹ ਟਾਈਮ ਜਿਹੜਾ ਮਿੱਤਰੋ ਮੁੜ ਕੇ ਨੀ ਆਉਣਾ, ਜਿਹੜਾ ਅੱਜ ਤੁਸੀਂ ਆ ਗਏ ਜੇ ਸਾਲ ਬਾਅਦ 6 ਮਹੀਨੇ ਬਾਅਦ ਤੁਸੀਂ ਇਸ ਗੱਲ ਨੂੰ ਪਛਤਾਓਗੇ, ਅਗਲੇ 6 ਮਹੀਨੇ ਬਾਅਦ ਇਸ ਬਾਅਦ ਤੁਹਾਨੂੰ ਸਮਝ ਆਉਣੀਆਂ ਹੌਲੀ ਹੌਲੀ ਇਹ ਗੱਲਾਂ ਵੀ ਹੁਣ ਤੁਸੀਂ ਇਹਨਾਂ ਨੂੰ ਮੱਦੇ ਨਜ਼ਰ ਰੱਖ ਕੇ ਚੱਲੋ ਤੇ ਫਾਇਦੇ ਚ ਰਹੋਗੇ। ਤੇ ਉਹ ਠੀਕ ਵੀ ਲੱਗਦਾ ਵੀ ਆ ਕਿ ਹਾਂ ਉਹ ਵਾਕਈ ਸੀ ਤੇ ਗੌਰ ਫਰਮਾਉਂਦੇ ਆ।
ਮੈਨੂੰ ਲੱਗਦਾ ਭਾਜੀ ਜਿਹੜੀ ਸਮੇਂ ਦੀ ਜਿਹੜੀ ਵੰਡ ਹੁੰਦੀ ਹੈ, ਸਮੇਂ ਦੀ ਵੰਡ ਕਿੱਦਾਂ ਕਰਨੀ, ਸਮਾਂ ਕਿੱਦਾਂ ਸੰਭਾਲਣਾ ਨਾ, ਉਹ ਸ਼ਾਇਦ ਕੁਛ ਕੁ ਸਕੂਲਾਂ ਦੇ ਵਿੱਚ ਪ੍ਰਾਈਵੇਟ ਸਕੂਲ ਆ ਜਿਹੜੇ ਜਾਂ ਮਹਿੰਗੇ ਸਕੂਲ ਆ ਉਹ ਖੇਡਾਂ ਚ ਨੀ ਬੱਚਿਆਂ ਨੂੰ ਪਾਉਂਦੇ। ਪਰਸਨਲੀ ਮੇਰਾ ਐਕਸਪੀਰੀਅੰਸ ਆ ਕਿ ਉਹ ਬਹੁਤ ਮਗਰੋਂ ਆ ਕੇ ਸਾਨੂੰ ਹੋਇਆ ਸੀਗਾ ਕਿ ਟੀਮਸ ਜਾਣ ਲੱਗੀਆਂ ਬਾਹਰ ਖੇਡਣ, ਤੇ ਆ ਸਮੇਂ ਦੀ ਵੰਡ ਸ਼ਾਇਦ ਕਿਤੇ ਨਾ ਕਿਤੇ ਸਿੱਖਣਾ ਹੁੰਦਾ। ਗਰਾਊਂਡ ਬਹੁਤ ਸੋਹਣਾ ਸਿਖਾਉਂਦੀ ਹੈ ਨਾ ਕਿ ਤੁਹਾਡੇ ਕੋਲ ਇੰਨੇ ਮਿੰਟ ਆ, ਜੋ ਕਰਨਾ ਜੋ ਤੁਸੀਂ 6 ਮਹੀਨਿਆਂ ਚ ਕੀਤਾ ਸਮਾਂ ਦਿੱਤਾ ਸਭ ਪਤਾ ਲੱਗ ਜਾਣਾ ਇੱਥੇ ਨਾ। ਉਹ ਬੰਦੇ ਨੂੰ ਮਹਿਸੂਸ ਹੁੰਦਾ ਕਿ ਇੰਨੇ ਮਿੰਟਾਂ ਦੇ ਵਿੱਚ ਅਸੀਂ ਪਿਛਲਾ ਸਮਾਂ ਕਿੱਦਾਂ ਬਿਤਾਇਆ, ਕਿੱਥੇ ਪਾਸੇ ਲਾਇਆ। ਚਲੋ ਅੱਜ ਖੇਡਾਂ ਦੀ ਗੱਲ ਤਾਂ ਕਰਨੀ ਆ ਤੇ ਸਾਨੂੰ ਪਤਾ ਲੱਗ ਜੂਗਾ ਕਿ ਅਸੀਂ ਕੁਛ ਚੀਜ਼ਾਂ ਅਨੁਭਵ ਕਰਨੀਆਂ ਸੀਗੀਆਂ ਹਨਾ, ਕੁਛ ਸਿੱਖਣੀਆਂ ਸੀ ਬਿਨਾਂ ਕਹੇ ਸਿੱਖਣੀਆਂ ਸੀਗੀਆਂ। ਸੋ ਉਹ ਟਾਈਮ ਦੇ ਪਾਬੰਦ ਕਿੱਦਾਂ ਹੋਣਾ, ਪਰ ਕੁਛ ਕੁ ਗੱਲਾਂ ਜ਼ਰੂਰ ਮੈਂ ਸਕੂਲ ਤੇ ਮੈਨੂੰ ਰਹਿ ਜਾਂਦਾ ਕਿ ਸਕੂਲਾਂ ਦੇ ਵਿੱਚ ਇੱਕ ਗੱਲ ਸਾਨੂੰ ਘਰੇ ਜਾ ਕੇ ਸੁਣਨ ਨੂੰ ਮਿਲਦੀ ਹੁੰਦੀ ਸੀਗੀ ਜਦੋਂ ਅਸੀਂ ਡਿਸਰਿਸਪੈਕਟ ਕਰ ਦਿੰਦੇ ਸੀਗੇ, ਬੇਸ਼ੱਕ ਅਣਜਾਣਪੁਣੇ ਚ ਹੁੰਦਾ ਸੀ, ਪੇਰੈਂਟਸ ਨੂੰ ਕੁਛ ਕਹਿ ਹੋ ਗਿਆ ਜਾਂ ਬੜੇ ਨੂੰ ਕਿਸੇ ਨੂੰ ਕੁਛ ਕਹਿ ਹੋ ਗਿਆ, ਉਹ ਕਹਿੰਦੇ ਹੁੰਦੇ ਸੀ ਤੁਹਾਨੂੰ ਸਕੂਲ ਦੇ ਵਿੱਚ ਸਿਖਾਉਂਦੇ ਨੀ ਕਿ ਬੜਿਆਂ ਦੀ ਇੱਜ਼ਤ ਕਰਨੀ ਆ। ਪਰ ਜਦੋਂ ਅਸੀਂ ਸਕੂਲ ਜਾਂਦੇ ਹੁੰਦੇ ਸੀਗੇ, ਠੀਕ ਹੈ, ਨਾ ਤਾਂ ਘਰਦਿਆਂ ਨੂੰ ਦੱਸਿਆ ਕਿੱਦਾਂ ਪ੍ਰੋਪਰਲੀ ਰਿਸਪੈਕਟ ਕਰਨੀ ਆ, ਜਾਂ ਸਕੂਲ ਜਾਂਦੇ ਹੁੰਦੇ ਸੀਗੇ ਤਾਂ ਵੀ ਸਿਖਾਉਂਦੇ ਨੀ ਹੁੰਦੇ, ਉਹ ਕਹਿੰਦੇ ਹੁੰਦੇ ਪੇਰੈਂਟਸ ਨੂੰ ਸਿਖਾਇਆ ਤੁਹਾਨੂੰ ਹਾਊ ਟੂ ਰਿਸਪੈਕਟ ਐਲਡਰਸ। ਕੁਛ ਕੁ ਗੱਲਾਂ ਨਾ ਮੈਨੂੰ ਲੱਗਦਾ ਕਿ ਪੇਰੈਂਟਸ ਤੇ ਟੀਚਰਸ ਨੇ ਵੀ ਡਿਵਾਈਡ ਨੀ ਕੀਤੀ ਹੈ ਕਿ ਰੋਲ ਸਾਡਾ ਕੀ ਆ। ਪਿੱਛੇ ਜੇ ਮੇਰਾ ਫਰੈਂਡ ਆ ਉਹ ਕਹਿੰਦਾ ਸੀਗਾ ਟੀਚਰਸ ਡੇ ਤੇ ਮੈਂ ਬਣਾਉਣੀ ਆ ਪ੍ਰੈਜੈਂਟੇਸ਼ਨ ਬਣਾਉਣੀ ਆ ਕਿ ਕਿੱਦਾਂ ਕਰਾਂ, ਤੇ ਉਹਨੂੰ ਫੋਨ ਕੀਤਾ ਤਾਂ ਉਹਨੂੰ ਮੈਂ ਕਿਹਾ ਸੀ, ਮੈਂ ਕਿਹਾ ਯਾਰ ਕੋਈ ਪੈਦਾ ਨੀ ਪ੍ਰੈਜੈਂਟੇਸ਼ਨ ਬਣਾ ਕੇ ਤੁਸੀਂ ਐਟਲੀਸਟ ਦੱਸ ਸਕੋ ਕਿ ਸਾਡੀਆਂ ਡਿਊਟੀਜ਼ ਕੀ ਆ ਤੇ ਪੇਰੈਂਟਸ ਦੀ ਡਿਊਟੀਜ਼ ਕੀ ਆ, ਕਲੀਅਰ ਕਰ ਦੋ। ਮੈਂ ਉੱਥੇ ਮੈਂ ਉੱਥੇ ਕਨਫਿਊਜ਼ਨ ਚੱਲੀ ਜਾਂਦੀ, ਮੈਨੂੰ ਲੱਗਦਾ ਜੋ ਸਾਡੇ ਨਾਲ ਹੋਇਆ ਉਹੀ ਆ ਹੁਣ ਦੀ ਪੀੜ੍ਹੀ ਨਾਲ ਹੋਈ ਜਾ ਰਿਹਾ। ਸੋ ਬਹੁਤ ਗੱਲਾਂ ਏਦਾਂ ਦੀਆਂ ਜਿਹੜੀ ਚੱਲੀ ਜਾਂਦੀਆਂ। ਤੇ ਭਾਜੀ ਆਹ ਤਾਂ ਸੁਨੇਹੇ ਸੀਗੇ ਤੇ ਆਪਾਂ ਪਹਿਲਾਂ ਸਿਹਤ ਬਾਰੇ ਗੱਲਬਾਤ ਕਰ ਲਈਏ, ਗੱਲਾਂ ਤਾਂ ਚੰਡੀ ਜਾਣੀਆਂ 2 ਘੰਟੇ ਆਪਣੀਆਂ। ਸੋ
ਹਾਂਜੀ ਹਾਂਜੀ,
ਤੁਸੀਂ ਸਿਹਤ ਦੇ ਅੱਜ ਕੀ ਲੈ ਕੇ ਆਉਂਦੇ?
ਸਿਹਤ ਦੀ ਆਪਾਂ ਗੱਲ ਕਰੀਏ, ਸਿਹਤ ਅੱਜ ਖੈਰ ਮੇਰੀ ਵੀ ਵਿਗੜੀ ਹੋਈ ਆ ਮਾੜੀ ਜੀ, ਜਿੱਦਾਂ ਉਹ ਤਾਂ ਅਮਨ ਭਾਜੀ ਹੱਸਦੇ ਹੁੰਦੇ ਨਾ ਵੀ ਵੈਦ ਸਾਹਿਬ ਬਣੇ ਹੋ ਤੇ ਆਪਦੀ ਸਿਹਤ ਨੀ ਠੀਕ ਜਾਂ ਉਹ ਕਹਿੰਦੇ ਆਪਣੇ ਜਿਹੜੇ ਮਿਸਤਰੀ ਹੁੰਦੇ ਉਹਨਾਂ ਦੇ ਆਪਦੇ ਮਕਾਨ ਕੱਚੇ ਹੁੰਦੇ ਆ, ਤੇ ਉਹਦਾ ਨੁਸਖੇ ਤਾਂ ਬਹੁਤ ਹੈਗੇ ਵੀ ਜਦੋਂ ਠੰਡ ਆਉਂਦੀ ਆ ਜਾਂ ਠੰਡ ਜਾਂਦੀ ਆ ਤੇ ਉਹ ਲੱਗ ਜਾਂਦੀ ਆ ਨਾ ਜੁਕਾਮ, ਪਰ ਹੁਣ ਜਿੱਦਾਂ ਬੱਚੇ ਚਾਈਲਡ ਕੇਅਰ ਜਾਂਦੇ ਆ ਉੱਥੋਂ ਉਹਨਾਂ ਨੂੰ ਜਿੱਦਾਂ ਹੋ ਗਿਆ ਨਜ਼ਲਾ, ਤੇ ਉਸ ਤੋਂ ਬਾਅਦ ਤੁਹਾਨੂੰ ਪਤਾ ਜੁਕਾਮ ਏਦਾਂ ਜਿਹੜਾ ਵੀ ਉਹ ਸਾਰਿਆਂ ਨੂੰ ਫਿਰ ਸਾਰੀ ਫੈਮਿਲੀ ਨੂੰ ਹੁਣ ਮੈਨੂੰ ਵੀ ਹੋਇਆ ਹੋਇਆ, ਤੇ ਤਾਂ ਕਰਕੇ ਪਿਛਲੇ ਪ੍ਰੋਗਰਾਮ ਚ ਪੱਥਰੀ ਬਾਰੇ ਪੁੱਛਿਆ ਸੀ ਕਿਸੇ ਦੋਸਤ ਨੇ ਹਨਾ ਵੀ ਪੱਥਰੀ ਆ ਉਹਨਾਂ ਦੇ ਗੁਰਦੇ ਦੇ ਵਿੱਚ।
ਹਾਂਜੀ
ਤੇ ਹਾਂਜੀ ਤੇ ਉਹ ਪੱਥਰੀ ਵਾਸਤੇ ਹੈਗਾ, ਮਤਲਬ ਕਾਫੀ ਮੈਂ 3-4 ਜਗ੍ਹਾ ਤੋਂ ਮਤਲਬ ਕੀਤਾ ਫਾਇੰਡ ਆਊਟ, ਸਾਰਿਆਂ ਦੇ ਹੈਗਾ ਸੀ ਸੇਮ ਹੀ ਨੁਸਖਾ। ਮਤਲਬ ਇਹ ਆਪਾਂ ਕਲੌਂਜੀ 250 ਗ੍ਰਾਮ ਕਲੌਂਜੀ ਲੈਣੀ ਆ, ਤੇ ਇਹ ਕਲੌਂਜੀ ਹੁੰਦੀ ਆ ਮਤਲਬ ਜਿਹੜੀ ਉਹ ਬਰੀਕ ਜੀ ਹੁੰਦੀ ਆ, ਬਿਲਕੁਲ ਕਾਲੇ ਕਾਲੇ ਰੰਗ ਦੀ ਹੁੰਦੀ ਆ, ਇਹ ਆਪਾਂ ਅਕਸਰ ਇਹਨੂੰ ਅਚਾਰ ਦੇ ਵਿੱਚ ਵੀ ਯੂਜ਼ ਕਰਦੇ ਆ, ਲੇਡੀਜ਼ ਜਦੋਂ ਆਪਾਂ ਅਚਾਰ ਬਣਾਉਂਦੇ ਆ ਨਾ ਤਾਂ ਅਚਾਰ ਦੇ ਵਿੱਚ ਪਾਈ ਜਾਂਦੀ ਆ ਇਹ ਕਲੌਂਜੀ।
ਠੀਕ ਹੈ ਜੀ।
ਤੇ ਹਾਂਜੀ ਇਹ ਆਮ ਹੀ ਮਿਲ ਜਾਂਦੀ ਆਪਾਂ ਨੂੰ ਇੱਥੋਂ ਇੰਡੀਅਨ ਸ਼ੋਪ ਤੋਂ ਵੀ ਮਿਲ ਜੂਗੀ, ਵੈਰੀ ਈਜ਼ੀ। ਹਾਂਜੀ 250 ਗ੍ਰਾਮ ਕਲੌਂਜੀ ਇਹਨੂੰ ਪੀ ਕੇ 125 ਗ੍ਰਾਮ ਸ਼ਹਿਦ ਦੇ ਵਿੱਚ ਮਿਲਾ ਕੇ, ਤੇ ਸ਼ਹਿਦ ਆਪਾਂ ਥੋੜਾ ਜਿਹਾ ਇੱਥੋਂ ਲੈਣਾ ਕੋਸ਼ਿਸ਼ ਕਰਨੀ ਵੀ ਜਿਹੜਾ ਆਪਾਂ ਇੱਥੋਂ ਸ਼ਹਿਦ ਲੈਣਾ ਉਹ ਥੋੜਾ ਪਿਓਰ ਹਨੀ ਹੋਵੇ ਹਨਾ। ਕਈ ਵਾਰ ਇੱਥੇ ਆਪਾਂ ਦੇਖਿਆ ਤੁਸੀਂ ਪਿੰਡਾਂ ਚ ਵੀ ਆਪਾਂ ਲੰਘਦੇ ਆ ਨਾ ਜਦੋਂ ਰੋਡ ਤੇ ਕਈ ਵਾਰੀ ਬੋਰਡ ਲੱਗਾ ਹੁੰਦਾ ਵੀ ਉਹ ਸ਼ਹਿਦ ਵੇਚਣ ਦਾ ਬੋਰਡ ਲਾਇਆ ਹੁੰਦਾ ਉਹਨਾਂ ਨੇ, ਉਹ ਬਹੁਤ ਸਹੀ ਸ਼ਹਿਦ ਵੇਚਦੇ ਆ ਜਿਹੜੇ ਘਰੇ ਵੇਚਦੇ ਆ, ਤਾਂ ਜਾਂ ਕਹਿ ਲਓ ਜੇ ਉਹਨਾਂ ਨੇ ਲੈਣਾ ਆਪਾਂ ਸ਼ਹਿਦ ਦੁਕਾਨ ਤੋਂ ਵੀ ਖਰੀਦਾਂ ਤੇ ਐਲ ਡੀ ਤੇ ਆਉਂਦਾ ਇੱਕ ਔਰਗੈਨਿਕ ਸ਼ਹਿਦ ਆਉਂਦਾ ਐਲ ਡੀ ਤੇ, ਉਹ ਬਹੁਤ ਵਧੀਆ ਸ਼ਹਿਦ ਹੈ। ਇਹ 250 ਗ੍ਰਾਮ ਕਲੌਂਜੀ ਤੇ 125 ਗ੍ਰਾਮ ਸ਼ਹਿਦ ਦੇ ਵਿੱਚ ਇਹਨੂੰ ਮਿਲਾ ਕੇ ਅੱਧਾ ਕੱਪ ਇਹਦੇ ਵਿੱਚ ਪਾਣੀ ਦਾ ਪਾ ਲੈਣਾ ਜੀ, ਤੇ 1 ਕਲੌਂਜੀ ਦਾ ਤੇਲ ਆਉਂਦਾ, ਤੇ ਉਹ ਕਲੌਂਜੀ ਦਾ ਤੇਲ ਵੀ ਆਪਾਂ ਨੂੰ ਚਾਹੀਦਾ। ਹਾਂਜੀ ਤੇ ਅੱਧਾ ਚਮਚ ਹੀ ਕਲੌਂਜੀ ਦਾ ਤੇਲ ਹੈ, ਇਹਨੂੰ ਮਿਲਾ ਕੇ ਸਾਰੇ ਨੂੰ ਦਿਨ ਚ 2 ਵਾਰ ਸਵੇਰੇ ਖਾਲੀ ਪੇਟ ਪੀਣਾ ਤੇ ਸ਼ਾਮ ਨੂੰ ਪੀਣਾ ਜਦੋਂ ਥੋੜਾ ਜਿਹਾ ਪੇਟ ਖਾਲੀ ਹੋਵੇ। ਇਹ ਆਲਮੋਸਟ ਇੱਕ ਮਹੀਨੇ ਦੇ ਵਿੱਚ ਵਿੱਚ ਪੱਥਰੀ ਤੁਹਾਡੀ ਹੌਲੀ ਹੌਲੀ ਗਲ ਕੇ ਮਤਲਬ ਨਿਕਲ ਜਾਂਦੀ ਆ।
ਠੀਕ ਹੈ ਜੀ,
ਇਹ ਤਾਂ ਸੀਗਾ ਜੀ ਉਹਦਾ ਪੱਥਰੀ ਵਾਸਤੇ। ਹਾਂਜੀ, 250 ਗ੍ਰਾਮ ਕਲੌਂਜੀ, 125 ਗ੍ਰਾਮ ਸ਼ਹਿਦ ਦਾ ਸ਼ਹਿਦ, ਤੇ ਉਹਨੂੰ ਉਹਦੇ ਵਿੱਚ ਅੱਧਾ ਕੱਪ ਪਾਣੀ ਦਾ ਮਿਲਾ ਲੈਣਾ, ਤੇ 2 ਚਮਚ ਮਤਲਬ ਕਲੌਂਜੀ ਦਾ ਤੇਲ। ਹਾਂਜੀ, ਤੇ ਖਾਲੀ ਪੇਟ ਸਵੇਰੇ ਪੀਣਾ ਤੇ ਸ਼ਾਮ ਨੂੰ ਪੀਣਾ। ਹਾਂਜੀ, 2 ਵਾਰ ਦਿਨ ਚ, ਤੇ ਮਹੀਨੇ ਦੇ ਵਿੱਚ ਤਕਰੀਬਨ ਪੱਥਰੀ ਨਿਕਲ ਜਾਂਦੀ ਹੈ। ਇਹ ਸੀਗਾ ਪੱਥਰੀ ਬਾਰੇ। ਬਾਕੀ ਜਿਹੜੀ ਕਲੌਂਜੀ ਹੈ, ਹਾਂਜੀ, ਇਹਦੇ ਹੋਰ ਵੀ ਕਾਫੀ ਸਾਰੇ ਫਾਇਦੇ ਨੇ। ਤੇ ਜਿੱਦਾਂ ਹਾਂਜੀ, ਜੁਕਾਮ ਹੋਵੇ, ਜੁਕਾਮ ਦੇ ਵਿੱਚ ਵੀ ਜੇ ਕਲੌਂਜੀ ਖਾਧੀ ਜਾਵੇ ਜਾਂ ਕਲੌਂਜੀ ਦਾ ਤੇਲ ਮਤਲਬ ਹਲਕਾ ਜਾ ਦੁੱਧ ਚ ਪਾ ਕੇ ਜਾਂ ਪਾਣੀ ਚ ਪਾ ਕੇ ਪੀਤਾ ਜਾਵੇ, ਤੇ ਉਹ ਵੀ ਕਾਫੀ ਫਾਇਦੇਮੰਦ ਹੁੰਦਾ। ਹਾਂਜੀ,
ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਭਾਜੀ।
ਸੋ ਜਿਹੜੇ ਵੀ ਸਰੋਤਿਆਂ ਨੇ ਸਾਡੇ, ਜਿਹਨਾਂ ਦੇ ਕੰਮ ਆ ਸਕਦੀ ਹੈ ਜਾਣਕਾਰੀ, ਜ਼ਰੂਰ ਨੋਟ ਕਰਕੇ ਰੱਖ ਲੈਣ, ਤੇ ਚੱਲਦੇ ਪ੍ਰੋਗਰਾਮ ਚ ਦੁਬਾਰਾ ਜੇਕਰ ਉਹ ਜਾਣਨਾ ਚਾਹੁੰਦੇ ਹੋਣ ਕਿ ਕਿੰਨੀ ਕਿੰਨੀ ਮਾਤਰਾ ਚਾਹੀਦੀ ਆ, ਫਿਰ ਤੁਸੀਂ ਪੁੱਛ ਸਕਦੇ ਹੋ ਤੇ ਅਸੀਂ ਤੁਹਾਨੂੰ ਦੱਸਾਂਗੇ। ਸੋ ਬਹੁਤ ਬਹੁਤ ਧੰਨਵਾਦ। ਪਰ ਨਾਲ ਦੀ ਨਾਲ ਸਾਡੇ ਜੰਡੋਰੀਆ ਸਾਹਿਬ ਆਪਣੇ ਕੈਨਬਰਾ ਤੋਂ ਜੁੜੇ ਆ, ਸੋ ਉਹ ਕਹਿੰਦੇ ਕਾਟਨ ਆਫ ਬੀਅਰ ਇਜ਼ ਇਨਫ ਪੱਥਰੀ ਦੇ ਲਈ।
ਇਹ ਹੁਣ ਚੱਲਦਾ,
ਚਲੋ ਭਾਜੀ,
ਫੇਸਬੁੱਕ ਤੇ ਸੋਸ਼ਲ ਮੀਡੀਆ ਤੇ ਅਕਸਰ ਹੀ ਆਉਂਦਾ ਭਾਜੀ ਇਹ ਬੀਅਰ ਪੀਣ ਦੇ ਫਾਇਦੇ, ਰੈੱਡ ਵਾਈਨ ਪੀਣ ਦੇ ਫਾਇਦੇ। ਉਹ ਮੇਰੇ ਜਿਹੜੇ ਦੋਸਤ ਆ ਉਹ ਸਪੈਸ਼ਲ ਫਿਰ ਮੈਨੂੰ ਉਹਦੇ ਵਿੱਚ ਅਟੈਕ ਕਰਦੇ ਹੁੰਦੇ ਜਾਂ ਲਿੰਕ ਮੈਨੂੰ ਭੇਜਦੇ ਹੁੰਦੇ ਵੀ ਆ ਤੁਸੀਂ ਦੇਖ ਲਓ, ਪੜ੍ਹ ਲਓ, ਮੰਨਦੇ ਨੇ ਤੁਸੀਂ ਇਹ ਗੱਲ ਨੂੰ। ਉਹ ਗੱਲ ਵੈਸੇ ਸਹੀ ਆ ਉਹਦਾ ਜਿਹੜੀ, ਹਾਂਜੀ ਬਈ ਜੇ ਬੀਅਰ ਦੇ ਨਾਲ ਵੀ ਹੁੰਦਾ ਨਾ, ਫਿਰ ਉਹਦੇ ਨਾਲ ਪਿਸ਼ਾਬ ਜ਼ਿਆਦਾ ਆਉਂਦਾ ਤੁਹਾਨੂੰ, ਤੇ ਉਹ ਫਿਰ ਤੁਹਾਡੇ ਪਿਸ਼ਾਬ ਦੇ ਜ਼ਰੀਏ ਮਤਲਬ ਜਿੱਦਾਂ ਨਿਕਲ ਜਾਂਦੀ ਹੈ। ਹਾਂਜੀ,
ਚਲੋ ਜਿਹੜੇ ਬੀਅਰ ਪੀਂਦੇ ਆ ਤਾਂ ਫਿਰ ਬੀਅਰ ਪੀ ਲੈਣ, ਬਾਕੀ ਸਾਡੇ ਵਰਗੇ ਜਿਹੜੇ ਸੂਫੀ ਆ ਤੇ ਉਹ ਆਪਣਾ ਲਿਖ ਲੈਣ ਆਪਣਾ ਇਲਾਜ ਇਹ। ਸੋ ਅਸੀਂ ਏਦਾਂ ਕੱਢ ਲਾਂਗੇ ਪੱਥਰੀ। ਤੇ ਇੱਥੇ ਫਿਰ ਵੀ ਦੱਸਦੇ ਜਾਈਏ ਕਿ ਡਾਕਟਰ ਤੋਂ ਆਪਣਾ ਚੈੱਕਅਪ ਕਰਾਉਣਾ ਬਹੁਤ ਲਾਜ਼ਮੀ ਹੈ। ਸੋ ਸਮੇਂ ਸਮੇਂ ਤੇ ਜੇਕਰ ਤੁਹਾਡੀ ਬਿਮਾਰੀ ਹੈਗੀ ਤਾਂ ਡਾਕਟਰ ਕੋਲ ਜਾ ਕੇ ਜ਼ਰੂਰ ਕੰਸਲਟ ਕਰੋ। ਸੋ ਇਹ ਤਾਂ ਸੀਗੀ ਆਪਣੇ ਸਿਹਤ ਦੇ ਬਾਰੇ ਜਿਹੜੀ ਪੱਥਰੀ ਦੀ ਗੱਲਬਾਤ ਹੋਈ ਸੀਗੀ। ਤੇ ਭਾਜੀ ਆਪਾਂ ਇੱਕ ਗੀਤ ਸੁਣਦੇ ਹਾਂ, ਤੇ ਗੀਤ ਤੋਂ ਉਸ ਪਰ ਆਪਾਂ ਖ਼ਬਰਾਂ ਤੇ ਵੀ ਝਾਤ ਮਾਰਨੀ ਆ ਤੇ ਆਪਾਂ ਖੇਡਾਂ ਦੇ ਬਾਰੇ ਵੀ ਗੱਲਬਾਤ ਕਰਨੀ ਆ। ਸੋ ਦੋਸਤੋ ਇੱਕ ਸੁਣੋ ਇੱਕ ਗੀਤ ਤੇ ਮਿਲਦੇ ਹਾਂ ਇਸ ਗੀਤ ਤੋਂ ਬਾਅਦ।
ਆਪਣਾ ਰੂਪ ਸ਼ਿੰਗਾਰੋ, ਫਿਰ ਤੋਂ ਸੁਸਤੀ ਪਰ ਉਤਾਰੋ, ਤੁਹਾਨੂੰ ਕੀ ਮਜਬੂਰੀ ਏ, ਪਲ ਕੀ ਮਜਬੂਰੀ ਏ, ਟਾਕੀ ਦੇ ਕੰਬਾ ਚ ਪਹਿਲਾਂ, ਟਾਕੀ ਦੇ ਕੰਬਾ ਚ ਪਹਿਲਾਂ ਸਿਹਤ ਜ਼ਰੂਰੀ ਏ, ਉਹ ਟਾਕੀ ਦੇ ਕੰਬਾ ਚ ਪਹਿਲਾਂ ਹੈਲਥ ਜ਼ਰੂਰੀ ਏ। ਪਾਸੇ ਲੰਗੋ ਚਰਚੇ ਹੋਣ ਤੂਫਾਨਾਂ ਦੇ, ਉਹ ਪੋਤੇ ਵਾਂਗੂ ਬੁੱਲ ਲਮਕਦੇ ਡਰਦੇ ਖਾ ਖਾ ਕੇ, ਚਿਲਮਾ ਵਰਗੀ ਕਰਲੀ ਬੂਟੀ ਸੂਟੇ ਲਾ ਲਾ ਕੇ, ਆਖਰ ਨੂੰ ਕਮਿਆਉਣੀ ਜਿਹੜੀ ਖਾਦੀ ਚੂਰੀ ਏ, ਉਹ ਖਾਦੀ ਚੂਰੀ ਏ, ਬਾਕੀ ਦੇ ਕੰਬਾ ਚ ਪਹਿਲਾਂ, ਬਾਕੀ ਦੇ ਕੰਬਾ ਚ ਪਹਿਲਾਂ ਫੇਰ ਜ਼ਰੂਰੀ ਏ, ਉਹ ਬਾਕੀ ਦੇ ਕੰਬਾ ਚ ਪਹਿਲਾਂ, ਨੋ ਸਮੋਕਿੰਗ ਪਲੀਜ਼। ਪੈਰ ਨਾ ਚੱਲੇ ਕਿੱਥੋਂ ਮੋਖ ਕਮਾ ਲੋਗੇ,
इज्जत गई ना लभदी सच्ची गल बुजुर्गा दी नर्क पहुंच के कर दे ओ गल केड़े सुरगा दी इत्थे कुछ ना करिया जाती पौनी पूरी है ओए पौनी पूरी है बाकी दे कंबा च बाकी दे कंबा च लाला फेर जरूरी है बाकी दे कंबा च लाला फेर जरूरी है कोकड़ तिन्ने अंदे बैरी ने कोकड़ 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 तिन्ने अंदे बैरी ने खड़ियल 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 तिन्ने मन दे बैरी ने हो गुस्से दे विच खड़िया पुजिया जो भी रहिंदा ए माड़ा पंदा मल्लो मल्ली गलनू पैंदा ए जिन्हें लता नू पैंदे सुखी सड़ी कतूरी ए सड़ी कतूरी ए बाकी दे कंबा च पल्ला बाकी दे कंबा च पहला से जरूरी है ओ बाकी दे कंबा च पहला से जरूरी है मैनू बड़ी एलर्जी है हसन वाले चौबंदियां नू होर हसा जांदे रोणी सूरत वाले घर विच सुस्ती पा जांदे कईयां दे मूंह लिखिया हुंदा बैरी सौरी है बैरी बैरी सौरी है बाकी दे कंबा च पहला
जी दोस्तो एक बार फिर तो स्वागत है तुहाडा प्रोग्राम दे विच ते बाकी गल्लां बाद च पहला सेहत जरूरी है सो सेहत दे बारे तुहानूं दसदा कि कितना तुसीं दुरुस्त रख सकदे हो ते खेडां दे नाल वी तुसीं तंदुरुस्त रह सकदे हो बेशक ओह शरीर दी वॉक ही क्यों ना होवे सो ओह सब तो अहम आ ते तुसीं कितना तंदुरुस्त रहना ते समां हो गया जी 8:37 सिडनी समय मुताबक ते इह वार भाई आपां खबरां ते वी झात मारनी है पहला थोड़े सुनेहे लैंदे चलीए अपने दोस्त मित्र जो जुड़ रहे
प्रोग्राम दे विच
पथरी कढ़ाती
नहीं उन्होंने किडनी दी अपनी गल किडनी पथरी दी होई सी
चलो कोई गल नहीं धनी साहब असीं अगली बार रसौली कढ लांगे हफ्ता क लगना सानू ਪਿਓਰ ਹਨੀ ਰਾਮ ਰਹੀਮ ਕੋਲੇ ਮਿਲਦਾ ਭਾਜੀ ਆਸਟ੍ਰੇਲੀਆ ਚੋਂ ਨਹੀਂ ਮਿਲਦਾ
ਗੱਲ ਖਬਰ ਚੱਲੀ ਜਾ ਰਹੀ ਇੱਥੇ ਦੇਖ ਰਿਹਾ ਸੀ ਮੈਂ ਵੀ ਕੰਮ ਤੋਂ ਜਾਣ ਤੋਂ ਪਹਿਲਾਂ ਵੀ ਉਹ ਸਨੀ ਲਿਓਨ ਨੇ ਵੀ ਬਾਬੇ ਨਾਲ ਕੰਮ ਕਰਨਾ ਸੀਗਾ ਸਨੀ ਲਿਓਨ ਕੇ ਸਨੀ ਲਿਓਨੀ ਜਿਹਨੂੰ ਕਹਿੰਦੇ ਆ ਤੇ ਉਹ ਬੜੀ ਹਨਾ ਮੀਡੀਆ ਵਾਲੇ ਬੜੀ ਉਹ ਖਬਰ ਲਾ ਰਹੇ ਸੀਗੇ ਮਤਲਬ ਤੁਹਾਨੂੰ ਪਤਾ ਹੀ ਜਿੱਦਾਂ ਉਹਨਾਂ ਨੇ TRP ਦੇ ਚੱਕਰ ਚ ਵਧਾ ਚੜਾ ਕੇ ਸਨੀ ਲਿਓਨੀ ਕੇ ਯੇ ਸੰਬੰਧ ਸੇ ਸ਼ਾਇਦ ਬਾਬੇ ਕੇ ਸਾਥ ਐਸਾ ਥਾ ਵੈਸਾ ਥਾ ਏਦਾਂ ਚੱਲ ਰਿਹਾ ਸੀ ਜਿੱਦਾਂ ਮੰਮੀ ਨੇ ਮੈਨੂੰ ਉਦਾਂ ਪੁੱਛਿਆ ਵੀ ਇਹ ਕੌਣ ਹੈ ਵੀ ਆ ਜਿਹੜੀ ਸਨੀ ਇਹ ਕੌਣ ਹੈ ਮੈਂ ਕਿਹਾ ਕੁਛ ਨੀ ਇਹ ਵੀ TV ਐਕਟਰੈਸ ਹੈ ਏਦਾਂ ਕੋਈ ਹੋਣੀ ਆ ਤੇ ਮੈਂ ਕਿਹਾ ਹੁਣ ਕਿਹਾ ਦੱਸੀ ਵੀ ਸਨੀ ਲਿਓਨੀ ਕੌਣ ਹੈ
ਆਪਣੇ ਨਾਲ ਜੱਸੀ ਗਰੇਵਾਲ ਜੀ ਜੁੜੇ ਆ ਪ੍ਰੋਗਰਾਮ ਦੇ ਵਿੱਚ ਆਪਣੇ ਪ੍ਰੈਸਿਡੈਂਟ ਵੀਰ
ਹਾਂਜੀ
ਕਹਿੰਦੇ ਜੀ ਅਜੇਪਾਲ ਜੀ ਬਹੁਤ ਸੋਹਣੀ ਤੇ ਲਾਹੇਵੰਦ ਜਾਣਕਾਰੀ ਹਮੇਸ਼ਾ ਦਿੰਦੇ ਨੇ, ਧੰਨਵਾਦ ਕਰ ਰਹੇ ਨੇ ਭਾਜੀ ਤੁਹਾਡਾ।
ਥੈਂਕ ਯੂ ਭਾਜੀ, ਥੈਂਕ ਯੂ ਜੀ
ਜੀ। ਤੇ ਕੋਸ਼ਿਸ਼ ਕਰਨੀ ਅਗਲੇ ਮੇਲਿਆਂ ਤੇ ਅਸੀਂ ਅੱਡ ਤੋਂ ਲਾਵਾਂਗੇ ਇਹਨਾਂ ਦਾ ਅਜੇਪਾਲ ਜੀ ਦਾ ਸਟਾਲ ਵੈਲ ਸਾਹਿਬ ਦਾ, ਉੱਥੇ ਭਾਜੀ ਸਮਾਨ ਵੀ ਦਿਆ ਕਰਨਾ ਜਾਣਕਾਰੀ ਦੇ ਨਾਲ ਨਾਲ।
ਸਹੀ ਗੱਲ, ਖਾਣ ਪੀਣ ਵਾਲੇ ਲੰਗਰ ਦੇ ਨਾਲ ਨਾਲ ਦਵਾਈਆਂ ਦਾ ਲੰਗਰ ਲਾਵਾਂਗੇ ਜਾਣਕਾਰੀ ਦਾ
ਜੀ।
ਆਪਾਂ ਐਡੀਲੇਡ ਗੇਮਾਂ ਤੇ ਗਏ ਸੀ ਨਾ ਇਸ ਵਾਰ, ਤੇ ਉੱਥੇ ਮਤਲਬ ਸਾਰੇ ਸਟਾਲ ਜਿਹੜੇ ਲੱਗੇ ਹੋਏ ਸੀ, ਤੇ ਉੱਥੇ ਇੱਕ ਲੱਗਾ ਹੋਇਆ ਸੀ ਉਹਨਾਂ ਦੀ ਜਿੱਦਾਂ ਕੋਈ ਆਰਗੇਨਾਈਜੇਸ਼ਨ ਸੀਗੀ, ਉਹਨਾਂ ਨੇ ਸਿਹਤ ਬਾਰੇ ਲਾਇਆ ਸੀ ਸਟਾਲ, ਤੇ ਉਹਨਾਂ ਦੇ ਆਪਾਂ ਅਸੀਂ 10 ਮਿੰਟ ਉਹਨਾਂ ਨਾਲ ਗੱਲਬਾਤ ਵੀ ਕੀਤੀ ਸੀਗੀ, ਤੇ ਉਹ ਚੀਜ਼ ਮੈਨੂੰ ਵਧੀਆ ਲੱਗੀ ਸੀ। ਮੈਂ ਗੱਲ ਸਹੀ ਆ ਵੀ ਆਪਾਂ ਖਾਣ ਪੀਣ ਵਾਲੇ ਸਮਾਨ ਵੱਲ ਭੱਜਦੇ ਆ, ਜਲੇਬੀਆਂ ਵੱਲ ਭੱਜਦੇ ਆ ਜਦੋਂ ਇੱਦਾਂ ਕਿਤੇ ਵੀ ਆਪਾਂ ਫੰਕਸ਼ਨ ਚ ਜਾਂਦੇ ਆ, ਪਰ ਐਕਚੁਅਲੀ ਮੈਂ ਇਹਨਾਂ ਨੇ ਸਹੀ ਲਾਇਆ ਸਟਾਲ ਵੀ, ਉਹ ਵੀ ਸਿਹਤ ਬਾਰੇ ਜਾਣਕਾਰੀ ਦੇ ਰਹੇ ਸੀ, ਤਾਂ ਬਹੁਤ ਵਧੀਆ ਲੱਗੀ ਸੀ ਚੀਜ਼ ਮੈਨੂੰ ਉੱਥੇ। ਹਾਂਜੀ ਵੀ ਉਹ ਹਟ ਕੇ ਗੱਲਬਾਤ ਲੱਗੀ ਸੀ ਵੀ ਆਪਣੇ ਜਿਹੜਾ ਪੰਜਾਬੀ ਮੇਲਿਆਂ ਦੇ ਵਿੱਚ ਸਿਹਤ ਬਾਰੇ ਵੀ ਗੱਲਬਾਤ। ਹਾਂਜੀ
ਬਣ ਗਿਆ ਬੇਸ, ਜੇ ਪਹਿਲਾਂ ਦੱਸ ਦਿੰਦੇ ਜਿਹੜਾ ਹੁਣ 24 ਨੂੰ ਅਸੀਂ ਕਿਤਾਬਾਂ ਆਣਾ ਲਾਣਾ ਨਾਲ, ਤਾਂ ਇੱਕ ਤੁਹਾਡਾ ਹੀ ਬੁੱਕ ਕਰਾ ਦਿੰਦੇ।
ਚਲੋ ਕੋਈ ਨੀ, ਗਾ ਸਹੀ
ਠੀਕ ਹੈ ਜੀ। ਜਰੂਰ ਤੁਸੀਂ ਕਵਿਤਾ ਸਾਂਝੀ ਕੀਤੀ ਆਪਣੇ ਨਾਲ, ਤੇ 17 ਕੁ ਜਿੰਜ ਨੇ ਕਹਿੰਦੇ ਤਾਕਤ ਮਿਲਦੀ ਸੂਰਜ ਸਵੇਰੇ ਚੜ੍ਹਦਾ ਦੇਖਣ ਤੇ, ਤਾਕਤ ਮਿਲਦੀ ਸੂਰਜ ਸਵੇਰੇ ਚੜ੍ਹਦਾ ਦੇਖਣ ਤੇ, ਸਬਰ ਹੈ ਆਉਂਦਾ ਫੁੱਲਾਂ ਨੂੰ ਜਦੋਂ ਫੁੱਟਦੇ ਦੇਖਦੇ ਹਾਂ, ਚੰਨ ਲਕੀਰੋਂ ਗੋਲ ਹੋਣ ਲਈ ਰਾਤਾਂ ਲਾ ਦਿੰਦਾ, ਚੰਨ ਲਕੀਰੋਂ ਗੋਲ ਹੋਣ ਲਈ ਰਾਤਾਂ ਲਾ ਦਿੰਦਾ, ਮੇਰੀ ਹੋਮੇ ਕਿਰਦੀ ਜਦ ਵੀ ਤਾਰੇ ਟੁੱਟਦੇ ਦੇਖਦਾ ਹਾਂ। ਅਹਿਮੀਅਤ ਵੱਧ ਜੇ ਜ਼ਿੰਦਗੀ ਦੀ ਤੇ ਤਮੰਨਾ ਮੁੱਕ ਜਾਵੇ, ਅਹਿਮੀਅਤ ਵੱਧ ਜੇ ਜ਼ਿੰਦਗੀ ਤੇ ਤਮੰਨਾ ਮੁੱਕ ਜਾਵੇ, ਜਦ ਸਾਹਾਂ ਦੇ ਸਰੀਰ ਤੋਂ ਹੱਥ ਛੁੱਟਦੇ ਦੇਖਦਾ ਹਾਂ, ਜਦ ਸਾਹਾਂ ਦੇ ਸਰੀਰਾਂ ਤੋਂ ਹੱਥ ਛੁੱਟਦੇ ਵੇਖਦਾ ਹਾਂ। ਹਾਂਜੀ ਤੇ ਬਹੁਤ ਸੋਹਣਾ ਵਿਚਾਰ ਆ, ਕਿਉਂਕਿ ਭਾਜੀ ਆਪਾਂ ਪਹਿਲਾਂ ਸਟਾਰਟਿੰਗ ਚ ਤੁਸੀਂ ਮਿਸ ਕਰਤਾ ਸੀਗਾ, ਵਿਚਾਰ ਵੀ ਸਾਂਝਾ ਕੀਤਾ ਸੀਗਾ ਤੇ ਪੈਸੇ ਅਤੇ ਰੁਤਬੇ ਦੇ ਹੰਕਾਰ ਘੁਮੰਡ ਬਾਰੇ ਗੱਲਬਾਤ ਕੀਤੀ ਸੀ, ਤੇ ਅਸੀਂ ਪ੍ਰੋਗਰਾਮ ਚ ਕੋਸ਼ਿਸ਼ ਕਰਨੀ ਆ ਕਿ ਸ਼ੇਖ ਸਾਦੀ ਦੀ ਇੱਕ ਛੋਟੀ ਜਿਹੀ ਕਹਾਣੀ ਆ ਇਸ ਬਾਬਤ, ਉਹ ਸਾਂਝੀ ਜ਼ਰੂਰ ਕਰਾਂਗੇ ਪ੍ਰੋਗਰਾਮ ਦੇ ਵਿੱਚ। ਸੋ ਉਹਦੇ ਨਾਲ ਮਿਲਦਾ ਜੁਲਦਾ ਬਹੁਤ ਸੋਹਣਾ ਭਾਜੀ ਨੇ ਦੱਸਿਆ ਆ ਕਿ ਕਿੱਦਾਂ ਸਾਨੂੰ ਕੀ ਚੇਤਾ ਰੱਖਣਾ ਚਾਹੀਦਾ ਤੇ ਅਸੀਂ ਜਿਹੜੇ ਨਿਮਰਤਾ ਚ ਰਹੀਏ ਹਨਾ। ਸੋ ਬਹੁਤ ਧੰਨਵਾਦ ਜੱਸੀ ਗਰੇਵਾਲ ਜੀ, ਬਹੁਤ ਖੂਬਸੂਰਤ ਸਤਰਾਂ ਸੀ ਤੁਹਾਡੀਆਂ, ਬਹੁਤ ਸੋਹਣੀ ਕਵਿਤਾ ਤੁਹਾਡੀ, ਧੰਨਵਾਦ ਪ੍ਰੋਗਰਾਮ ਦੇ ਵਿੱਚ ਹਿੱਸਾ ਬਣਨ ਦੇ ਲਈ। ਤੇ ਆਪਣੇ ਨਾਲ ਜਸਵਿੰਦਰ ਸਿੰਘ ਜੀ ਜੁੜੇ ਆ ਪ੍ਰੋਗਰਾਮ ਦੇ ਵਿੱਚ, ਤਾਂ ਕਹਿੰਦੇ ਹਾਂਜੀ ਇਹ ਉਹ ਕਹਿ ਰਹੇ ਨੇ ਕਹਿੰਦੇ ਮੌਤ ਨੂੰ ਛੱਡ ਕੇ ਹਰ ਬਿਮਾਰੀ ਦਾ ਇਲਾਜ ਕਰ ਸਕਦੇ ਨੇ ਘਰੇਲੂ ਨੁਸਖੇ ਜੀ। ਬਿਲਕੁਲ, ਸੋ ਨਾਲ ਦੀ ਨਾਲ ਉਹ ਆਪਣੀ ਗੱਲ ਕਰ ਰਹੇ ਨੇ ਕਹਿੰਦੇ ਦੋਸਤ ਕਲਯੁਗ, ਹਾਂਜੀ ਕਹਿੰਦੇ ਕਲਯੁਗ ਦੀ ਧਰਤੀ ਉੱਪਰ ਸੰਜੀਵਨੀ ਹੈ ਕਲੋਜੀ, ਤੁਹਾਡੇ ਅਣਗਿਣਤ ਰੋਗਾਂ ਨੂੰ ਚੁਟਕੀਆਂ ਵਿੱਚ ਠੀਕ ਕਰ ਦੇਵੇਗੀ। ਕਲੋਜੀ ਦੀ ਅਹਿਮੀਅਤ ਬਾਰੇ ਗੱਲ ਕਰ ਰਹੇ ਨੇ ਆਪਣੇ ਵੀਰ ਜਸਵਿੰਦਰ ਸਿੰਘ। ਹਾਂਜੀ ਤਾਂ ਕਹਿੰਦੇ ਉਹ ਦੱਸ ਰਹੇ ਕਿ ਸੇਵਨ ਕਿੱਦਾਂ ਕਰਨਾ ਨਾ ਕਲੋਜੀ ਦਾ, ਸੋ ਉਹ ਥੋੜੀ ਅਪਡੇਟ ਦੇ ਰਹੇ ਨੇ ਤੇ ਉਹ ਵੀ ਸਾਂਝੀ ਕਰਦੇ ਚਲੀਏ। ਕਹਿੰਦੇ ਕਲੋਜੀ ਦੇ ਬੀਜਾਂ ਦਾ ਸਿੱਧਾ ਹੀ ਸੇਵਨ ਕੀਤਾ ਜਾ ਸਕਦਾ ਹੈ, ਇੱਕ ਛੋਟਾ ਚਮਚ ਕਲੋਜੀ ਨੂੰ ਸ਼ਹਿਦ ਵਿੱਚ ਮਿਲਾ ਕੇ ਤੁਸੀਂ ਇਸ ਦਾ ਸੇਵਨ ਕਰ ਸਕਦੇ ਹੋ, ਪਾਣੀ ਵਿੱਚ ਕਲੋਜੀ ਉਬਾਲ ਕੇ ਛਾਣ ਲਵੋ ਅਤੇ ਪੀਓ, ਦੁੱਧ ਵਿੱਚ ਕਲੋਜੀ ਨੂੰ ਉਬਾਲੋ, ਠੰਡਾ ਹੋਣ ਤੇ ਬਾਅਦ ਇਸ ਨੂੰ ਵੀ ਪੀਓ, ਕਲੋਜੀ ਨੂੰ ਗ੍ਰੈਂਡ ਕਰਕੇ ਪਾਣੀ ਜਾਂ ਦੁੱਧ ਦੇ ਨਾਲ ਸੇਵਨ ਕਰ ਸਕਦੇ ਹੋ, ਕਲੋਜੀ ਨੂੰ ਬ੍ਰੈਡ ਪਨੀਰ ਤੇ ਪੇਸਟਰੀਆਂ ਉੱਪਰ ਛਿੜਕ ਕੇ ਵੀ ਤੁਸੀਂ ਸੇਵਨ ਕਰ ਸਕਦੇ ਹੋ। ਭਾਜੀ ਅਪਡੇਟ ਦਿੱਤੀ ਸਾਡੇ ਜਸਵਿੰਦਰ ਸਿੰਘ ਜੀ ਨੇ।
ਹਾਂਜੀ ਹਾਂਜੀ ਬਹੁਤ ਵਧੀਆ, ਜਿੱਦਾਂ ਆਪਾਂ ਅਕਸਰ ਵੈਸੇ ਵੀ ਗੱਲਾਂ ਕਰਦੇ ਹਾਂ ਜਿਹੜੇ ਕਈ ਆਪਾਂ ਪੜ੍ਹੀਆਂ ਨਾ ਜੇ ਆਯੁਰਵੈਦ ਵਾਲਿਆਂ ਦੀਆਂ ਗੱਲਾਂ, ਤੇ ਉਹ ਤਾਂ ਕਹਿੰਦੇ ਵੀ ਕਾਫੀ ਨੁਸਖੇ ਤਾਂ ਤੁਹਾਡੀ ਕਿਚਨ ਦੇ ਵਿੱਚ ਹੀ ਪਏ ਹੁੰਦੇ, ਪਰ ਆਪਾਂ ਨੂੰ ਪਤਾ ਨੀ ਹੁੰਦਾ ਵੀ ਉਹਨਾਂ ਨੂੰ ਕਿੱਦਾਂ ਯੂਜ਼ ਕਰਨਾ, ਜਾਂ ਆਪਾਂ ਉਹੀ ਗੱਲ ਵੀ ਆਪਾਂ ਤਲਿਆ ਤੇ ਥੋੜਾ ਫਰਾਈ ਵਗੈਰਾ ਜ਼ਿਆਦਾ ਖਾ ਪੀ ਕੇ ਖੁਸ਼ ਹੁੰਦੇ ਆ, ਪਰ ਇਹਨਾਂ ਚੀਜ਼ਾਂ ਦਾ ਜੇ ਸਹੀ ਇਸਤੇਮਾਲ ਕੀਤਾ ਜਾਵੇ ਤੇ ਉਹ ਹਾਂਜੀ ਕਾਫੀ ਕੁਛ ਤੇ ਆਪਣੀ ਕਿਚਨ ਦੇ ਵਿੱਚ ਹੀ ਪਿਆ ਹੁੰਦਾ।
ਜੀ ਬਿਲਕੁਲ ਜੀ ਭਾਜੀ, ਆਪਣੇ ਨਾਲ ਰਮਨਜੀਤ ਡੰਡੋਰੀਆ ਜੀ, ਨਪਿੰਦਰ ਰਿਹਲ, ਅੰਮ੍ਰਿਤ ਗੁਰਾਇਆ ਤੇ ਗੁਰਿੰਦਰ ਜੀ ਜੁੜ ਚੁੱਕੇ ਆ, ਗੁਰਿੰਦਰ ਸਿੰਘ ਜੀ ਪ੍ਰੋਗਰਾਮ ਦੇ ਵਿੱਚ, ਸੋ ਇਹਨਾਂ ਦੇ ਸੁਨੇਹੇ ਵੀ ਲਵਾਂਗੇ ਤੇ ਪਰ ਪਹਿਲਾਂ ਆਪਾਂ ਥੋੜਾ ਵਰਲਡ ਨਿਊਜ਼ ਤੇ ਝਾਤ ਮਾਰ ਲਈਏ, ਕੁਛ ਕੁ ਨਿਊਜ਼ ਲੈਂਦੇ ਕਰੀਏ ਕਿ ਦੁਨੀਆਂ ਜੀ ਕੀ ਹੋ ਰਿਹਾ ਆ। ਸੋ
ਹਾਂਜੀ
ਸ਼ੁਰੂਆਤ ਕਰਦੇ ਹਾਂ ਏ ਫੋਰ ਅਮਰੀਕਾ। ਹਾਂਜੀ ਤੇ ਏ ਫੋਰ ਅਮਰੀਕਾ ਕਹਿੰਦੇ ਵੀ 8 ਫਲੋਰੀਡਾ ਦੇ ਵਿੱਚ ਜਿਹੜਾ ਹੁਰੀਕੇਨ ਆਇਆ ਸੀ ਨਾ, ਹੁਰੀਕੇਨ ਇਰਮਾ, ਤੇ ਉਹਦੇ ਕਾਰਨ ਫਲੋਰੀਡਾ ਦੇ ਵਿੱਚ ਬਿਜਲੀ ਤੇ ਏਅਰ ਕੰਡੀਸ਼ਨ ਬੰਦ ਹੋਣ ਕਰਕੇ ਏਜ ਕੇਅਰ ਦੇ ਵਿੱਚ 8 ਲੋਕਾਂ ਦੀ ਮੌਤ ਹੋ ਗਈ।
ਉਸ ਤੋਂ ਅੱਗੇ ਹਾਂਜੀ ਉਸੇ ਕੰਟੀਨੈਂਟ ਦੀ ਗੱਲ ਕਰਦੇ ਹਾਂ ਤੇ ਬ੍ਰਾਜ਼ੀਲ ਦੇ ਜਿਹੜੇ ਰਾਸ਼ਟਰਪਤੀ ਤੇ ਕਰਪਸ਼ਨ ਦਾ ਕੇਸ ਚੱਲ ਰਿਹਾ ਸੀ ਸੋ ਉੱਥੋਂ ਉਨੀ ਵਕੀਲ ਦੇਣ ਤੋਂ ਮਨਾਹੀ ਕਰ ਦਿੱਤੀ ਆ ਟੈਮਨ ਪ੍ਰੋਬ ਨੂੰ ਕਿਉਂਕਿ ਉਹਨਾਂ ਦੇ ਪਿਛਲੇ ਦਿਨੀ ਕਰਪਸ਼ਨ ਦਾ ਦੋਸ਼ ਚੜ ਰਹੇ ਨੇ ਕਿ ਉਹਨਾਂ ਤੇ ਕਰਪਸ਼ਨ ਦਾ ਕੇਸ ਚੱਲ ਰਿਹਾ ਆ ਸੋ ਰੋਮ ਨੇ ਮੋਸਕੀਟੋ ਕੰਪੇਨ ਸ਼ੁਰੂ ਕੀਤਾ ਆ ਉੱਥੇ ਹੁਣ ਕੇਸ ਕੁਛ ਸਾਹਮਣੇ ਆਏ ਚਿਕਨ ਗੁਨੀਆ ਦੇ ਵੱਡੇ ਪੱਧਰ ਦੇ ਉੱਤੇ ਕੰਪੇਨ ਸ਼ੁਰੂ ਕੀਤੇ ਐਂਟੀ ਮੋਸਕੀਟੋ ਤਾਂ ਜੋ ਕਿ ਉੱਥੇ ਆਲਾ ਦੁਆਲਾ ਸਾਫ ਕਰਕੇ ਇਸ ਚਿਕਨ ਗੁਨੀਆ ਤੋਂ ਬਚਿਆ ਜਾ ਸਕੇ ਸੋ ਗੱਲ ਹੁਣ ਆਈ ਆ ਵੈਸੇ ਤਾਂ ਸੁਰਖੀਆਂ ਦੇ ਵਿੱਚ ਛਾਇਆ ਹੋਇਆ ਮਿਆਂਮਾਰ ਦਾ ਕਿੱਸਾ ਜੋ ਮਿਆਂਮਾਰ ਦੇ ਵਿੱਚ ਉੱਥੋਂ ਦੇ ਮੁਸਲਮਾਨਾਂ ਦੇ ਨਾਲ ਹੋ ਰਿਹਾ ਹੁਣ ਕੈਨੇਡਾ ਦੇ ਹਾਂਜੀ ਟੋਰਨੋਡੋ ਨੇ ਵੀ ਕਿਹਾ ਆ ਸਿਊਕੀ ਨੀ ਕਹਿੰਦੇ ਵੀ ਬੰਦ ਕੀਤਾ ਜਾਵੇ ਉੱਥੋਂ ਦਾ ਵਾਇਲੈਂਸ ਭਾਜੀ ਮੈਂ ਦੇਖ ਰਿਹਾ ਸੀ ਜਿੱਦਾਂ ਪਿਛਲੇ ਹਫ਼ਤੇ ਆਪਾਂ ਗੱਲਬਾਤ ਕੀਤੀ ਸੀ ਕੁਲਜੀਤ ਖੋਸੇ ਨੇ ਆਪਣੇ ਨਾਲ ਜੁਆਇਨ ਕੀਤਾ ਸੀ ਤੇ ਜਿੱਦਾਂ ਹੁਣ ਉੱਥੇ ਰਿਵਾਜ ਚੱਲ ਪਿਆ ਇੰਡੀਆ ਦੇ ਨਿਊਜ਼ ਦੇਖੋ ਨਾ ਕਹਿੰਦੇ ਸਭ ਪਹਿਲੇ ਹਮ ਪਹੁੰਚ ਚੁੱਕੇ ਹੈ ਮਾਰਾ ਚੈਨਲ ਆਪ ਸਭ ਪਹਿਲੇ ਲੈ ਕੇ ਆ ਰਿਹਾ ਹੈ ਤੇ ਮੈਨੂੰ ਲੱਗਦਾ ਸਾਨੂੰ ਵੀ ਪਿਛਲੀ ਵਾਰ ਏਦਾਂ ਹੀ ਕਰਨਾ ਚਾਹੀਦਾ ਸੀਗਾ ਕਿ ਸਭ ਪਹਿਲੇ ਉੱਥੇ ਦੇ ਲੋਕਾਂ ਦੀ ਜਵਾਨੀ ਜੋ ਹੋਇਆ ਕੀ ਚੱਲ ਰਿਹਾ ਕਿ ਅਸੀਂ ਤੁਹਾਡੇ ਤੱਕ ਲੈ ਕੇ ਆਏ ਹਾਂਜੀ ਤੇ ਉੱਥੇ
ਬੰਗਲਾਦੇਸ਼ ਦੇ ਬਾਰਡਰ ਤੇ ਜਿਹੜੇ ਆ ਰਹੇ ਨੇ ਦੋ ਸ਼ਰਨਾਰਥੀ ਤਾਂ ਪਰ ਉਹ ਨੀ ਕਿਸੇ ਚੈਨਲ ਵਾਲੇ ਨੇ ਦਿਖਾਉਣੇ ਵੀ ਆ ਮਤਲਬ ਕਿ ਸਿੱਖ ਕਮਿਊਨਿਟੀ ਆ ਵੀ ਕੀ ਕੁਛ ਕਰ ਰਹੀ ਹੈ ਜਿੱਦਾਂ ਖਾਲਸਾ ਸਾਈਡ ਵਾਲੇ ਇੱਥੇ ਪਹੁੰਚੇ ਹੋਏ ਨੇ ਹੋਰ ਇੱਧਰ ਉੱਧਰ ਦੇ
ਬਿਲਕੁਲ ਭਾਈ ਪਿਛਲੀ ਵਾਰ ਪਿਛਲੇ ਪ੍ਰੋਗਰਾਮ ਚ ਗੱਲ ਹੋਈ ਸੀ ਨਾ ਉਹ ਮਿਨੋਰਟੀਜ਼ ਨਾਲ ਕੋਈ ਲੈਣ ਦੇਣ ਨਹੀਂ ਹੁੰਦਾ ਜਿਹੜਾ ਵਰਲਡ ਨਿਊਜ਼ ਚੈਨਲ ਹੁੰਦੇ ਨਾ ਮੀਡੀਆ ਹੁੰਦਾ ਮਿਨੋਰਟੀਜ਼ ਤੋਂ ਲੈਣਾ ਕਿਉਂ ਨੀ ਮੁਲਕ ਮੁਲਕਾਂ ਨਾਲ ਵਰਤਦੇ ਆ ਨਾ ਜਿਹੜੇ ਮੇਨ ਪਾਵਰ ਦੇ ਵਿੱਚ ਆ ਉਹਨਾਂ ਨੇ ਡੀਲ ਕਰਨੀ ਉੱਥੋਂ ਮੁਨਾਫਾ ਹੋਣਾ ਤੇ ਆ ਵੀ ਇੱਕ ਬਿਜ਼ਨਸ ਆ ਮੀਡੀਆ ਵੀ ਅੱਜ ਕੱਲ ਬਿਜ਼ਨਸ ਆ ਤੇ ਮੈਨੂੰ ਮੈਂ ਪੜ੍ਹਿਆ ਸੀ ਕਿਤੇ ਅਤਕਥਨੀ ਨੀ ਹੋਣੀ ਕਿ ਸਾਰਿਆਂ ਨਾਲ ਲੀਡਰਸ ਤੋਂ ਵੱਧ ਕੇ ਕਰਪਟ ਮੀਡੀਆ ਆ ਅੱਜ ਦੀ ਤਰੀਕ ਦੇ ਵਿੱਚ ਲੀਡਰਸ ਦੂਜੇ ਨੰਬਰ ਤੇ ਆਉਂਦੇ ਤੇ ਪਹਿਲੇ ਨੰਬਰ ਤੇ ਮੀਡੀਆ ਹੀ ਵੇਖਦਾ
ਮੀਡੀਆ
ਤੋ ਸ਼ਾਇਦ ਹਾਂਜੀ ਹੁਣ ਬੇਸ਼ੱਕ ਸੋਸ਼ਲ ਮੀਡੀਆ ਦਾ ਦੁਰਉਪਯੋਗ ਹੋਣਾ ਸ਼ੁਰੂ ਹੋ ਗਿਆ ਤੇ ਸ਼ਾਇਦ ਸੋਸ਼ਲ ਮੀਡੀਆ ਦੇ ਉੱਤੇ ਖਬਰਾਂ ਪੜ੍ਹਨ ਦਾ ਰੁਝਾਨ ਵੀ ਤਾਂ ਹੀ ਸ਼ੁਰੂ ਹੋਇਆ ਸੀ ਜਦੋਂ ਮੇਨ ਮੀਡੀਆ ਹੀ ਸਹੀ ਖਬਰਾਂ ਨਹੀਂ ਸੀ ਦਿਖਾ ਰਿਹਾ ਹਾਂਜੀ ਤੇ ਬਾਕੀ ਸਾਰਾ ਹੀ ਭਰਿਆ ਹੋਇਆ ਆ ਜੋ ਮਿਆਂਮਾਰ ਦੇ ਵਿੱਚ ਹੋ ਰਿਹਾ ਆ ਤੇ ਸਾਰੇ ਹੁਣ ਕਿਉਂਕਿ ਖਬਰਾਂ ਦੇ ਵਿੱਚ ਛਾਇਆ ਹੋਇਆ ਉੱਥੋਂ ਦਾ ਮੁੱਦਾ ਤੇ ਸਾਰੇ ਦੁਨੀਆ ਦੇ ਲੀਡਰ ਕਹਿ ਰਹੇ ਨੇ ਕਿ ਆ ਰੋਕਿਆ ਜਾਵੇ ਤੇ ਹੁਣ ਕਿੰਨਾ ਸਾਰਥਕ ਰੂਪ ਲੈਂਦਾ ਆ ਉਹ ਤਾਂ ਹੁਣ ਸਮਾਂ ਹੀ ਦੱਸਣਾ ਵੈਸੇ ਐਨ ਜੀ ਓ ਜਿਹੜੇ ਆ ਹਾਈ ਲੈਵਲ ਤੇ ਹੁਣ ਪਹੁੰਚਣੇ ਸ਼ੁਰੂ ਹੋ ਗਏ ਆ ਨਾ ਕੇਵਲ ਖਾਲਸਾ ਏਡ ਚਲੋ ਇਹ ਤਾਂ ਦੁਨੀਆਂ ਦੇ ਪਹੁੰਚਦੇ ਹੀ ਆ ਜਿੱਥੇ ਇਹਨਾਂ ਨੂੰ ਪਤਾ ਲੱਗਦਾ ਤੇ ਹੋਰ ਵੀ ਐਨ ਜੀ ਓ ਉੱਥੇ ਪਹੁੰਚਣੇ ਸ਼ੁਰੂ ਹੋ ਗਏ ਆ ਪਰ ਜਿੱਧਰ ਨੂੰ ਰੁੱਖ ਕੀਤਾ ਹੋਇਆ ਉੱਥੋਂ ਦੇ ਸ਼ਰਨਾਰਥੀਆਂ ਨੇ ਬੰਗਲਾਦੇਸ਼ ਵੀ ਅਸਮਰਥ ਉੱਥੋਂ ਸਾਂਭਣ ਨੂੰ ਹਨਾ ਕਿਉਂਕਿ ਉੱਥੋਂ ਦੇ ਤਾਂ ਰਿਫਿਊਜੀ ਇੰਡੀਆ ਦੇ ਆ ਅੱਗੇ ਚੱਲ ਕੇ ਸੋ ਇਹਨਾਂ ਨੂੰ ਕੋਈ ਦੁਨੀਆਂ ਦੇ ਜਿਹੜੇ ਯੂ ਐਨ ਉਹਨਾਂ ਨੂੰ ਸੋਚਣਾ ਪਏਗਾ ਕਿ ਕਿੱਧਰ ਨੂੰ ਉਹਨਾਂ ਦਾ ਰੂਟ ਕਰਨਾ ਜਾਂ ਉੱਥੇ ਹੀ ਸ਼ਾਂਤੀ ਬਣਾਉਣ ਲਈ ਕਿਉਂਕਿ ਇੱਕ ਜਗ੍ਹਾ ਤੋਂ ਉੱਠ ਕੇ ਦੂਜੀ ਜਗ੍ਹਾ ਜਾ ਕੇ ਵੀ ਤਕਲੀਫਾਂ ਕੱਟਣ ਨਾਲੋਂ ਤਾਂ ਪਹਿਲਾਂ ਹੀ ਸੋਚਣਾ ਚਾਹੀਦਾ ਇਹਨਾਂ ਦਾ ਕੀ ਬਣਦਾ ਹਾਂਜੀ ਤੇ ਭਾਜੀ ਆਪਣੇ ਨਾਲ ਸੁਨੇਹੇ ਵੀ ਆਪਣੇ ਨਾਲ ਪ੍ਰੋਗਰਾਮ ਦੇ ਵਿੱਚ ਆ ਰਹੇ ਨੇ ਰੈਗੂਲਰ ਉਹ ਵੀ ਲੈਂਦੇ ਆ ਪਰ ਆਪਾਂ ਇੱਕ ਬ੍ਰੇਕ ਲੈ ਲਈਏ ਤੇ ਉਸ ਤੋਂ ਬਾਅਦ ਆਪਾਂ ਪੰਜਾਬ ਦੀਆਂ ਖਬਰਾਂ ਭਾਰਤ ਦੀਆਂ ਖਬਰਾਂ ਤੇ ਵੀ ਝਾਤ ਮਾਰਾਂਗੇ ਖੇਡਾਂ ਤੇ ਵੀ ਗੱਲਬਾਤ ਕਰਨੀ ਹੈ
ਕਬੱਡੀ ਕਬੱਡੀ ਬਾਰੇ ਮੜਾ ਚਾਹਨਾ
ਅੱਜ ਕਬੱਡੀ ਦੀ ਵੀ ਗੱਲ ਹਾਂਜੀ ਭਾਜੀ ਕਬੱਡੀ ਦੀ ਵੀ ਗੱਲ ਕਰਦੇ ਆ ਆਪਾਂ ਸਿੱਧੇ ਕਬੱਡੀ ਤੇ ਆਣਾ ਬ੍ਰੇਕ ਤੋਂ ਬਾਅਦ ਸੋ ਦੇਖਾਂਗੇ ਅਪਡੇਟ ਕਿ ਟੂਰਨਾਮੈਂਟ ਕੀ ਚੱਲ ਰਿਹਾ ਹੈ ਖੇਡਾਂ ਦੀ ਗੱਲਾਂ ਦੇ ਵਿੱਚ ਕਬੱਡੀ ਦੀ ਗੱਲ ਤੋਂ ਸ਼ੁਰੂ ਕਰਾਂਗੇ ਸੋ ਦੋਸਤੋ ਇਸੇ ਤਰ੍ਹਾਂ ਤੁਸੀਂ ਬਣੇ ਰਹੋ ਤੇ ਸੁਣੋ ਇੱਕ ਗੀਤ ਮਿਲਦੇ ਆ ਇਸ ਗੀਤ ਤੋਂ ਬਾਅਦ
ਕਰਗਿਨੀ ਹੱਸੀਆਂ ਖੇਡੀਆਂ ਦਾ ਬੱਲੀਆ ਤੂੰ ਤਾਂ ਗੁੱਸਾ ਹੀ ਕਰਗਿਨੀ ਹੱਸੀਆਂ ਖੇਡੀਆਂ ਦਾ ਬੱਲੀਆ ਤੂੰ ਤਾਂ ਗੁੱਸਾ ਹੀ ਕਰਗਿਨੀ ਹੱਸੀਆਂ ਖੇਡੀਆਂ ਦਾ ਬੱਲੀਏ ਹੱਸੀਆਂ ਖੇਡੀਆਂ ਦਾ ਬੱਲੀਏ ਹੱਸੀਆਂ ਖੇਡੀਆਂ ਖੇਡੀਆਂ ਹੱਸੀਆਂ ਖੇਡੀਆਂ ਖੇਡੀਆਂ
ਦੋਸਤੋ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ ਤੇ ਆਸ ਕਰਦੇ ਹਾਂ ਤੁਸੀਂ ਗੀਤ ਇੰਜੋਏ ਕੀਤਾ ਹੋਣਾ ਤੇ ਸਮਾਂ ਹੋ ਚੁੱਕਾ ਜੀ 8:51 ਤੇ ਭਾਜੀ ਆਪਣੇ ਕੋਲ ਸੁਨੇਹੇ ਕਾਫੀ ਇਕੱਠੇ ਹੋ ਗਏ ਪਹਿਲਾਂ ਸੁਨੇਹੇ ਲੈ ਲਈਏ ਤੇ ਖੇਡਾਂ ਦੀ ਗੱਲਬਾਤ ਕਰਦੇ ਸਿੱਧਾ ਸੁਨੇਹਿਆਂ ਤੋਂ ਬਾਅਦ
ਹਾਂਜੀ ਹਾਂਜੀ
ਜੀ ਤੇ ਆਪਣੇ ਨਾਲ ਰਮਨਜੀਤ ਚੰਡੋਰੀਆ ਜੀ ਕੈਨਬਰਾ ਤੋਂ ਜੁੜੇ ਆ ਤੇ ਜਿੱਦਾਂ ਕਿ ਪਤਾ ਹਰ ਵਾਰ ਇਹਨਾਂ ਦਾ ਹਿੰਦੀ ਚ ਹੀ ਹੁੰਦਾ ਤੇ ਹਿੰਦੀ ਦਾ ਇਮਤਿਹਾਨ ਸਾਡਾ ਸ਼ੁਰੂ ਹੋ ਜਾਂਦਾ ਤੇ ਐਪਲੀਕੇਸ਼ਨ ਆ ਇਹਨਾਂ ਦੀ ਸੋ ਗੌਰ ਫਰਮਾਇਓ ਜੀ
ਜੀ
ਤੇ ਲਿਖ ਰਹੇ ਨੇ ਕਹਿੰਦੇ ਸੇਵਾ ਮੇਂ ਆਦਰਨੀਏ ਸ਼ਾਦੀ ਸ਼ੁਦਾ ਸ਼੍ਰੀਮਾਨ ਸ਼ਾਦੀ ਸ਼ੁਦਾ ਭਾਈਓ ਸੇ ਨਿਵੇਦਨ ਹੈ ਕਿ ਆਪਕੋ ਲੰਬੀ ਆਯੂ ਕੀ ਰਿਚਾਰਜ ਕੀ ਤਿਥੀ ਆ ਗਈ ਹੈ 8 ਅਕਤੂਬਰ 2017 ਕਰਵਾ ਚੌਥ ਅਤੇ ਆਪਸੇ ਸਾਦਰ ਅਗਰਾ ਹੈ ਕਿ ਇਹ ਪਤਨੀ ਕੋ ਮਹਿੰਗੀ ਸਾੜੀ ਔਰ ਗਹਿਣੇ ਦੇ ਕੇ ਆਪਣੀ ਆਯੂ ਰਿਚਾਰਜ ਕਰਵਾ ਲੇ ਧੰਨਵਾਦ ਰਮਨਜੀਤ ਚੰਡੋਰੀਆ ਲਓ ਭਾਜੀ ਫਿਰ ਤੁਹਾਡੇ ਤਾਂ ਹੋ ਗਿਆ ਰੀਚਾਰਜ ਕਰਾ ਰਹੇ ਹੋ ਤੁਸੀਂ ਆਪਣਾ
ਨਹੀਂ ਜੀ ਆਪਾਂ ਇਹਨਾਂ ਚੱਕਰਾਂ ਚ ਪੈਂਦੇ ਨੀ ਰੀਚਾਰਜ ਵਾਲਾ ਜਿਹੜਾ ਰੱਬ ਨੇ ਕਰਕੇ ਭੇਜਣਾ ਇੱਕ ਵਾਰੀ ਆਪਾਂ ਲਾਈਫ ਟਾਈਮ ਰੀਚਾਰਜ ਜਿੰਨਾ ਵੀ ਉਹ ਰੱਬ ਨੂੰ ਪਤਾ ਬਸ ਉਹੀ ਚੱਲਦਾ ਜੀ ਪਰ ਵਧੀਆ ਕੀਤਾ ਭਾਜੀ ਨੇ ਵਧੀਆ ਵਧੀਆ ਵਿਅੰਗ ਕੱਸਿਆ ਵਧੀਆ ਸਟਾਈਲ ਚ
ਹਾਂਜੀ ਤੇ ਅਕਸਰ ਇਹਨਾਂ ਦੀ ਜਿਹੜੀ ਹੁੰਦੀ ਆ ਬਹੁਤ ਸੋਹਣੇ ਭੇਜਦੇ ਆ ਤੇ ਪਿੱਛੇ ਜੇ ਪੰਜਾਬੀ ਵੀ ਸਿੱਖ ਰਹੇ ਨੇ ਹੁਣ ਮੈਨੂੰ ਪਤਾ ਨੀ ਕਿ ਪੰਜਾਬੀ ਇਹਨਾਂ ਦੀ ਕਿੱਥੇ ਕੁ ਪਹੁੰਚੀ ਕਿਹੜੀ ਤੁਸੀਂ ਹੋਰ ਸਟੇਟ ਤੋਂ ਆ ਭਾਜੀ ਸੋ ਮੈਨੂੰ ਹੁਣ ਚੇਤਾ ਭੁੱਲ ਗਿਆ ਤੇ ਰਮਨਜੀਤ ਜੀ ਤੁਸੀਂ ਅਪਡੇਟ ਕਰਿਓ ਕਿਹੜੀ ਸਟੇਟ ਤੋਂ ਨਹੀਂ ਨਹੀਂ ਹਰਿਆਣੇ ਤੋਂ ਨੀ ਤੁਸੀਂ ਹਰਿਆਣੇ ਚ ਨਾ ਲੈ ਚਲੋ ਰੌਲਾ ਤੁਹਾਡੇ ਨਾਲ ਜਾਂ ਪਾਣੀ ਦਾ ਹੋਰ ਨੀ ਕਿਤੇ ਨੂੰ ਪਾਉਣਾ ਆਪਾਂ ਨਪਿੰਦਰ ਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਸਰਬਜੀਤ ਭਾਜੀ ਨੂੰ ਵੀ ਸਾਰੇ ਸਰੋਤਿਆਂ ਨੂੰ ਵੀ ਤੇ ਪ੍ਰੋਗਰਾਮ ਇੰਜੋਏ ਕਰ ਰਹੇ ਨੇ ਕਹਿੰਦੇ ਤੁਸੀਂ ਪਿਛਲੇ ਹਫਤੇ ਲਸਣ ਦੇ ਗੁਣ ਦੱਸੇ ਸੀ ਇਹ ਦੱਸਿਓ ਕਿ ਲਸਣ ਕੱਚਾ ਖਾਣਾ ਜਾਂ ਭੁੰਨ ਕੇ
ਆਪਣੇ ਮਤਲਬ ਜ਼ਬਾਨ ਤੋਂ ਲੈ ਕੇ ਗਲੇ ਤੋਂ ਲੈ ਕੇ ਜਿੱਦਾਂ ਉਹ ਛਾਤੀ ਨੂੰ ਚੀਰਦਾ ਹੀ ਜਾਂਦਾ ਇਹ ਚ ਕੋਈ ਉਹ ਨੀ ਨੋ ਡਾਊਟ ਬਟ ਉਹਨੂੰ ਆਪਾਂ ਹਲਕਾ ਜਿਹਾ ਫਰਾਈ ਕਰ ਸਕਦੇ ਹਾਂ ਹਲਕਾ ਜਿਹਾ ਫਰਾਈ ਕਰਕੇ ਤੁਸੀਂ ਲੈ ਸਕਦੇ ਹੋ ਉਹਦੇ ਨਾਲ ਫਿਰ ਉਹ ਮਤਲਬ ਉਹ ਜਿਹੜੀ ਕੜੱਤਣ ਹੈ ਉਹ ਘੱਟ ਜਾਂਦੀ ਹੈ ਤੇ ਜਾਂ ਫਿਰ ਉਹਨੂੰ ਤੁਸੀਂ ਮਤਲਬ ਲਸਣ ਨੂੰ ਸ਼ਹਿਦ ਦੇ ਨਾਲ ਵੀ ਆਪਾਂ ਲੈ ਸਕਦੇ ਹਾਂਜੀ ਲਸਣ ਨੂੰ ਜਿੱਦਾਂ ਨਾਲ ਤੁਸੀਂ ਚਮਚ ਸ਼ਹਿਦ ਦਾ ਹੋਵੇ ਜਿਹੜਾ ਲਸਣ ਖਾਣਾ ਇੱਕੋ ਵਾਰੀ ਖਾ ਕੇ ਦਵਾ ਦਵਾ ਨੂੰ ਚਿੱਥ ਕੇ ਨਾਲ ਹੀ ਚਮਚ ਇੱਕ ਸ਼ਹਿਦ ਦਾ ਉੱਪਰ ਗਲਾਸ ਪਾਣੀ ਦਾ ਪੀ ਲਓ ਹਾਂਜੀ ਜੇ ਆਪਾਂ ਮਤਲਬ ਜੇ ਕੱਚਾ ਖਾ ਸਕਦੇ ਮਤਲਬ ਬੈਸਟ ਹੈ ਮਤਲਬ ਪਰ ਜੇ ਤੁਸੀਂ ਫਰਾਈ ਕਰਕੇ ਉਹਨੂੰ ਹਲਕਾ ਜਿਹਾ ਭੁੰਨ ਕੇ ਖਾਣਾ ਮਤਲਬ ਬਹੁਤ ਜ਼ਿਆਦਾ ਰਾੜਦਾ ਨੀਗਾ ਜਸਟ ਹਲਕਾ ਜਿਹਾ ਫਰਾਈ ਕਰਕੇ ਹਾਂਜੀ ਖਾ ਲਓ ਫਿਰ ਉਹਦੀ ਕੜੱਤਣ ਘੱਟ ਜਾਂਦੀ ਹੈ ਦੋਨੇ ਤਰੀਕਿਆਂ ਨਾਲ ਆਪਾਂ ਖਾ ਸਕਦੇ ਹਾਂ ਹਾਂਜੀ
ਆਪਣੇ ਨਾਲ ਜੀ ਅੰਮ੍ਰਿਤ ਗੁਰਾਇਆ ਜੀ ਜੁੜੇ ਆ ਪ੍ਰੋਗਰਾਮ ਵਿਚ ਡਾਕਟਰ ਅੰਮ੍ਰਿਤ ਗੁਰਾਇਆ ਜੀ ਤੇ ਉਹ ਵੀ ਕਹਿੰਦੇ ਖਾਲੀ ਪੇਟ 330 ml ਬੀਅਰ ਪੀ ਕੇ ਇੱਕ ਹਫਤਾ ਸਵੇਰੇ ਸਵੇਰੇ ਪੀਓ ਕਹਿੰਦੇ ਸੋ ਫਿਰ ਕਹਿੰਦੇ ਦੂਜੇ ਹਫਤੇ ਕਮਾਲ ਦੇਖੋ
ਠੀਕ ਹੈ ਜੀ
ਅੰਮ੍ਰਿਤ ਗੁਰਾਇਆ ਜੀ ਨੂੰ ਰੈਫਰ ਕਰ ਦਾਂਗੇ ਜਿਹੜੇ ਪੀਣ ਵਾਲੇ ਆ
ਹਾਂਜੀ ਮਤਲਬ ਸਵਾਰੀ ਆਪਣੇ ਸਮਾਨ ਦੀ ਆਪ ਜਿੰਮੇਵਾਰ ਹੈ, ਇਸ ਚੀਜ਼ ਦਾ ਪਲੀਜ਼ ਖਿਆਲ ਰੱਖਿਆ ਜਾਵੇ।
ਜੀ ਬਿਲਕੁਲ ਬਿਲਕੁਲ, ਨਾ ਹੁਣ ਸਾਡੇ ਮਗਰੋਂ ਕਹਿ ਦੇਣਾ ਨਾ ਕਿ ਇੰਜੂਰੀਅਸ ਫੋਰ ਹੈਲਥ ਡਰਿੰਕਿੰਗ ਅਲਕੋਹਲ।
ਹਾਂਜੀ ਹਾਂਜੀ
ਹਾਂਜੀ, ਨਹੀਂ ਵੈਸੇ ਲਿਸਨਰਸ ਵੀ ਤੇ ਦੁਨੀਆ ਸਾਰੀ ਸਮਝਦਾਰ ਹੁੰਦੀ ਆ ਨਾ ਕਿ ਕੋਈ ਏਦਾਂ ਨਸ਼ੇ ਨੂੰ ਨਹੀਂ ਲੱਗਦਾ ਜਿਹੜਾ ਨੂੰ ਪਤਾ ਆ, ਤੇ ਜਿਹੜੀ ਪੀਣੀ ਆ ਉਹਨਾਂ ਨੂੰ ਤੁਸੀਂ ਲੱਗ ਕੋਸ਼ਿਸ਼ਾਂ ਕਰ ਲਓ, ਠੀਕ ਹੈ ਜੀ
ਕਰ ਲਓ।
ਹਾਂਜੀ ਹਾਂਜੀ, ਜੇ ਨਹੀਂ ਹਟਣਾ ਫਿਰ ਜੇ ਨਹੀਂ ਪੀਣੀ ਤੁਸੀਂ ਜੋ ਮਰਜ਼ੀ ਕਰ ਲਓ, ਨਹੀਂ ਉਹ ਪੀਣੀ ਨੁਕਤਾ ਚੀ ਕੱਢਣੀ ਉਹਨੇ ਕੱਢੇ ਲੈਣੀ ਹੈ ਨਾ, ਤੇ ਉਹਨੇ ਤਾਂ ਲਸਣ ਚ ਵੀ ਦਾਰੂ ਕੱਢ ਲੈਣੀ ਜਾਂ ਗੰਨੇ ਚ ਵੀ ਕਹਿ ਦੇਣਾ ਕਿ ਗੰਨੇ ਚ ਦਾਰੂ ਬਣਾਉਣ ਨੂੰ ਫਿਰਦੇ ਆ। ਸੋ ਅੱਗੇ ਹਾਂਜੀ ਆਪਣੇ ਨਾਲ ਗੁਰਿੰਦਰ ਸਿੰਘ ਜੀ ਜੁੜੇ ਆ ਪ੍ਰੋਗਰਾਮ ਦੇ ਵਿਚ, ਤੇ ਗੁਰਿੰਦਰ ਸਿੰਘ ਜੀ ਨੇ ਵੀ ਇਨੀ ਫੋੜੇ ਨੀ ਬੰਨੇ ਪਿਛਲੇ ਹਫ਼ਤੇ ਦੇ, ਹਜੇ ਅੱਜ ਸਾਰਾ ਖੋਲ ਲਿਆ ਫੋਟੋ ਭੇਜੀ ਆ ਜੀ। ਆਪਾਂ ਡੈਫੀਨੇਟਲੀ ਨੈਕਸਟ ਵੀਕ ਗੱਲ ਕਰਾਂਗੇ ਟਰੈਕਟਰਾਂ ਬਾਰੇ। ਸੋ ਭਾਜੀ ਅਜੇ ਪਾਲ ਭਾਜੀ ਆਪਾਂ ਨੇ ਟਰੈਕਟਰਾਂ ਬਾਰੇ ਗੱਲਬਾਤ ਕਰਨੀ ਆ ਅਗਲੇ ਵੀਰਵਾਰ ਨੂੰ, ਤੇ ਜਾਣਾਂਗੇ ਕਿ ਆਪਣੇ ਸਰੋਤਿਆਂ ਕੋਲ ਕਿਹੜੇ ਕਿਹੜੇ ਟਰੈਕਟਰ ਆ ਤੇ ਟਰੈਕਟਰਾਂ ਦੀ ਗਿਣਤੀ ਕਿੰਨੀ ਗਾ ਪੰਜਾਬ ਦੇ ਵਿੱਚ, ਸਾਰੀ ਸਾਰੀ ਟਰੈਕਟਰਾਂ ਬਾਰੇ ਗੱਲਬਾਤ ਕਰਾਂਗੇ। ਸੋ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਗੁਰਿੰਦਰ ਜੀ, ਤੇ ਕਹਿੰਦੇ ਟਰੈਕਟਰ ਸ਼ੌਂਕ ਲਈ ਬਣਾ ਰਿਹਾ ਹਾਂ ਜੀ, ਆਪ ਜੀ ਦਾ ਪ੍ਰੋਗਰਾਮ ਸੁਣ ਰਿਹਾ। ਸੋ ਵਰਜੀਨੀਆ ਤੋਂ ਗੁਰਿੰਦਰ ਸਿੰਘ ਕਾਲੋਂ ਵਰਜੀਨੀਆ ਤੋਂ, ਤੇ ਭਾਜੀ ਅਪਡੇਟ ਕਰੋਗੇ ਜੀ ਬ੍ਰਿਸਬੇਨ ਵਾਲੇ ਵਰਜੀਨੀਆ ਤੋਂ ਕਿ ਅਮਰੀਕਾ ਵਾਲੇ ਵਰਜੀਨੀਆ ਤੋਂ? ਸੋ ਆਹ ਜ਼ਰੂਰ ਅਪਡੇਟ ਕਰਿਓ ਗੁਰਿੰਦਰ ਜੀ, ਤੇ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਦੇ ਵਿੱਚ ਸਾਂਝ ਬਣਾਉਣ ਦੇ ਲਈ। ਤੇ ਮੈਨੂੰ ਵੀ ਤਾਹੀ ਉਹ ਸ਼ੱਕ ਦੇ ਆਧਾਰ ਤੇ ਪੁੱਛਿਆ, ਤੇ ਮੈਨੂੰ ਆਪਣੇ ਕਹਿੰਦੇ ਲਾਗੇ ਵਾਲਾ ਛੇਤੀ ਛੇਤੀ ਆਉਂਦਾ ਹੁੰਦਾ ਨਾ, ਸੋ ਮੈਨੂੰ ਆਹ ਲੱਗਾ ਸੀ ਪਹਿਲਾਂ। ਸੋ ਆਪਣੇ ਨਾਲ ਜਗਵੀਰ ਸਿਡਨੀ ਤੋਂ ਜੁੜੇ ਆ ਜੀ ਜਗਵੀਰ ਸਿੰਘ ਜੀ, ਤੇ ਉਹ ਧੰਨਵਾਦ ਕਰ ਰਹੇ ਆ ਜੀ, ਕਹਿੰਦੇ ਕਹਿੰਦੇ ਤੁਸੀਂ ਯਾਦ ਰੱਖਿਆ ਮੇਰੀ ਪ੍ਰੋਬਲਮ ਨੂੰ, ਕਹਿੰਦੇ ਆਲਰੇਡੀ ਨੋਟਡ ਤੇ ਉਹਨੇ ਲਿਖ ਲਿਆ ਜੀ, ਤੇ ਪ੍ਰੋਗਰਾਮ
ਠੀਕ ਹੈ
ਤੇ ਪੋਡਕਾਸਟ ਦੇ ਵਿੱਚ ਪ੍ਰੋਗਰਾਮ ਸੁਣ ਕੇ। ਤੇ ਭਾਈ ਉਹ ਪੁੱਛ ਰਿਹਾ ਕਹਿੰਦੇ ਕਲੌਂਚੀ ਨੂੰ ਅੰਗਰੇਜ਼ੀ ਚ ਕੀ ਕਹਿੰਦੇ ਹੋ?
ਇਹ ਥੋੜਾ ਸਵਾਲ ਪਤਾ ਕੋਈ ਦੱਸ ਦਿੰਦੇ ਆਪਾਂ ਮਾੜਾ ਜਿਹਾ ਫਾਈਂਡ ਆਊਟ ਕਰਕੇ।
ਠੀਕ ਹੈ ਜੀ, ਤੇ ਕੋਸ਼ਿਸ਼ ਕਰਾਂਗੇ ਜੇਕਰ ਅਸੀਂ ਪ੍ਰੋਗਰਾਮ ਚ ਦੱਸ ਸਕੇ, ਤੇ ਨਹੀਂ ਤਾਂ ਕੱਲ ਦੇ ਪ੍ਰੋਗਰਾਮ ਚ ਬੋਬੀ ਜੀ ਡੈਫੀਨੇਟਲੀ ਤੁਹਾਨੂੰ ਦੱਸਣਗੇ ਕੀ ਕਹਿੰਦੇ ਕਲੌਂਜੀ ਨੂੰ। ਸੋ ਅਸੀਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਕਿ ਪ੍ਰੋਗਰਾਮ ਚੱਲਦੇ ਹੀ ਅਸੀਂ ਤੁਹਾਨੂੰ ਦੱਸ ਸਕੀਏ ਅੰਗਰੇਜ਼ੀ ਦੇ ਵਿੱਚ। ਸੋ ਉਹਨੀ ਨਾਲ ਦੀ ਨਾਲ ਇਹ ਵੀ ਦੱਸਿਆ ਕਹਿੰਦੇ ਵੀ ਮੇਰੇ ਇੱਕ ਰੈਲੇਟਿਵਸ ਨੂੰ ਇੰਡੀਆ ਦੇ ਵਿੱਚ ਕਿਡਨੀ ਸਟੋਨ ਸੀਗਾ, ਸੋ ਕਹਿੰਦੇ ਉਹ ਹਰ ਰੋਜ਼ ਬੀਅਰ ਪੀਂਦੇ ਸੀ, ਕਿਸੇ ਨੇ ਸੁਜੈਸਟ ਕਰਤਾ ਹੋਣਾ ਜਿੱਦਾਂ ਹੁਣ ਅਸੀਂ ਲੱਗੇ ਹੋਏ ਹਸਤ ਵਿਜਾਗ ਦੇ ਵਿੱਚ, ਪਰ ਕਹਿੰਦੇ ਬੀਅਰ ਨੇ ਹੈਲਪ ਨਹੀਂ ਕੀਤਾ। ਚਲੋ ਆਹ ਤਾਂ ਹੁਣ ਸ਼ੰਕਾ ਦੂਰ ਹੋ ਗਿਆ, ਤੇ ਜਿਹੜੇ ਜਾ ਰਹੇ ਦੇ ਠੇਕਿਆਂ ਵੱਲ ਨੂੰ ਮੁੜਿਆ ਵਾਪਸ ਕਲੌਂਜੀ ਤੇ ਜਿਹੜਾ ਸਮਾਨ ਅਸੀਂ ਲਿਖਾਇਆ ਉਹ ਟਰਾਈ ਕਰੋ, ਤੇ ਉਹ ਦੱਸੋ ਕਿੰਨਾ ਕੁ ਸਾਰਥਕ ਹੁੰਦਾ ਹੈ। ਸੋ ਬੀਅਰ ਪੀਣ ਨਾਲ ਤਾਂ ਆ ਗਿਆ ਫੀਡਬੈਕ, ਉਹ ਨਾਲ ਸ਼ਰਾਬ ਪੀਣ ਨਾਲ ਬੀਅਰ ਪੀਣ ਨਾਲ ਕੋਈ ਨਹੀਂ ਜਾਂਦੀ। ਸੋ ਚੋਨੀ ਵੀ ਸ਼ੁਕਰਦਾਤ ਆ, ਬਿਲਕੁਲ ਸ਼ੁਕਰਦਾਤ ਆ, ਅਸੀਂ ਵੀ ਆਪਣੇ ਵੱਲੋਂ ਸ਼ੁਕਰਦਾਤ ਆ, ਕਹਿੰਦੇ ਹਾਂ ਕਿ ਤੁਸੀਂ ਸ਼ਰਾਬ ਤੋਂ ਮੋੜ ਲਿਆਂਦਾ, ਤੇ ਜੇ ਕਰਕੇ ਇਹਦਾ ਮਨ ਵੀ ਬਣ ਰਿਹਾ ਸੀਗਾ ਪੱਥਰੀ ਕੱਢਣ ਨੂੰ ਫਿਰਦੇ ਸੀ ਬੀਅਰ ਤੋਂ। ਸੋ ਧੰਨਵਾਦ ਜਗਵੀਰ ਜੀ। ਸੋ ਭਾਜੀ ਆਪਣੇ ਨਾਲ ਅਮਨ ਢਿੱਲੋ ਜੀ ਟਾਊਨਸ ਵੇਲੇ ਤੋਂ ਜੁੜੇ ਨੇ, ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸੋ ਧੰਨਵਾਦ ਅਮਨ ਢਿੱਲੋ ਜੀ ਪ੍ਰੋਗਰਾਮ ਦੇ ਵਿੱਚ ਸਾਂਝ ਬਣਾਉਣ ਦੇ ਲਈ, ਤੇ ਗੌਰਵ ਸ਼ਰਮਾ ਜੀ ਵੀ, ਤੇ ਉਹਨੇ ਵੀ ਕੋਈ ਇਲਾਜ ਪੁੱਛਿਆ ਆ, ਤੇ ਉਹ ਭਾਜੀ ਮੈਂ ਤੁਹਾਨੂੰ ਪੁੱਛਦਾ ਜੀ ਹਜੇ ਅੱਖਰ ਨਹੀਂ ਜੁੜ ਰਹੇ ਉਹ ਕੀ ਲਿਖਿਆ ਹੋਇਆ। ਸੋ ਗੌਰਵ ਸ਼ਰਮਾ ਜੀ ਧੰਨਵਾਦ ਪ੍ਰੋਗਰਾਮ ਦੇ ਵਿੱਚ ਸੁਨੇਹਾ ਭੇਜਣ ਦੇ ਲਈ, ਤੇ ਜੋਗਾ ਲਵਾਣਾ ਜੀ ਵੀ ਭਾਜੀ ਮੈਨੂੰ ਲੱਗਦਾ ਕਿ ਪ੍ਰੋਗਰਾਮ ਦਾ ਨਾਮ ਲਹਿਰਾ ਤੋਂ ਬਦਲ ਕੇ ਵੈਦ ਤੁਹਾਡਾ ਹੀ ਰੱਖਣਾ ਪੈਣਾ ਦੋ ਘੰਟੇ ਜੀ ਪਾਲ ਦੇ ਨਾਲ। ਜੋਗਾ ਲਵਾਣਾ ਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਿਤੇ ਜੀ
ਲਿਖਿਆ ਮਤਲਬ ਜਿਦਾਂ ਮੈਂ ਹੁਣ ਗੂਗਲ ਕਰਿਆ ਮਤਲਬ ਕਲੌਂਜੀ ਬਾਰੇ ਵੀ ਉਹਦਾ ਇੰਗਲਿਸ਼ ਨਾਮ ਜਾਣਨ ਵਾਸਤੇ। ਹਾਂਜੀ ਹਾਂਜੀ
ਠੀਕ ਹੈ ਜੀ,
ਨਾਈਜ਼ੇਲਾ ਸੈਟੀਵਾ ਸਾਚੀ ਵਾ ਹਾਂਜੀ ਬਾਕੀ ਆਪਣੇ ਵੈਸੇ ਜਿਹੜੇ ਇੰਡੀਅਨ ਸਟੋਰ ਆ ਜਿਹੜੇ ਕਲੌਂਜੀ ਦੇ ਨਾਂ ਤੋਂ ਹੀ ਆਪਾਂ ਲੈਣਗੇ ਆਪਾਂ ਉਹ ਜਾਣਦੇ ਆ ਮਤਲਬ ਸਾਰੇ ਦੁਕਾਨਦਾਰ ਇਟਸ ਨੋਟ ਅ ਬਿਗ ਡੀਲ ਹਾਂਜੀ ਹਾਂਜੀ ਈਜ਼ੀ ਅਵੇਲੇਬਲ ਹੈ ਹਰ ਸਟੋਰ ਤੇ ਕਲੌਂਜੀ ਹਾਂਜੀ
ਠੀਕ ਹੈ ਬਈ ਸੋ ਕਹਿੰਦੇ ਵੀ ਉਹ ਪੁੱਛ ਰਹੇ ਨੇ ਕਹਿੰਦੇ ਮੈਨੂੰ ਉਤਰੰਗ ਦਾ ਅਟੈਕ ਹੋਇਆ ਸੀਗਾ ਇੱਕ ਸਾਲ ਪਹਿਲਾਂ ਸੋ ਕਹਿੰਦੇ ਮੁਕਤੀ ਗੱਲ ਕਿ ਦੂਜਾ ਹੀ ਜਨਮ ਹੋਇਆ ਮੇਰਾ ਤੇ ਪਹਿਲਾਂ ਪਹਿਲਾਂ ਸ਼ੁਰੂ ਤੋਂ ਮੇਰਾ ਖੱਬਾ ਪਾਸਾ ਖਲੋ ਗਿਆ ਸੀ ਪਰ ਪਤਾ ਨੀ ਰੱਬ ਦੀ ਕਿਰਪਾ ਹੋਈ ਕਿ ਮੇਰੀ ਸਿਹਤ ਕਾਫੀ ਠੀਕ ਹੈ ਜੀ ਪਰ ਮੇਰਾ ਖੱਬਾ ਪਾਸਾ ਹਜੇ ਤੱਕ ਸੁੰਨ ਰਹਿੰਦਾ ਹੈ ਜੀ ਬਾਕੀ ਹਸਪਤਾਲ ਦੀ ਦਵਾਈ ਹਜੇ ਚੱਲ ਰਹੀ ਆ ਜੇ ਬਾਕੀ ਜੇ ਕਹਿੰਦੇ ਇਸ ਬਾਰੇ ਕੋਈ ਦੇਸੀ ਨੁਕਤਾ ਹੋਵੇ ਤਾਂ ਜਰੂਰ ਦੱਸਿਓ ਜਿਸ ਨਾਲ ਜਲਦੀ ਠੀਕ ਹੋ ਸਕਾਂ
ਦੇਸੀ ਨੁਕਤਾ ਹੈਗਾ ਪਰ ਇਹਨਾਂ ਨੂੰ ਪੁੱਛੋ ਥੋੜਾ ਜਿਹਾ ਜੇ ਇਹ ਦੱਸਣ ਆਪਾਂ ਦੁਬਾਰੇ ਮੈਸੇਜ ਕਰਕੇ ਜਿਵੇਂ ਮੰਨ ਲਓ ਹਦਰੰਗ ਹੋਇਆ ਕੋਈ ਉਦੋਂ ਦਿਮਾਗ ਦੀ ਨਸ ਕੋਈ ਇਹਨਾਂ ਦੀ ਫਟੀ ਸੀ ਜਾਂ ਨਹੀਂ ਮਤਲਬ ਇਹਦੇ ਚ ਜਿੱਦਾਂ ਹੋਰ ਵੀ ਜਿੱਦਾਂ ਕਈ ਤਰ੍ਹਾਂ ਦੇ ਹਾਂਜੀ ਕੰਪਲੀਕੇਸ਼ਨ ਹੁੰਦੇ ਆ ਪਰ ਜਿਵੇਂ ਕਈ ਵਾਰ ਹੁੰਦਾ ਬੰਦੇ ਜਦੋਂ ਨਸ ਫਟ ਜਾਂਦੀ ਹੈ ਹਨਾ ਦਿਮਾਗ ਦੀ ਜਿਹੜੀ ਜਿਹਦਾ ਕਰਕੇ ਮੇਨ ਇਹ ਅਟੈਕ ਹੁੰਦਾ ਆ ਤਾਂ ਉਹ ਫਟੀ ਸੀ ਜਾਂ ਨਹੀਂ ਮਤਲਬ ਹਾਂਜੀ ਇਹ ਪਲੀਜ਼ ਥੋੜਾ ਜਿਹਾ ਜੇ ਦੱਸ ਦੇਣ ਆਪਾਂ ਨੂੰ ਫਿਰ ਆਪਾਂ ਇਹਦਾ ਵੀ ਕੋਈ ਨਾ ਕੋਈ ਹੱਲ ਮਤਲਬ ਟ੍ਰੀਟਮੈਂਟ ਜਿਹੜਾ ਹੈਗਾ ਦੇਸੀ ਤਰੀਕੇ ਨਾਲ ਹਾਂਜੀ ਹਾਂਜੀ
ਬਿਲਕੁਲ ਸੋ ਬਿਲਕੁਲ ਹਰੇਕ ਚੀਜ਼ ਦਾ ਵੈਸੇ ਦੇਸੀ ਇਲਾਜ ਤਾਂ ਹੈਗਾ ਹੀ ਆ ਕਿਉਂਕਿ ਹੁਣ ਜਿੱਦਾਂ ਗੱਲ ਕਰਦੇ ਸੀ ਰੈਵੋਲੂਸ਼ਨ ਹੋਸਪਿਟਲਸ ਦਾ ਜਾਂ ਨਵੀਆਂ ਦਵਾਈਆਂ ਦਾ ਰੈਵੋਲੂਸ਼ਨ ਤਾਂ ਇਹ ਪਿਛਲੇ ਕੁਛ ਕੁ ਸਮੇਂ ਤੋਂ ਆਇਆ ਕਹਿ ਸਕਦੇ ਹਾਂ ਆਪਾਂ ਸੋ ਉਸ ਤੋਂ ਪਹਿਲਾਂ ਦੇਸੀ ਇਲਾਜ ਹੀ ਚੱਲ ਰਹੇ ਸੀ ਇੰਨੀਆਂ ਸਦੀਆਂ ਕੱਢੀਆਂ ਦੇਸੀ ਇਲਾਜ ਦੇ ਉੱਤੇ ਸੋ ਹਾਂ ਅਸੀਂ ਕੋਸ਼ਿਸ਼ ਕਰਾਂਗੇ ਪਰ ਸਮੇਂ ਨਾਲ ਹੁਣ ਤੁਹਾਨੂੰ ਰਹਿਣਾ ਪੈਣਾ ਹੋਸਪਿਟਲ ਤੋਂ ਤੁਸੀਂ ਆਪਣਾ ਡਾਇਗਨੋਸ ਕਰਾਉਂਦੇ ਰਹੋ ਜਾਂਦੇ ਰਹੋ ਆਪਣਾ ਉਹ ਜ਼ਰੂਰੀ ਆ ਸੋ ਭਾਜੀ ਆਪਣੇ ਨਾਲ ਅਪਡੇਟ ਆਈ ਹੈ ਜੀ ਰਮਨਜੀਤ ਡੰਡੋਰੀਆ ਯੂਪੀ ਤੋਂ ਨੇ ਤੇ ਆਪਣੇ ਗੁਰਿੰਦਰ ਸਿੰਘ ਜੀ ਵਰਜੀਨੀਆ ਅਮਰੀਕਾ ਵਾਲੇ ਆ ਪ੍ਰਦੀਪ ਪਰਸ ਤੋਂ ਜੁੜ ਚੁੱਕੇ ਆ ਤੇ ਇਹਨਾਂ ਦੇ ਸੁਨੇਹੇ ਲੈਣੇ ਪਰ ਆਪਾਂ ਗੱਲਬਾਤ ਕਰਦੇ ਹਾਂ ਖੇਡ ਦੀ ਗੱਲ ਚੱਲੀ ਸੀਗੀ ਕਿ ਖੇਡ ਦਾ ਸੀਜ਼ਨ ਸ਼ੁਰੂ ਹੋ ਗਿਆ ਆਸਟ੍ਰੇਲੀਆ ਦੇ ਵਿੱਚ ਹਾਂਜੀ ਸਟਾਰਟਿੰਗ ਕੇਨਸ ਤੋਂ ਹੋਈ ਆ ਕੇਨਸ ਪਹਿਲਾਂ ਇੱਕ ਕੱਪ ਹੋਇਆ ਤਾਂ ਹੁਣ ਪਿਛਲੇ ਹਫ਼ਤੇ ਇੱਥੇ ਹੋ ਕੇ ਹਟਿਆ ਮੈਲਬਰਨ ਦੇ ਵਿੱਚ ਸੈਂਟ ਐਲਬਨਸ ਦੇ ਵਿੱਚ ਯੰਗ ਕਬੱਡੀ ਕਲੱਬ ਤੋਂ
ਸਾਰੀਆਂ
ਗੇਮਾਂ ਮੇਨ ਜੇ ਕਹਿ ਲਈਏ ਤਾਂ ਕਬੱਡੀ ਦੇ ਹੀ ਕੱਪ ਹੁੰਦੇ ਆ ਤੇ ਦੂਜੇ ਟੂਰਨਾਮੈਂਟ ਇੰਨੇ ਹਾਈਲਾਈਟ ਨਹੀਂ ਹੁੰਦੇ ਬਈ ਪਤਾ ਨੀ ਕੀ ਕਾਰਨ ਆ ਦੂਜੀਆਂ ਖੇਡਾਂ ਨੂੰ ਤੇ ਉਹ ਸਿੱਖ ਗੇਮਾਂ ਚ ਜ਼ਿਆਦਾ ਦੇਖਣ ਨੂੰ ਮਿਲਦੀਆਂ ਦੂਜੀਆਂ ਖੇਡਾਂ ਵੈਸੇ ਫੁੱਟਬਾਲ ਦਾ ਵੀ ਟੂਰਨਾਮੈਂਟ ਹੁੰਦਾ ਹੁਣ ਮੇ ਵੀ ਇੱਕ ਦੋ ਵੀਕਾਂ ਤੱਕ ਮੈਲਬਰਨ ਹੋਣਾ ਹੈ ਸ਼ੈਫਟਨ ਹੋਣਾ ਹੈ ਫੁੱਟਬਾਲ ਦਾ ਟੂਰਨਾਮੈਂਟ ਪਰ ਆਹ ਕਬੱਡੀ ਦਾ ਟੂਰਨਾਮੈਂਟ ਹੋ ਕੇ ਹਟੇ ਆ ਕਿਉਂ ਤੇ ਕਬੱਡੀ ਦਾ ਉੱਥੇ ਵੀ ਸਿੰਘ ਸਭਾ ਜਿੱਤੀ ਸੀਗੀ ਆਪਣੇ ਜਿਹੜਾ ਕੇਨਸ ਕੱਪ ਹੋਇਆ ਸੀਗਾ ਤੇ ਹੁਣ ਇੱਥੇ ਵੀ ਮੈਲਬਰਨ ਦੇ ਵਿੱਚ ਵੀ ਆਪਣਾ ਸਿੰਘ ਸਭਾ ਕਲੱਬ ਜੋ ਮੈਲਬਰਨ ਦੀ ਆ ਸੋ ਉਹੀ ਵਿਨ ਕੀਤੀ ਆ ਦੋਹਾਂ ਹਾਂਜੀ ਦੋਹਾਂ ਟੂਰਨਾਮੈਂਟਸ ਦੇ ਵਿੱਚ
ਠੀਕ ਹੈ ਤੋ
ਭਾਈ ਤੁਸੀਂ ਵੀ ਉੱਥੇ ਖੇਡ ਖੇਡਦੇ ਰਹੇ ਤੇ ਪੰਜਾਬ ਜਿੰਨਾ ਚਿਰ ਰਹੇ ਆ ਕੋਈ
ਨਹੀਂ ਮੈਂ
ਕਿਹੜੀ ਖੇਡ
ਤੋਂ ਕਬੱਡੀ ਤਾਂ ਨਹੀਂ ਖੇਡੀ ਮੈਂ ਹਾਂਜੀ ਮੈਂ ਫੁੱਟਬਾਲ
ਖੇਡਦੇ ਰਹੇ ਕਬੱਡੀ
ਉਹਦਾ ਜਿੰਨਾ ਗੱਲ ਕਰ ਹਾਂਜੀ ਹਾਂਜੀ ਉਹ ਤਾਂ ਕਈ ਖੇਡਾਂ ਖੇਡਦੇ ਰਹੇ ਕਬੱਡੀ ਵੀ ਛੋਟੇ ਹੁੰਦੇ ਜਦੋਂ ਖੇਡਦੇ ਰਹੇ ਆ ਕਬੱਡੀ ਪਰ ਜਿੱਦਾਂ ਮੇਰੇ ਡੈਡ ਵੀ ਕਬੱਡੀ ਖੇਡਦੇ ਹੁੰਦੇ ਸੀਗੇ ਪੁਰਾਣੇ ਟਾਈਮ ਚ ਤੇ ਉਹ ਜਿੱਦਾਂ ਹਾਂਜੀ ਡੈਡ ਦੀ ਲੱਤ ਟੁੱਟ ਗਈ ਸੀ ਉਹਨਾਂ ਟਾਈਮਾਂ ਦੇ ਵਿੱਚ ਤੇ ਬਹੁਤ ਮਤਲਬ ਬਹੁਤ ਹੀ ਉਮਦਾ ਪਲੇਅਰ ਹੁੰਦੇ ਸੀ ਜਿੱਦਾਂ ਮੇਰੇ ਪਿੰਡ ਦੇ ਦੱਸਦੇ ਹੁੰਦੇ ਆਂਢੀ ਗੁਆਂਢੀ ਚਾਚੇ ਤਾਏ ਵੀ ਜੇ ਡੈਡ ਤੇਰੇ ਜਦੋਂ ਨਹੀਂ ਸੀ ਕਿਸ ਦਿਨ ਅਵੇਲੇਬਲ ਹੁੰਦੇ ਤਾਂ ਟੀਮ ਜਾਂਦੀ ਨਹੀਂ ਸੀ ਹੁੰਦੀ ਮਤਲਬ ਇੰਨੀ ਵਧੀਆ ਕਬੱਡੀ ਖੇਡਦੇ ਸੀਗੇ ਤਾਂ ਡੈਡ ਦੀ ਲੱਤ ਟੁੱਟ ਗਈ ਸੀ ਉਸ ਤੋਂ ਬਾਅਦ ਫਿਰ ਉਹਨਾਂ ਨੇ ਛੱਡੀ ਮਤਲਬ ਖੇਡਣੀ ਜਿੱਦਾਂ ਕਬੱਡੀ ਕਿਸੇ ਨੇ ਛੱਡਵੀਂ ਕੈਂਚੀ ਮਾਰੀ ਤੇ ਫਿਰ ਲੱਤ ਦਾ ਪੈ ਗਿਆ ਮੁੱਛ ਹਾਂਜੀ ਪਰ ਮੈਂ ਫਿਰ ਪਤਾ ਨੀ ਡੈਡ ਨੇ ਮੈਨੂੰ ਕਬੱਡੀ ਖੇਡਣ ਨਹੀਂ ਦਿੱਤੀ ਬੀ ਓਨੈਸਟ ਵੀ ਸਾਡੇ ਪਿੰਡ ਦੇ ਮੁੰਡੇ ਖੇਡਦੇ ਹੁੰਦੇ ਸੀਗੇ ਪਰ ਇੰਨੇ ਉਹ ਹਾਈ ਲੈਵਲ ਤੇ ਨਹੀਂ ਸੀ ਖੇਡਦੇ ਮਤਲਬ ਓਦਾਂ ਹੀ ਜਸਟ ਪਰ ਮੈਨੂੰ ਡੈਡੀ ਨੇ ਖੇਡਣ ਦਿੱਤੀ ਕਬੱਡੀ ਸ਼ਾਇਦ ਉਹਨਾਂ ਨੂੰ ਲੱਗਦਾ ਸੀਗਾ ਵੀ ਇਹ ਸੱਟ ਪੇਟ ਵਾਲੀ ਗੇਮ ਹੈ ਹਨਾ ਤਾਂ ਕਰਕੇ ਜਿੱਦਾਂ ਮੈਂ ਵੀ ਇਕੱਲਾ ਇਕੱਲਾ ਸੀਗਾ ਤੇ ਪਰ ਉਹ ਜਿੱਦਾਂ ਸਕੂਲੇ ਫਿਰ ਫੁੱਟਬਾਲ ਖੇਡਦੇ ਹੁੰਦੇ ਸੀਗੇ ਹਾਂਜੀ ਹੋਰ ਓਦਾਂ ਉਹ ਜਿਹੜੇ ਗੁੱਲੀ ਡੰਡਾ ਚਲੋ ਦੂਜੀਆਂ ਗੇਮਾਂ ਹੋ ਗਈਆਂ ਪਰ ਸੱਟ ਮੇਰੇ ਫਿਰ ਫੁੱਟਬਾਲ ਖੇਡਦੇ ਵੀ ਲੱਗ ਗਈ ਸੀਗੀ ਹਾਂਜੀ ਹਾਂਜੀ
ਠੀਕ ਹੈ ਜੀ
ਤੇ
ਸੱਟ ਦਾ ਤਾਂ ਕੁਛ ਨੀ ਕਹਿ ਸਕਦੇ ਆ ਤਾਂ ਇੱਕ ਨਾ ਆਪਣਾ ਵੀ ਬਣ ਗਿਆ ਜਦ ਬੱਚਿਆਂ ਨੂੰ ਖੇਡਣ ਨੀ ਦਿੰਦੇ ਸੱਟ ਦੇ ਡਰੋਂ ਤਾਂ ਜਿਹਨਾਂ ਦੇ ਇੱਕ ਵਾਰ ਲੱਗ ਜਾਂਦੀ ਖੇਡਦੇ ਸਹੀ ਹੋਣ ਦੇ ਬਾਵਜੂਦ ਵੀ ਸੱਟ ਲੱਗੇ
ਕਿਹੜੀ
ਛਿੱਕਾ ਖੇਡਦੇ ਲੱਗ ਜਾਂਦੀ ਆ
ਲੱਗ ਜਾਂਦੀ ਬਿਲਕੁਲ ਬਿਲਕੁਲ ਸਹੀ ਗੱਲ ਹੈ ਹਾਂਜੀ ਹਾਂ ਪਰ ਉਹ ਮੈਨੂੰ ਏਦਾਂ ਲੱਗਦਾ ਜਿੱਦਾਂ ਡੈਡੀ ਨੇ ਮੈਨੂੰ ਰੋਕਿਆ ਸੀ ਵੀ ਨਹੀਂ ਕਬੱਡੀ ਨੀ ਖੇਡਣੀ ਜਿੱਦਾਂ ਤਾਂ ਮੈਨੂੰ ਇਹ ਹੁੰਦਾ ਮੈਂ ਕਦੀ ਡੈਡੀ ਨੂੰ ਨੀ ਪੁੱਛਿਆ ਵੀ ਤੁਸੀਂ ਕਿਉਂ ਨੀ ਖੇਡਣ ਦਿੱਤੀ ਜਾਂ ਕਿੱਦਾਂ ਪਰ ਮੈਨੂੰ ਇਹ ਲੱਗਦਾ ਵੀ ਹਾਂ ਡੈਡ ਨੇ ਸ਼ਾਇਦ ਇਸੇ ਕਰਕੇ ਨੀ ਖੇਡਣ ਦਿੱਤੀ ਵੀ ਸੱਟ ਪੇਟ ਵਾਲੀ ਗੇਮ ਹੈ ਵੀ ਤਾਂ ਕਰਕੇ
ਜੀ ਜੀ ਬਿਲਕੁਲ ਤੇ ਅੱਜ ਸਾਡੀ ਕੋਸ਼ਿਸ਼ ਸੀਗੀ ਕਿ ਅਸੀਂ ਖਿਡਾਰੀ ਜੋ ਕਿ ਚਰਚਾ ਚ ਨੇ ਖਿਡਾਰੀ ਜਿਹੜੇ ਆਸਟ੍ਰੇਲੀਆ ਦੇ ਸੋ ਉਹਨਾਂ ਨੂੰ ਜੁਆਇਨ ਕਰਨਾ ਸੀਗਾ ਪਰ ਕੰਮ ਦੇ ਰੁਝੇਵਿਆਂ ਕਰਕੇ ਉਹ ਅੱਜ ਸਾਨੂੰ ਜੁਆਇਨ ਨਹੀਂ ਕਰ ਸਕੇ ਤੇ ਉਹਨਾਂ ਨਾਲ ਅਸੀਂ ਗੱਲਬਾਤ ਕਰਨੀ ਸੀ ਉਹਨਾਂ ਤੋਂ ਜਾਣਨਾ ਸੀ ਉਹ ਕਿੰਨੀ ਕੁ ਪ੍ਰੈਕਟਿਸ ਕਰਦੇ ਆ ਤੇ ਕੀ ਖਾਂਦੇ ਪੀਂਦੇ ਆ ਕਿਉਂਕਿ ਅਕਸਰ ਜੇ ਟੂਰਨਾਮੈਂਟ ਸੀਜ਼ਨ ਨਹੀਂ ਚੱਲਦਾ ਹੁੰਦਾ ਜਿੱਦਾਂ ਆਪਣੇ ਇੰਡੀਆ ਵੀ ਹੁੰਦਾ ਸੀਗਾ ਜਦੋਂ ਫੁੱਟਬਾਲ ਦਾ ਵਰਲਡ ਕੱਪ ਆ ਗਿਆ ਤੇ ਫੁੱਟਬਾਲ ਚੱਕ ਕੇ ਤੁਰ ਪਈਦਾ ਸੀਗਾ ਗਰਾਊਂਡ ਨੂੰ ਤੇ ਕ੍ਰਿਕਟ ਦਾ ਆਉਂਦਾ ਸੀਗਾ ਤੇ ਉਦੋਂ ਗੇਂਦ ਬੱਲਾ ਚੱਕ ਕੇ ਤੁਰ ਪਈਦਾ ਸੀ ਸੋ ਕਈਆਂ ਨੂੰ ਸ਼ੌਂਕ ਹੁੰਦਾ ਆ ਜਾਂ ਫਿਰ ਕਹਿ ਲਓ ਜਿਹੜੇ ਹੁਣ ਇੱਥੇ ਦੇ ਬੱਚੇ ਬੋਰਨ ਹੋ ਰਹੇ ਆ ਆਪਣੇ ਭਰਾ ਆਪਣੇ ਹਮ ਉਮਰ ਆਏ ਹੋਏ ਉਹਨਾਂ ਦੇ ਬੱਚੇ ਉਹਨੂੰ ਹੁੰਦਾ ਕਿ ਕਿੱਦਾਂ ਪਾਈਏ ਅਸੀਂ ਗੇਮ ਦੇ ਵਿੱਚ ਸੋ ਸੀਗੀ ਕੋਸ਼ਿਸ਼ ਕਿ ਉਹਨਾਂ ਨੂੰ ਜੁਆਇਨ ਕਰਾਈਏ ਖਿਡਾਰੀਆਂ ਨੂੰ ਜਦੋਂ ਉਹਨਾਂ ਤੋਂ ਪੁੱਛ ਕੇ ਦੱਸੀਏ ਕਿ ਕੀ ਉਹ ਪ੍ਰੈਕਟਿਸ ਕਰਦੇ ਆ ਕੀ ਖਾਂਦੇ ਪੀਂਦੇ ਆ ਪਰ ਉਹਨਾਂ ਦੇ ਜੋਬ ਕਰਕੇ ਉਹ ਨਹੀਂ ਜੁਆਇਨ ਕਰ ਸਕੇ ਸੋ ਪਰ ਵਿਰਾਸਤੀ ਖੇਡਾਂ ਚ ਗੁੱਲੀ ਡੰਡਾ ਤੁਸੀਂ ਗੱਲ ਕੀਤੀ ਨਾ ਜਿਹੜੀ ਆਪਾਂ ਜੇਕਰ ਵਿਰਾਸਤੀ ਖੇਡਾਂ ਦੀ ਗੱਲ ਕਰੀਏ
ਗੁੱਲੀ ਡੰਡਾ ਬਹੁਤ ਮੇਰੀ ਫੇਵਰੇਟ ਹੁੰਦਾ ਸੀ ਹਾਂਜੀ
ਅੱਛਾ ਜੀ ਜਿਹੜੇ ਨੈਸ਼ਨਲ ਚੈਂਪੀਅਨਸ਼ਿਪ ਹੁੰਦੇ ਆ
ਹਾਂਜੀ ਸਕੂਲ ਦੇ ਟਾਈਮ ਗੁੱਲੀ ਡੰਡਾ ਮੇਰਾ ਬਹੁਤ ਫੇਵਰੇਟ ਸੀ ਉਹਦਾ ਮਤਲਬ ਜਿੱਦਾਂ ਜਿਹੜਾ ਕਹਿੰਦਾ ਟੁੱਲ ਮਾਰਨਾ ਉਹ ਆਪਣੀ ਗਰੰਟੀ ਸੀ ਵੀ ਟੁੱਲ ਆਪਣਾ ਵੱਜਣਾ ਹੀ ਵੱਜਣਾ ਮਿਸ ਨਹੀਂ ਜਾਣਾ ਤੇ ਜਾਣਾ ਵੀ ਮਤਲਬ ਪੂਰੀ ਦੂਰ ਹੈ ਤੇ ਉਹਦੇ ਜੋ ਅਸੀਂ ਗੁੱਲੀ ਡੰਡਾ ਖੇਡਦੇ ਵੇਖਦੇ ਇੱਕ ਮੁੰਡੇ ਦੀ ਅੱਖ ਚ ਲੱਗ ਗਈ ਸੀ ਉਹ ਗੁੱਲੀ ਬੜੀ ਤਿੱਖੀ ਬਣਾਈ ਹੋਈ ਸੀਗੀ ਉਹੀ ਗੱਲ ਤੁਹਾਡੇ ਵਾਲੀ ਜੇ ਸੱਟ ਲੱਗਣੀ ਤਾਂ ਕਿਸੇ ਵੀ ਗੇਮ ਚ ਲੱਗ ਸਕਦੀ ਹੈ ਕਦੀ ਵੀ ਮਤਲਬ ਕੋਈ ਵੀ ਕਦੀ ਵੀ ਚੱਕਰ ਪੈ ਸਕਦਾ ਹਾਂਜੀ ਜਿਵੇਂ ਲੱਗਣਾ ਤੋਂ ਚਿੜੀ ਛਿੱਕੇ ਤੋਂ ਵੀ ਲੱਗ ਜਾਣੀ ਪਰ ਗੁੱਲੀ ਡੰਡਾ ਖੇਡਣ ਦਾ ਮਜ਼ਾ ਬੜਾ ਆਉਂਦਾ ਸੀਗਾ ਬੜਾ ਇੰਜੋਏ ਕੀਤਾ ਹਾਂਜੀ
ਬਹੁਤ ਕਲੇਸ ਪੈਂਦਾ ਸੀਗਾ ਇੱਕ ਤਾਂ ਹੱਥ ਜੋ ਡੰਡਾ ਹੁੰਦਾ ਸੀਗਾ ਲੜਨ ਲੱਗੇ ਨੂੰ ਟਾਈਮ ਨੀ ਲੱਗਦਾ ਤੁਸੀਂ ਕਿਸੇ ਮੁੰਡੇ ਦੀ ਗੱਲ ਕਰਦੇ ਮੇਰੇ ਆਪਣੇ ਬੱਜੀ ਹੋਈ ਹੈ ਦੋ ਅੱਖਾਂ ਦੇ ਵਿਚਾਲੇ ਨੱਕ ਦੇ ਉੱਤੇ ਹਜੇ ਵੀ ਨਿਸ਼ਾਨ ਹੈ ਜੇ ਗੌਰ ਨਾਲ ਦੇਖੋ ਗੁੱਲੀ ਆ ਕੇ ਬੱਜੀ ਹੋਈ ਹੈ ਸੋ ਅਸੀਂ ਜਦੋਂ ਮੋਟਰ ਤੇ ਖੇਡਦੇ ਹੁੰਦੇ ਸੀਗੇ ਤੇ ਉੱਥੇ ਫਿਰ ਉਹ ਹਰੇ ਸਿਆਲਾਂ ਦੇ ਦਿਨਾਂ ਜਦੋਂ ਖੇਡਣਾ ਜਿਹੜੇ ਹਰੇ ਦੇ ਚਟਾਲਾ ਵੀ ਕਹਿ ਦਿੰਦੇ ਆਪਾਂ ਬਰਸੀਨ ਕਹਿ ਦਿੰਦੇ ਆ ਉਹ ਜੋ ਚੱਲ ਜਾਣੀ ਉੱਥੇ ਖੇਤ ਦੇ ਵਿੱਚ ਤੇ ਉਹ ਸਾਰਾ ਹੀ ਵਿਛਾ ਦੇਣਾ ਡੰਡੇ ਦੇ ਨਾਲ ਸੋ
ਹਾਂਜੀ ਢੱਗੀ ਨਾ ਮੱਛੀ ਨੀਂਦ ਆਈ ਅੱਛੀ ਤੇ ਫਿਕਰ ਨੀ ਫਾਕਾ ਨੀ ਮਤਲਬ ਖੇਡੋ ਮੌਜ ਨਾ ਜਿੱਥੇ ਮਰਜੀ ਹਨਾ ਆਓ ਜਾਓ ਤੇ ਉਹ ਹੁਣ ਅੱਜ ਕੱਲ ਦੇ ਉਹ ਪਰ ਹੁਣ ਅੱਜ ਦਾ ਜਮਾਨਾ ਬਦਲ ਗਿਆ ਨਾ ਟੈਕਨੋਲੋਜੀ ਦਾ ਯੁੱਗ ਆ ਗਿਆ ਬਸ ਉਹ ਗੇਮਾਂ ਹੁਣ ਫੋਨ ਤੇ ਆ ਗਈਆਂ ਬੱਚੇ ਫੋਨਾਂ ਦੇ ਵਿੱਚ ਵੜ ਗਏ ਆ ਤੇ ਬੱਚਿਆਂ ਨੂੰ ਕੀ ਕਹਿਣਾ ਬੱਚੀ ਅਸੀਂ ਇੱਕ ਬੰਨੇ ਬੱਚਾ ਬੈਠਣ ਦਾ ਫੋਨ ਲੈ ਦੂਜੇ ਬੰਨੇ ਅਸੀਂ ਲੱਗੇ ਹੁੰਦੇ ਤੇ
ਜੀ ਬਿਲਕੁਲ ਪਰ ਉਹਨਾਂ ਸਰਕਾਰ ਨੇ ਉਪਰਾਲਾ ਕੀਤਾ ਸੀ ਜਦੋਂ ਅਸੀਂ ਮੈਂ ਸੋਚਦਾ ਸ਼ਾਇਦ ਦਸਵੀਂ ਦੇ ਵਿੱਚ ਸੀ ਤਾਂ ਮੈਂ ਉੱਥੇ ਜਦੋਂ ਪੰਜਾਬ ਅਸੀਂ ਫੁੱਟਬਾਲ ਖੇਡਦੇ ਹੁੰਦੇ ਸੀ ਸਕੂਲ ਦੀ ਟੀਮ ਚ ਪਰ ਉਦੋਂ ਵਿਰਾਸਤੀ ਖੇਡਾਂ ਹੋਈਆਂ ਸੀਗੀਆਂ ਦੋ ਕੁ ਸਾਲ ਤਾਂ ਰੈਗੂਲਰ ਰਹੀਆਂ ਮੈਂ ਚੇਤਾ ਉਹਦੇ ਵਿੱਚ ਰੱਸੀ ਟੱਪਣਾ ਆ ਗੁੱਲੀ ਡੰਡਾ
ਹਾਂਜੀ
ਤੇ ਹੋਰ ਵੀ ਕਈ ਖੇਡਾਂ ਸੀ ਜੋ ਮੈਨੂੰ ਚੇਤਾ ਕਿ ਦੋ ਰੱਸੀ ਟੱਪਣਾ ਗੁੱਲੀ ਡੰਡਾ ਦੇ ਸਾਡੇ
ਬਾਂਦਰ ਕਿੱਲਾ ਬਾਂਦਰ ਕਿੱਲਾ ਖੇਡਦੇ ਹੁੰਦੇ ਸੀ ਅਸੀਂ ਬਹੁਤ ਖੇਡਿਆ ਬਾਂਦਰ ਕਿੱਲਾ
ਬਾਂਦਰ ਕਿੱਲੇ ਦੇ ਬਹੁਤ ਕਲੇਸ ਪਾਏ ਹੋਏ ਆ
ਇਹਨਾਂ
ਗੱਲਾਂ ਤੇ ਵੀ ਆਉਂਦੇ ਆਪਾਂ ਸੁਨੇਹ ਵੀ ਲੈਂਦੇ ਚਲੀਏ ਤੇ
ਹਾਂਜੀ ਹਾਂਜੀ
ਆਪਣੇ ਕਹਿੰਦੇ ਆਪਣੇ ਰਾਜਿੰਦਰ ਜੀ ਕੈਨਬਰਾ ਤੋਂ ਜੁਆਇਨ ਕੀਤਾ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸੋ ਉਹ ਸੁਜੈਸਟ ਕਰ ਰਹੇ ਕਹਿੰਦੇ ਬਲੈਕ ਸੀਡਸ ਸ਼ਾਇਦ ਬਲੈਕ ਸੀਡਸ ਕਿਹਾ ਜਾਂਦਾ
ਹਾਂ ਬਲੈਕ ਸੀਡਸ ਵੀ ਕਹਿੰਦੇ ਹਾਂਜੀ ਸਹੀ ਹੈ ਹਾਂਜੀ ਹਾਂਜੀ
ਹਾਂਜੀ ਬਲੈਕ ਸੀਡ
ਬਲੈਕ ਸੀਡ
ਸੋ ਨੋਟ ਕਰ ਲੈਣ ਜਿਹੜੇ ਵੀਰ ਕਲੋਜੀ ਦੀ ਗੱਲ ਚੱਲ ਰਹੀ ਸੀ ਤਾਂ ਬਲੈਕ ਸੀਡਸ ਦੇ ਨਾਮ ਨਾਲ ਲਿਆ ਜਾਂਦਾ ਹੈ ਤੇ ਆਪਣੇ
ਹਾਂਜੀ
ਤੇ ਆਪਣੇ ਪਾਸ਼ ਜੀ ਬ੍ਰਿਸਬਨ ਤੋਂ ਵੀਰ ਨਜੀਲਾ ਸੀਡਸ ਕਹਿੰਦੇ ਕਲੋਜੀ ਨੂੰ ਨਜੀਲਾ ਸੀਡਸ ਕਿਹਾ ਜਾਂਦਾ ਹੈ ਧੰਨਵਾਦ ਭਾਜੀ ਨੋਟ ਕਰ ਲਿਓ ਜੀ ਜਾ ਕੇ ਪਤਾ ਕਰ ਲਿਓ ਬਲੈਕ ਸੀਡਸ ਨਜੀਲਾ ਪਰ ਜੇਕਰ ਤੁਸੀਂ ਇੰਡੀਅਨ ਸਟੋਰ ਤੇ ਜਾਓਗੇ ਤਾਂ ਕਲੋਜੀ ਗਏ ਤੇ ਹੀ ਤੁਹਾਨੂੰ ਮਿਲ ਜਾਣਾ ਤੇ ਆਪਣੇ ਨਾਲ ਤਰਨ
ਸੁਣ ਜੀ ਪ੍ਰੋਗਰਾਮ ਦੇ ਵਿੱਚ ਹਾਂਜੀ ਹਾਂਜੀ
ਹਾਂਜੀ ਭਾਜੀ ਤਰਨ ਸੰਧੂ ਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਪੁੱਛ ਰਹੇ ਨੇ ਕਹਿੰਦੇ ਲਸਣ ਖਾਣਾ ਕਿੰਨਾ ਆ ਤੇ ਇੱਕੋ ਟਾਈਮ ਖਾਣਾ ਦਿਨ ਦੇ ਵਿੱਚ ਅਪਡੇਟ ਕਰੋ ਜੀ
ਹਾਂਜੀ ਲਸਣ ਤੁਸੀਂ ਜਿਹੜਾ ਖਾਣਾ ਸਟਾਰਟ ਕਰਨਾ ਆ ਉਹ ਜਸਟ ਜਿਵੇਂ ਇੱਕ ਪੂਰਾ ਆਪਣੀ ਉਹ ਹੁੰਦੀ ਆ ਇੱਕ ਗੰਢ ਜਿਹੜੀ ਹੁੰਦੀ ਲਸਣ ਦੀ ਉਹ ਚ ਛੋਟੇ ਛੋਟੇ ਪੀਸ ਹੁੰਦੇ ਆ ਮਤਲਬ ਵੀਕ ਹੁੰਦੀਆਂ ਉਹ ਕੀ ਕਹਿ ਸਕਦੇ ਆਪਾਂ ਉਹਨੂੰ ਤੇ ਤੁਸੀਂ ਇੱਕ ਤੋਂ ਖਾਣਾ ਸਟਾਰਟ ਕਰੋ ਹਾਂਜੀ ਤੇ ਉਹ ਚਾਰ ਖਾਣਗੇ ਆਪਾਂ ਹਾਂਜੀ ਇੱਕ ਤੋਂ ਖਾਣਾ ਸਟਾਰਟ ਕਰੋ, ਇੱਕ ਵੀਕ ਤੁਸੀਂ ਇੱਕ ਖਾਓ, ਕਿਉਂਕਿ ਕਈ ਵਾਰੀ ਉਹ ਬਹੁਤ ਜ਼ਿਆਦਾ ਜਲਨ ਕਰਦਾ, ਉਹਦਾ ਨੁਕਸਾਨ ਕੋਈ ਨੀ ਗਾ, ਬਟ ਉਹ ਜਿਹੜੀ ਅੰਦਰ ਜਲਨ ਕਰਦਾ ਫਿਰ ਤੁਸੀਂ ਉਹ ਸਹਿਣ ਨੀ ਕਰ ਪਾਉਂਦੇ ਹਾਂਜੀ ਉਹ ਜਲਨ ਨੂੰ। ਤੁਸੀਂ ਜੇ ਜਸਟ ਇੱਕ ਪੀਸ ਤੋਂ ਸਟਾਰਟ ਕਰੋਗੇ ਤੁਹਾਨੂੰ ਪਤਾ ਲੱਗ ਜੂਗਾ ਮਤਲਬ ਵੀ ਹਾਂ ਕਿੱਦਾਂ ਕੰਮ ਕਿਵੇਂ ਸੈੱਟ ਆ। ਵੀ ਫਿਰ ਤੁਸੀਂ ਵੀਕ ਬਾਅਦ ਦੋ ਖਾਣੀਆਂ ਸ਼ੁਰੂ ਕਰੋ, ਚਾਰ ਤੋਂ ਵੱਧ ਨੀ ਖਾਣੀਆਂ। ਤੇ ਜੇ ਤੁਸੀਂ ਤਿੰਨ ਮਹੀਨੇ ਲਗਾਤਾਰ ਖਾਧਾ, ਹਾਂਜੀ ਤਿੰਨ ਮਹੀਨੇ ਲਗਾਤਾਰ ਖਾ ਕੇ ਫਿਰ ਇੱਕ ਮਹੀਨੇ ਦਾ ਆਪਾਂ ਗੈਪ ਦੇਣਾ ਵਿੱਚ।
ਠੀਕ ਹੈ ਜੀ।
ਹਾਂਜੀ ਤਾਂ ਜੇ ਓਵੇਂ ਵੀ ਲੱਗੇ ਬੰਦੇ ਨੂੰ, ਮੰਨ ਲਓ ਜਿਵੇਂ ਕੋਈ ਬੰਦਾ ਚਾਰ ਖਾ ਰਿਹਾ, ਆਪਾਂ ਉਹ ਡੇਲੀ ਚਾਰ ਖਾ ਰਿਹਾ, ਜੇ ਤੁਹਾਨੂੰ ਲੱਗੇ ਕਿ ਗਰਮੀ ਲੱਗਦੀ ਸਰੀਰ ਨੂੰ, ਜਾਂ ਜਿਵੇਂ ਕੋਈ ਫੋੜੇ ਫਿੰਸੀਆਂ ਨਿਕਲ ਆਈਆਂ, ਮੰਨ ਲਓ ਜਿੱਦਾਂ ਲਾਲ ਲਾਲ ਦਾਣੇ ਜੇ ਨਿਕਲ ਆਉਣ, ਜਾਂ ਕੋਈ ਹੋਰ ਗੜਬੜ ਲੱਗੇ, ਤਾਂ ਫਿਰ ਤੁਸੀਂ ਸਟੋਪ ਕਰ ਦੋ ਹਨਾ ਖਾਣਾ। ਤੇ ਉਹ ਕੋਈ ਵੀ ਹੁੰਦਾ, ਜੇ ਆਪਾਂ ਕੋਈ ਵੀ ਚੀਜ਼ ਖਾਂਦੇ ਹਾਂ, ਆਪਾਂ ਕੋਈ ਵੀ ਚੀਜ਼ ਨਵੀਂ ਸ਼ੁਰੂ ਕਰਦੇ ਹਾਂ, ਨਵੀਂ ਤਾਂ ਖੈਰ ਆਪਾਂ ਨਹੀਂ ਕਹਿ ਸਕਦੇ, ਆਪਾਂ ਜਦੋਂ ਰੋਟੀ ਸਬਜ਼ੀ ਖਾਂਦੇ ਹਾਂ ਉਹਦੇ ਵਿੱਚ ਆਲਰੇਡੀ ਯੂਜ਼ ਹੁੰਦਾ ਆ, ਪਰ ਉਹਦੀ ਜਿਹੜੀ ਮਾਤਰਾ ਤੇ ਉਹਦਾ ਜਿਹੜਾ ਤਰੀਕਾ ਯੂਜ਼ ਕਰਨ ਦਾ ਹੋਰ ਹੁੰਦਾ। ਮਤਲਬ ਜਿੱਦਾਂ ਸਬਜ਼ੀ ਦੇ ਵਿੱਚ ਉਹਨੇ ਕੰਟੀਨਿਊ ਬੋਇਲ ਹੁੰਦੇ ਰਹਿਣਾ, ਇਹ ਆਪਾਂ ਕੱਚਾ ਖਾਣਾ। ਕੋਈ ਵੀ ਆਪਾਂ ਕੋਈ ਵੀ ਚੀਜ਼ ਅਗਰ ਖਾਣੀ ਸ਼ੁਰੂ ਕਰਦੇ ਹਾਂ ਤੇ ਆਪਣੀ ਬੋਡੀ ਆਪਾਂ ਨੂੰ ਦੱਸ ਦਿੰਦੀ ਆ, ਫਿਰ ਹਰ ਬੋਡੀ ਦਾ ਅੱਡ ਅੱਡ ਮਤਲਬ ਹਿਸਾਬ ਕਿਤਾਬ ਹੁੰਦਾ। ਹੋ ਸਕਦਾ ਜਿਵੇਂ ਤੁਹਾਨੂੰ ਲਸਣ ਪਚਦਾ ਹੋਵੇ, ਮੈਨੂੰ ਨਾ ਪਚਦਾ ਹੋਵੇ, ਹਨਾ, ਮੈਨੂੰ ਅਦਰਕ ਜਿਵੇਂ ਮੈਂ ਪੀਵਾਂ ਤੇ ਅਦਰਕ ਨਾਲ ਮੈਨੂੰ ਕੋਈ ਪ੍ਰੋਬਲਮ ਨਹੀਂ, ਮਤਲਬ ਤੁਹਾਨੂੰ ਅਦਰਕ ਨਾਲ ਪ੍ਰੋਬਲਮ ਹੋ ਸਕਦੀ ਹੈ। ਸੋ ਹਰ ਬੋਡੀ ਦਾ ਆਪਦਾ ਜਿੱਦਾਂ ਹਿਸਾਬ ਕਿਤਾਬ ਹੁੰਦਾ, ਉਹ ਜਦੋਂ ਆਪਾਂ ਕੋਈ ਚੀਜ਼ ਖਾਂਦੇ ਹਾਂ ਫਿਰ ਆਪਾਂ ਨੂੰ ਪਤਾ ਲੱਗ ਜਾਂਦਾ। ਸੋ ਇਸ ਕਰਕੇ ਉਹਨੂੰ ਇੱਕ ਤੋਂ ਸਟਾਰਟ ਕਰਨਾ ਤੇ ਚਾਰ ਤੋਂ ਵੱਧ ਖਾਣਾ ਨਹੀਂ ਹੈ। ਹਾਂਜੀ
ਠੀਕ ਹੈ। ਪਹਿਲਾਂ ਪਹਿਲ ਸਰੀਰ ਨੂੰ ਬਣਾਉਣਾ ਵੀ ਉਸ ਲਾਇਕ ਖਾਣ ਦੇ ਥੋੜੇ ਤੋਂ ਸਟਾਰਟ।
ਬਿਲਕੁਲ ਬਿਲਕੁਲ ਹਾਂਜੀ 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 ਹਾਂਜੀ
ਹਾਂਜੀ ਤੇ ਆਪਣੇ ਵੀਰ ਪ੍ਰਦੀਪ ਪਾਰਥ ਤੋਂ ਭੇਜ ਰਹੇ ਨੇ, ਤੂੰ ਤਾਂ ਫੋਟੋ ਲੈ ਕੇ ਭੇਜੀ ਆ ਭਾਜੀ ਸਰਬਜੀਤ ਭਾਜੀ ਆ, ਲਾਈਵ ਬਲੌਗ ਤੇ ਪਾ ਦੇਣਗੇ harmanradio.com/livebolog ਦੇ ਉੱਤੇ, ਜਿਹੜੇ ਵੀ ਇੱਦਾਂ ਹੁੰਦੇ ਫੋਟੋ ਜਾਂ ਵਧੀਆ ਮੈਸੇਜ ਹੁੰਦੇ ਆ ਤੇ ਉੱਥੇ ਸ਼ੇਅਰ ਕਰ ਦਿੱਤੇ ਜਾਂਦੇ, ਉੱਥੇ ਜਾ ਕੇ ਦੇਖ ਸਕਦੇ ਆ। ਤੇ ਉਹਨੇ ਕਰੌਂਜੀ ਤੇ ਬਲੈਕ ਸੀਡ ਆਇਲ ਉਹਦੀ ਫੋਟੋ ਭੇਜੀ ਆ, ਬਲੈਕ ਸੀਡ ਤੁਸੀਂ ਕਹਿ ਸਕਦੇ ਹੋ ਇਹਨੂੰ। ਤੇ ਆਪਣੇ ਨਾਲ ਦਲਜੀਤ ਢਿੱਲੋ ਜੀ ਜੁਆਇਨ ਕੀਤਾ ਪ੍ਰੋਗਰਾਮ ਦੇ ਵਿੱਚ ਮਹਿਤਾ ਚੌਂਕ ਵਾਲਿਆਂ ਨੇ, ਸਤਿ ਸ੍ਰੀ ਅਕਾਲ ਭਾਜੀ। ਸੋ ਉਹ ਦੱਸ ਰਹੇ ਨੇ ਕਹਿੰਦੇ ਗੰਡਿਆਂ ਦਾ ਕਣ ਹੁੰਦਾ ਹੈ ਕੋਲੋ ਜੀ, ਤੇ ਉਹਦੇ ਬੀਜ
ਜਿਹੜੇ।
ਵੈਸੇ ਦੇਖ ਲੋ ਭਾਜੀ ਆਪਾਂ ਕਿੰਨੇ ਸ਼ਬਦ ਭੁੱਲਦੇ ਜਾਂਦੇ ਨਾ, ਨੋਰਮਲ ਹੋਣਾ ਚਾਹੀਦਾ ਸੀ ਪੰਜਾਬੀ ਦਾ, ਪੰਜਾਬੀ ਦਾ ਸ਼ਬਦ ਹੈ ਇੱਕ। ਸੋ ਆਪਾਂ ਜਿਹੜੇ ਵਿਸਾਰਦੇ ਜਾ ਰਹੇ ਹਾਂ ਸ਼ਬਦਾਂ ਦੀ ਵਰਤੋਂ ਨਹੀਂ ਹੋ ਰਹੀ, ਤੋ ਕਿੰਨੇ ਸ਼ਬਦ ਵਾ ਜਿਹੜੇ ਵਿਸਾਰਦੇ ਜਾ ਰਹੇ ਹਾਂ, ਭੁੱਲਦੇ ਜਾ ਰਹੇ ਹਾਂ, ਕਿੰਨਾ ਔਖਾ ਹੋ ਰਿਹਾ ਆਪਾਂ ਨੂੰ। ਸੋ ਖੈਰ
ਚੱਕਰ ਹੋਣੇ ਆ ਆਪਣੇ ਨਾਲ ਦੁਕਾਨਦਾਰ ਨੂੰ, ਇੱਥੇ ਜਾ ਕੇ ਕਵਾਂਗੇ ਜੇ ਦੁਕਾਨਦਾਰ ਨੂੰ ਭਾਜਾ ਕੇ ਕਵਾਂਗੇ ਗੰਡਿਆਂ ਦਾ ਕਣ ਦੇ ਦੇ, ਤੇ ਉਹਨੂੰ ਸਮਝ ਨਹੀਂ ਲੱਗਣੀ ਵੀ ਇਹ ਕਿਆ ਮੰਗ ਰਿਹਾ।
ਸਹੀ ਹੈ ਜੀ ਸਹੀ ਹੈ। ਤੇ ਆਪਣੇ ਨਾਲ ਭਾਜੀ ਹਰਪ੍ਰੀਤ ਸਿੰਘ ਕੋਹਲੀ ਜੀ ਆਪਣੇ ਬ੍ਰਿਸਬੇਨ ਤੋਂ ਭਾਜੀ ਹੁਣੀ ਜੁਆਇਨ ਕਰਦੇ ਆ ਪ੍ਰੋਗਰਾਮ ਦੇ ਵਿੱਚ, ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ, ਸਾਰੇ ਸਰੋਤਿਆਂ ਨੂੰ। ਸੋ ਸਤਿ ਸ੍ਰੀ ਅਕਾਲ ਕੋਹਲੀ ਸਾਹਿਬ, ਤੇ ਉਹ ਦੱਸ ਰਹੇ ਕਹਿੰਦੇ ਉਹਨੇ ਵੀ ਉਹੀ ਅਪਡੇਟ ਕੀਤੀ ਹੈ, ਕਹਿੰਦੇ ਬੇਅਰ ਉਹਨਾਂ ਦੇ ਕਜ਼ਨ ਨੂੰ ਸੀਗੀ ਕਿੱਤੇ ਦੇ ਵਿੱਚ, ਉਹ ਜਿਹੜੀ ਪੱਤੀ ਦੀ ਗੱਲ ਚੱਲਦੀ ਆ। ਸੋ ਆਹ ਇੱਕ ਮੇਥੀ ਆ ਤੇ ਅਸੀਂ ਸ਼ਰਾਬ ਦੀ ਜਾਂ ਬੇਅਰ ਦੀ ਗੱਲ ਕਰ ਦਿੰਦੇ ਹਾਂ। ਸੋ ਕਿਸੇ ਦੀ 100 ਚੋਂ ਇੱਕ ਦੀ ਅਜਨਚੇਤ ਜਾਂ ਕਹਿ ਲਓ ਕਿ ਆਪਣੇ ਆਪ ਕੋਈ ਠੀਕ ਹੋ ਗਈ ਹੋਊਗੀ ਵੱਖਰੀ ਗੱਲ, ਪਰ ਉਹਨੇ ਕਹੀ ਦੱਸਿਆ ਕਹਿੰਦੇ ਬੇਅਰ ਦੇ ਨਾਲ ਕੁਛ ਵੀ ਨਹੀਂ, ਉਹਨਾਂ ਨੂੰ ਕੋਈ ਲਾਹਾ ਨਹੀਂ ਹੋਇਆ, ਉਹਨੇ ਟਰਾਈ ਕੀਤੀ, ਉਹਨੇ ਪੀਂਦੇ ਹੋਣਗੇ। ਸੋ ਕਹਿੰਦੇ ਉਹਨੇ ਚਲੋ ਇਹਦੀ ਦਵਾਈ ਲੈ ਲਈਏ, ਪਰ ਉਹਦੇ ਨਾਲ ਕੋਈ ਅਸਰ ਨਹੀਂ
ਹੋਇਆ। ਜਿੱਥੋਂ ਤੱਕ ਬੀਅਰ ਦਾ ਤਾਲੁਕ ਹੈ ਨਾ, ਸਿਰਫ ਬੀਅਰ ਦਾ ਇਹ ਹੈ ਕਿ ਬੀਅਰ ਪੀ ਕੇ ਉਹਨੇ ਜਿੱਦਾਂ ਜਾਣਾ ਆਪਣੇ ਅੰਦਰ ਕਿਡਨੀ ਵਗੈਰਾ ਸਾਰੇ ਸਰੀਰ ਦੇ ਵਿੱਚੋਂ ਦੀ ਲੰਘਣਾ, ਉਹਨੇ ਫਿਲਟਰ ਹੋ ਕੇ ਮਤਲਬ ਉਹ ਜ਼ਿਆਦਾ ਆਪਾਂ ਨੂੰ ਬਾਥਰੂਮ ਜ਼ਿਆਦਾ ਆਉਂਦਾ, ਪਿਸ਼ਾਬ ਜ਼ਿਆਦਾ ਆਉਂਦਾ ਤੁਹਾਨੂੰ, ਬਸ ਉਹਦਾ ਇਹੋ ਹੀ ਇੱਕ ਹੈ ਵੀ ਜੇ ਉਹਦੇ ਨਾਲ ਨਿਕਲ ਜੇ ਨਿਕਲ ਜੇ, ਨਹੀਂ ਤਾਂ ਫਿਰ ਨਹੀਂ ਤਾਂ ਨਹੀਂ, ਬਸ ਇਹੀ ਆ। ਹਾਂਜੀ ਜਿੱਦਾਂ ਆਪਾਂ ਨੂੰ ਕਹਿੰਦੇ ਹੁਣ ਮੇਰੇ ਖਿਆਲ ਜੋ ਡਾਕਟਰ ਲੱਗਦਾ ਟੈਕਨੀਕਲੀ ਉਹ ਕਹਿ ਨਹੀਂ ਸਕਦੇ ਕਿ ਤੁਸੀਂ ਬੀਅਰ ਪੀਓ, ਤਾਂ ਹੀ ਕਹਿੰਦੇ ਜ਼ਿਆਦਾ ਪਾਣੀ ਪੀਓ, ਜਿਹਦੇ ਤਾਂ ਪੱਥਰੀ ਵਗੈਰਾ ਹੋਵੇ ਡਾਕਟਰ ਨੂੰ ਕਹਿੰਦੇ ਵੀ ਤੂੰ ਜ਼ਿਆਦਾ ਪਾਣੀ ਪੀਣਾ, ਉਹਨੂੰ ਫਿਰ ਹੁੰਦਾ ਜਦੋਂ ਪਿਸ਼ਾਬ ਨਾਲ ਨਿਕਲ ਜਾਏ, ਬੀਅਰ ਦਾ ਬਸ ਇਹੀ ਆ। ਹਾਂਜੀ ਹੋਰ ਕੋਈ ਉਹਦੇ ਚ ਹੈ ਨੀ ਕੋਈ ਜਾਦੂ ਮੰਤਰ ਵਾਲੀ ਗੱਲ ਨੀ ਹੈਗੀ ਕਿ ਜੇ ਬੀਅਰ ਪੀਓਗੇ ਤਾਂ ਗਰੰਟੀ ਆ ਉਹਨੇ ਨਿਕਲਣਾ ਹੀ ਨਿਕਲਣਾ ਆ।
ਜੀ ਬਿਲਕੁਲ, ਚਲੋ ਵੈਸੇ ਅਸੀਂ ਵੀ ਨੀ ਸੁਜੈਸਟ ਕਰ ਸਕਦੇ ਕਿਉਂਕਿ ਬੀਅਰ ਅਲਕੋਹਲ ਤਾਂ ਹੈ ਹੀ, ਉਹ ਮਾੜੀ ਹੋਵੇ ਮਾੜੀ ਹੈ ਨਾ, ਅਲਕੋਹਲ ਜਿੱਥੇ ਆ ਜਾਂਦੀ ਜਿਹੜੀ ਚੀਜ਼ ਚ। ਸੋ ਆਪਣੇ ਨਾਲ ਰਮਨਜੀਤ ਡੰਡੋਰੀਆ ਜੀ ਵੀ ਅਪਡੇਟ ਕਰਦੇ ਆ, ਕਹਿੰਦੇ ਜਿਹੜੇ ਖੇਡਣ ਦੀ ਗੱਲ ਕਰ ਰਹੇ ਸੀਗੇ, ਸੋ ਤੁਸੀਂ ਹੁਣ ਲਾਈਟ ਲੈਣ ਲੱਗ ਪਏ, ਉਹ ਬਾਬੇ ਦੀ ਚੜ੍ਹਤ ਰਹੀ ਹੈ ਕਹਿੰਦੇ ਕਿਤੇ ਟਾਈਮ, ਕਹਿੰਦੇ ਨੋ ਪਲੇਅਰ ਐਂਡ ਕੋਚ ਲਾਈਕ ਗੁਰਮੀਤ ਇਨ ਦਿਸ ਵਰਲਡ, ਹੀ ਪਲੇਡ ਐਂਡ ਕੋਚ ਫੋਰ ਮੋਰ ਦੈਨ 30 ਨੈਸ਼ਨਲ ਗੇਮਸ, ਕਹਿੰਦੇ ਖੇਡ ਮਾਨੇ ਸਾਰੀ ਖੇਡ, ਕਹਿੰਦੇ ਕੋਈ ਵੀ ਖੇਡ ਹੋਵੇ।
ਬਿਲਕੁਲ, ਉਹਦੀ ਵੀਡੀਓ ਨਾ, ਮੈਂ ਆਫ ਸਪਿਨਰ ਵੀ ਥਾ, ਲੈਗ ਸਪਿਨਰ ਵੀ ਥਾ, ਮੈਂ ਓਪਨਰ ਵੀ ਥਾ, ਬੋਲਿੰਗ ਮੈਂ ਵੀ ਓਪਨਰ ਥਾ, ਬੈਟਿੰਗ ਮੈਂ ਵੀ ਓਪਨਰ ਥਾ, ਮੈਂ ਯੇ ਵੀ ਥਾ, ਮੈਂ ਵੋ ਵੀ ਥਾ। ਪਰ ਓਦਾਂ ਜੋ ਮਰਜ਼ੀ ਆ ਬੇਸ਼ਕ ਬਾਬਾ ਭਾਜੀ ਹੁਣ ਜੇਲ੍ਹ ਚ ਬੈਠਾ ਪਰ ਜਿਹੜਾ ਵੀਡੀਓ ਦੇਖੋ ਉਹਦਾ ਜਿਹੜਾ ਸਿਸਟਮ ਉਹਨੇ ਇੰਜੋਏ ਪੂਰਾ ਕੀਤਾ ਬੰਦੇ ਨੇ ਗੇਮਾਂ ਗੁਮਾਂ ਵੀ ਬਹੁਤ ਖੇਡੀਆਂ ਉਹਨੇ ਆਪ ਵੀ ਜਿੱਦਾਂ ਵੀਡੀਓ ਵੂਡੀਓ ਆਉਂਦੀਆਂ ਨਾ ਵੀ ਮੈਨੂੰ ਲੱਗਦਾ ਵਾਕਿਆ ਉਹਨੇ ਕੋਈ ਗੇਮ ਛੱਡੀ ਨੀ ਆ ਖੇਡਣ ਉਹ ਗੱਲ ਵੱਖਰੀ ਆ ਵੀ
ਹੁਣ ਜਿਹੜੇ ਬੰਦੇ ਨੇ ਪੈਸੇ ਦੇਣੇ ਉਹਨੂੰ ਓਪਨਿੰਗ ਦੇਣੀ ਪੈਂਦੀ ਸੀ ਮਜਬੂਰੀ ਹੁੰਦੀ ਸੀ ਸਾਡੀ ਹੁਣ ਜਿਹੜਾ ਸਟੇਡੀਅਮ ਆ ਜਿਹਦਾ ਪੈਸਾ ਆ ਉਹਨੂੰ ਹਰੇਕ ਗੇਮ ਚ ਪਾਣਾ ਹੀ ਪੈਣਾ ਖੜਾਣਾ ਹੀ ਪੈਣਾ ਉਹਨੂੰ
ਪਰ ਭਾਜੀ ਇੱਥੇ ਮੈਂ ਛੋਟੀ ਜਿਹੀ ਗੱਲ ਕਰਦਾ ਜਾਵਾਂ ਬਾਕੀ ਜਿਹੜੀਆਂ ਸਾਰੀਆਂ ਗੱਲਾਂ ਠੀਕ ਹੈ ਮਤਲਬ ਜਿਹੜੇ ਉਹਨੇ ਕੰਮ ਕੀਤੇ ਜਿਨ੍ਹਾਂ ਦਾ ਕਰਕੇ ਅੱਜ ਜੇਲ੍ਹ ਦੇ ਵਿੱਚ ਬੈਠਾ ਆ ਉਹਦੇ ਮਤਲਬ ਹੈ ਹੀ ਮਾੜਾ ਹੀ ਮਾੜਾ ਉਹਨੇ ਮਾੜੇ ਕੰਮ ਕੀਤੇ ਤੇ ਪਰ ਉਹਨੂੰ ਫਿਰ ਉਹਨੇ ਸ਼ਾਇਦ ਕੋਸ਼ਿਸ਼ ਕੀਤੀ ਵੀ ਉਹਨਾਂ ਮਾੜੇ ਜਿਹੜੇ ਉੱਤੇ ਕੇਸ ਚੱਲਦੇ ਸੀ ਵੀ ਉਹ ਕੰਮ ਜਿਹੜੇ ਕਰ ਚੁੱਕਿਆ ਸੀਗਾ ਸਟਿਲ ਕਰਦਾ ਵੀ ਹੋਊਗਾ ਮਤਲਬ ਵੀ ਉਹਨਾਂ ਨੂੰ ਦਬਾਉਣ ਦਾ ਕਰਕੇ ਉਹਨੇ ਫਿਰ ਆ ਸਟੇਡੀਅਮ ਵਗੈਰਾ ਬਣਾਏ ਉੱਥੇ ਸਕੂਲ ਬਣਾਏ ਤਾਂ ਮੇਰੇ ਜਿਹਦਾ ਨਾਨਕੇ ਸਰਸੇ ਹੀ ਆ ਨਾ ਤੇ ਮਤਲਬ ਇਹ ਚ ਕੋਈ ਸ਼ੱਕ ਨੀ ਹਾਂਜੀ ਜਿਹੜੇ ਉਹਨੇ ਹੁਣ ਸਟੇਡੀਅਮ ਵਗੈਰਾ ਬਣਾਏ ਉਹ ਚ ਕੋਈ ਸ਼ੱਕ ਨੀ ਉਹ ਵਾਕਈ ਬੜੇ ਹਾਈ ਫਾਈ ਲੈਵਲ ਦੇ ਨੇ ਉਹਦੇ ਮਤਲਬ ਇਹ ਦੋ ਪੱਖ ਨੇ ਇਹਦੇ ਮਤਲਬ ਇੱਕ ਦੋ ਦਾ ਜੋ ਉਹਨੇ ਪੁੱਠੇ ਸਿੱਧੇ ਕੰਮ ਕੀਤੇ ਉਹ ਤੇ ਦੂਜੇ ਬੰਨੇ ਜਿਹੜੇ ਇਹ ਕੰਮ ਹੈ ਤੇ ਇਹਦੇ ਚ ਹੁਣ ਮੈਂ ਤੁਹਾਨੂੰ ਦੱਸਦਾ ਵੀ ਮੇਰਾ ਭਾਣਜਾ ਪਟਿਆਲੇ ਤੋਂ ਰਾਜਪਾ ਜੀ ਹੁਣਾਂ ਦਾ ਭਾਣਜਾ ਤਾਂ ਉਹ ਆਈਸ ਹੋਕੀ ਖੇਡਦਾ ਜਿਹੜੇ ਆ ਬਰਫ਼ ਤੇ ਹਨਾ ਟੈਰ ਪੈਰ ਜੇ ਪਾ ਕੇ ਤੇ ਉਹ ਖੇਡਦੇ ਹੁੰਦੇ ਹੋਕੀ ਤੇ ਉਹਦਾ ਮਤਲਬ ਉਹ ਸਾਰੇ ਕਿਤੇ ਇੰਡੀਆ ਚ ਖੇਡ ਆਇਆ ਮਤਲਬ ਤੇ ਉਹ ਉੱਥੇ ਸਰਸੇ ਉਹਨਾਂ ਦੇ ਉਹ ਮੈਚ ਹੋਏ ਸੀਗੇ ਹਾਂਜੀ ਸਰਸੇ ਉਹਨਾਂ ਦੇ ਮੈਚ ਹੋਏ ਸੀਗੇ ਤੇ ਉੱਥੇ ਜਿਹੜਾ ਉਹ ਸਟੇਡੀਅਮ ਸੀਗਾ ਨਾ ਤੇ ਉਹ ਕਹਿੰਦਾ ਕਿ ਸਾਨੂੰ ਬੰਬੇ ਦੇ ਪਲੇਅਰਾਂ ਨੇ ਵੀ ਕਿਹਾ ਵੀ ਅਸੀਂ ਇਹਦੇ ਨਾਲ ਦਾ ਸਟੇਡੀਅਮ ਕਿਤੇ ਨੀ ਵੇਖਿਆ ਇੰਡੀਆ ਦੇ ਵਿੱਚ ਵੀ ਇਹ ਪਹਿਲਾ ਸਟੇਡੀਅਮ ਜਿਹੜਾ ਇੰਨਾ ਹਾਈ ਫਾਈ ਮਤਲਬ ਤੇ ਉਹਨਾਂ ਨੇ ਉਹਨੇ ਭਾਣਜੇ ਨੇ ਦੱਸੀਆਂ ਉਹਦੀਆਂ ਖਾਸੀਅਤਾਂ ਦੱਸੀਆਂ ਉਹਦੀਆਂ ਸਟੇਡੀਅਮ ਦੀਆਂ ਹੁਣ ਚਲੋ ਮੈਨੂੰ ਤਾਂ ਪਤਾ ਨੀ ਉਹਨਾਂ ਨੂੰ ਪਤਾ ਵੀ ਜੋ ਹੋਣਾ ਚਾਹੀਦਾ ਨਾ ਉਹ ਆਈਸ ਹਾਕੀ ਦੇ ਸਟੇਡੀਅਮ ਵਾਸਤੇ ਜੋ ਵੀ ਜਿੱਦਾਂ ਦਾ ਗਲਾਸ ਲੱਗਾ ਹੋਣਾ ਚਾਹੀਦਾ ਜਿੱਦਾਂ ਦਾ ਉਹਦਾ ਫਲੋਰ ਹੋਣਾ ਚਾਹੀਦਾ ਮਤਲਬ ਉਹਨੇ ਕਿਹਾ ਕਿ ਉਮਦਾ ਕਲਾਸ ਦੀਆਂ ਮਤਲਬ ਸਾਰੀਆਂ ਗੱਲਾਂ ਬਾਤਾਂ ਸੀਗੀਆਂ ਤੇ ਇਹ ਤਾਂ ਹੈ ਉਹਦਾ ਮਤਲਬ ਦੋ ਪੱਖ ਨੇ ਇੱਕ ਉਹਦਾ ਉਹ ਪੱਖ ਆ ਜਿਹੜੇ ਕਾਰਨਾਂ ਦਾ ਕਰਕੇ ਅੱਜ ਉਹ ਜੇਲ੍ਹ ਚ ਬੈਠਾ ਤੇ ਦੂਜੇ ਬੰਨੇ ਇਹ ਆ ਵੀ ਜੋ ਉਹਨੇ ਬਣਾਇਆ ਬਣਾਇਆ ਬੰਦੇ ਨੇ ਹਾਈ ਫਾਈ ਆ ਪੂਰਾ ਕੰਮ
ਬਿਲਕੁਲ ਬਿਲਕੁਲ
ਉਹ ਹੁਣ
ਗੱਲ ਦੱਸਾਂ ਆ ਜਾਂਦੀ ਆਹ ਗੱਲ ਆਪਣੀ ਵੀ ਚਲੋ ਉਦਣ ਗੱਲਬਾਤ ਹੋਈ ਸੀ ਜਾਂ ਹੋਰ ਸਾਧਨਾਂ ਤੋਂ ਪਤਾ ਲੱਗਦਾ ਕਿ ਚੀਜ਼ਾਂ ਜੋ ਅੰਦਰ ਬਣਾਤੀਆਂ ਕਿ ਕਹਿ ਰਹੀ ਆ ਜਾਣੀ ਕਿ ਨਹੀਂ ਦੇਖੀਆਂ ਆਪਣੇ ਇੰਡੀਆ ਦੇ ਵਿੱਚ ਉਦਾਂ ਦੀਆਂ ਚੀਜ਼ਾਂ ਹੈ ਨੀ ਗਿਆ ਭਾਵੇਂ ਸਟੇਡੀਅਮ ਦੀ ਗੱਲ ਆ ਭਾਵੇਂ ਹੋਰ ਵੀ ਜਿਹੜੀਆਂ ਚੀਜ਼ਾਂ ਪਰ ਗੱਲ ਆਹ ਹੈ ਜਦੋਂ ਤੁਹਾਨੂੰ ਲੇਬਰ ਕੋਸਟ ਹੀ ਨੀ ਪੈਣੀ ਹੁਣ ਜੇ ਕੋਈ ਸਰਕਾਰ ਵੀ ਕੋਈ ਬਜਟ ਬਣਾਊਗੀ ਕੋਈ ਸਟੇਡੀਅਮ ਬਣਾਊਗੀ ਪੇ ਕਰੂਗੀ ਠੀਕ ਹੈ ਜੀ ਤੁਹਾਨੂੰ ਲੇਬਰ ਕੋਸਟ ਨਹੀਂ ਪੈ ਰਹੀ ਤੇ ਸ਼ਰਤਾਂ ਦੇ ਨਾਂ ਤੇ ਤੁਸੀਂ ਸੀਮਿੰਟ ਇੱਟਾਂ ਮੰਗਾ ਲੈਣੀਆਂ ਫਿਰ ਤੁਸੀਂ ਜਿੱਦਾਂ ਮਰਜ਼ੀ ਹਾਈ ਟੈਕ ਬਣਾ ਲਓ ਚੀਜ਼ਾਂ
ਬਣਾ ਲਓ ਬਿਲਕੁਲ ਬਿਲਕੁਲ
ਉਹ ਜਿਹੜੇ ਕੰਮਾਂ ਕਰਕੇ ਖੂਨ ਪਸੀਨਾ ਜਿਹੜਾ ਇੱਕ ਕੀਤਾ ਰੋਟੀ ਦੇ ਸਿਰ ਤੇ ਆ ਰੋਟੀ ਦੇ ਸਿਰ ਤੇ ਬਣਵਾ ਰਹੇ ਸਾਰਾ ਕੁਛ
ਪਰ ਪਤਾ ਨੀ ਯਾਰ ਪਰ ਫਿਰ ਵੀ ਸਾਰੇ ਖੁਸ਼ ਨੇ ਉੱਥੇ ਉਹਦੇ ਜਾ ਕੇ ਜਿਹੜੇ ਉਹਦੇ ਭਗਤ ਆ ਮਤਲਬ ਜਿੱਦਾਂ ਵੀ ਜਿਹੜੇ ਵੀ ਹੈਗੇ ਆ ਪਤਾ ਨੀ ਕਿੰਨੇ ਕਿੰਨੇ ਕਰੋੜਾਂ ਦਾ ਬੰਦੇ ਨੇ ਗੁੜ ਵੇਚਤਾ ਪਿੱਛੇ ਜੋ ਦੱਸ ਰਿਹਾ ਸੀ ਪਤਾ ਨੀ ਸਵਾ ਦੋ ਮਣ ਤੇ ਸਵਾ ਕਰੋੜ ਦਾ ਵੇਚਿਆ ਉਹਨੇ ਗੁੜ ਉਹ ਨਾ ਲਿਜਾਣ ਵਾਲੇ ਇੱਦਾਂ ਦੇ ਲੋਕ ਵੀ ਪਏ ਸੀਗੇ
ਬਾਬੇ ਦੀਆਂ ਗੱਲਾਂ ਕਰ ਰਹੇ ਸੋ ਬਾਬੇ ਦੀ ਗੱਲ ਚੱਲ ਪਈ ਤੇ ਆਹੀ ਗੱਲ ਉੱਥੇ ਹੋਈ ਆ ਕਿ ਲੋਕੀ ਤਾਂ ਕਹਿੰਦੇ ਯਾਰ ਇੰਨੇ ਜਾਂਦੇ ਆ ਨਾ ਕਿ ਹੁਣ ਲੋਕਾਂ ਨੇ ਤਾਂ ਕਿਤੇ ਜਾਣਾ ਏਦਾਂ ਦੀ ਜਿਹੜਾ ਆਮ ਜਿਹੜੀਆਂ ਦੰਦ ਕਥਾਵਾਂ ਹੁਣ ਚੱਲ ਰਹੀਆਂ ਕਿ ਕਹਿ ਲੋ ਕਿ ਕੁਛ ਕੁ ਗੱਲਾਂ ਕਿ ਜੱਟਾਂ ਨੇ ਜੀ ਸਿੱਖੀ ਤੇ ਕਬਜ਼ਾ ਕਰ ਲਿਆ ਤਾਂ ਲੋਕ ਉੱਧਰ ਜਾਣ ਲੱਗ ਪਏ ਸਿੱਖੀ ਦੇ ਵਿੱਚ ਆਹ ਹੋ ਗਿਆ ਯਾਨੀ ਕਿ ਬਲੇਮ ਫਿਰ ਸਿੱਖੀ ਨੂੰ ਕੋਈ ਕਰ ਲਵੇ ਯਾਨੀ ਘੁੰਮ ਘੁਵਾ ਕੇ ਆ ਕੇ ਸਿੱਖੀ ਨੂੰ ਬਲੇਮ ਕਰੀ ਜਾ ਰਹੇ ਆ ਜਿਹੜੀ ਹਰੇਕ ਚੀਜ਼ ਤੇ ਪਰ ਗੱਲ ਕੀ ਆ ਕਿ ਲੋਕੀ ਕਿਉਂ ਜਾਂਦੇ ਨਾ ਆਪਣੀ ਗਾਹ ਗੱਲ ਆ ਕਿ ਲੋਕੀ ਇੱਥੇ ਕੋਸ਼ ਆ ਜਾ ਕੇ ਐਕਚੁਲੀ ਆਪਣੇ ਹੁਣ ਅਸੀਂ ਇੱਥੇ ਆ ਵੀਕਐਂਡ ਦੇ ਉੱਤੇ ਫ੍ਰੀ ਹੁੰਦੇ ਆ ਸਾਰਾ ਹਫ਼ਤਾ ਉੱਥੇ ਇੱਕ ਦਿਨ ਫ੍ਰੀ ਹੁੰਦੇ ਇੱਥੇ ਦੋ ਦਿਨ ਫ੍ਰੀ ਹੁੰਦੇ ਨਾ ਤੇ ਆਪਾਂ ਭਾਲਦੇ ਆ ਕਿ ਕਿੱਥੇ ਜਾਈਏ ਤੇ ਜਿਹੜੇ ਤਾਂ ਗੋਰੇ ਉਹ ਤਾਂ ਕਲੱਬਾਂ ਚ ਚਲ ਜਾਂਦੇ ਆ ਪਾਰਟੀਜ਼ ਹੁੰਦੀਆਂ ਆ ਉਹ ਆਪਣੇ ਆਪ ਬਿਜ਼ੀ ਕਰ ਲੈਂਦੇ ਆ ਤੇ ਆਪਣੇ ਹੁੰਦੇ ਅਸੀਂ ਗੁਰੂ ਘਰ ਚਲ ਜਾਂਦੇ ਇੱਥੇ ਇੱਥੇ ਆ ਕੇ ਤੁਸੀਂ ਦੇਖ ਲਓ ਵੀ ਭਾਵੇਂ ਹਿੰਦੂ ਆ ਭਾਵੇਂ ਮੁਸਲਮਾਨ ਸਿੱਖ ਆ ਪੰਜਾਬੀ ਬੰਦਾ ਗੁਰਦੁਆਰੇ ਜ਼ਰੂਰ ਜਾਂਦਾ ਨੋ ਮੈਟਰ ਕਿਹੜੇ ਧਰਮ ਦਾ ਉਹਨਾਂ ਨੂੰ ਪਤਾ ਕਿ ਉੱਥੇ ਜਾਣਾ ਇੱਕ ਦਿਨ ਉੱਥੇ ਸਪੈਂਡ ਕਰਦਾ ਸੇਵਾ ਕਰਦਾ ਉਹ ਬਿਜ਼ੀ ਹੋਣਾ ਹੁੰਦਾ ਕਿਸੇ ਤਰੀਕੇ ਹੁਣ ਉੱਥੇ ਸਾਰਾ ਸਾਲ ਕੰਮ ਕਰਦੀਆਂ ਆਪਣੀ ਬੀਬੀਆਂ ਜਾਂ ਜਿਹੜੇ ਬੰਦੇ ਆ ਤੇ ਉਹਨਾਂ ਨੂੰ ਵੀ ਕੋਈ ਜਗ੍ਹਾ ਚਾਹੀਦੀ ਜਾਣ ਨੂੰ ਜਿੱਥੇ ਜਾ ਕੇ ਉਹ ਕੋਈ ਉਹਨਾਂ ਦੀ ਸੁਣੇ ਤੇ ਉਹ ਆਪਣੀ ਸੁਣਾਵੇ ਕਿਤੇ ਤਾਂ ਬੈਠਣਾ ਆ ਸਾਡੇ ਚ ਜਾਤਾਂ ਨਾਲੋਂ ਵੱਧ ਕੇ ਪੈਸੇ ਦਾ ਰੁਤਬੇ ਨਾਲ ਰਿਸ਼ਤੇਦਾਰੀ ਉੱਪਰ ਥੱਲੇ ਹੋ ਗਈਆਂ ਨਾ, ਭਾਵੇਂ ਸਕੇ ਭਰਾ ਹੋਣ ਭਾਵੇਂ ਰਿਸ਼ਤੇਦਾਰੀ ਹੋਣ, ਇੱਕ ਦੂਜੇ ਨਾ ਤਾਂ ਅਸੀਂ ਗੱਲ ਕਰਦੇ ਹਾਂ ਨਾ ਕਿਸੇ ਦੀ ਸੁਣਦੇ ਹਾਂ, ਉਦੋਂ ਡੇਰੇ ਪ੍ਰਫੁੱਲਤ ਹੁੰਦੇ ਆ। ਉਹ ਤੁਸੀਂ ਦੇਖ ਲਓ ਇੰਨੇ ਪਿਆਰ ਨਾਲ ਤੁਹਾਨੂੰ ਲਿਸਨ ਕਰਦੇ ਆ
ਨਾ,
ਉੱਥੇ ਜਾ ਕੇ ਆਪਣੇ ਮਨ ਦੀ ਪੜਾਅ ਕੱਢਦੇ ਆ, ਉੱਥੇ ਇਕੱਠ ਹੋਈ ਜਾਂਦੇ ਤੇ ਬਾਕੀ ਜਿਹੜੇ ਆ ਨਾ
ਤੁਹਾਨੂੰ ਛੋਟੇ ਜੀ ਮੈਂ ਚਲੋ ਅਪਡੇਟ ਕਰਦੀ, ਹੁਣ ਗੱਲ ਚੱਲੀ ਪਈ ਹੈ ਡੇਰੇ ਦੀ, ਓਦਾਂ ਵੀ ਜ਼ਿਆਦਾ ਹੁਣ ਪਾਉਂਦਾ ਲੰਬੀ ਡਿਸਕਸ਼ਨ ਹੈ, ਕਹਿ ਰਹੇ ਜਿੰਨਾ ਮਰਜ਼ੀ ਟਾਈਮ ਲਾ ਲਓ ਹਨਾ, ਕਈ ਪੱਖ ਨਿਕਲਦੇ ਆ ਵੀ ਕਿਉਂ ਉੱਥੇ ਲੋਕ ਜਾਂਦੇ ਕਿਉਂ ਨੀ ਜਾਂਦੇ ਜਿੱਦਾਂ ਵੀ ਆ, ਪਰ ਜਿਹੜੀ ਥੋੜੀ ਜਿਹੀ ਲੇਟ ਬਾਕੀ ਦਾ ਮੀਡੀਆ ਉਦਣ ਦੀ ਇੱਕੋ ਖ਼ਬਰ ਨੂੰ ਵਾਰ ਵਾਰ ਵਿਖਾ ਕੇ ਘੜੀਸੀ ਜਾਂਦਾ ਜਿੱਦਾਂ, ਪਰ ਕੱਲ ਦੀ ਜਿਹੜੀ ਥੋੜੀ ਲੇਟੈਸਟ ਆ ਉਹ ਇਹ ਆ ਕਿ ਇੱਕ ਤਾਂ ਇਹਦਾ ਨਾ ਆਪਣਾ ਇਹਦਾ ਡਰਾਈਵਰ ਫੜਿਆ ਗਿਆ ਜਿਹੜਾ ਲੈਂਡ ਕਰੂਜ਼ਰ ਦਾ ਡਰਾਈਵਰ ਸੀ, ਜਿਹਨੇ ਲੈਂਡ ਕਰੂਜ਼ਰ ਸਾੜੀ, ਮਤਲਬ ਉਹਨੇ ਕੋਸ਼ਿਸ਼ ਕੀਤਾ ਵੀ ਹੋਣਗੇ ਸਬੂਤ ਵਗੈਰਾ ਉਹ ਗੱਡੀ ਦੇ ਵਿੱਚ ਵੀ ਉਹਨੂੰ ਸਾੜ ਦਿੱਤਾ ਜਾਵੇ, ਉਹ ਫੜਿਆ ਗਿਆ। ਤੇ ਇੱਕ ਇਹਨਾਂ ਦਾ ਜਿਹੜਾ ਆਈ ਟੀ ਡਿਪਾਰਟਮੈਂਟ ਦਾ ਹੈੱਡ ਸੀ ਨਾ ਬਾਬੇ ਦਾ, ਸਾਰਾ ਕੁਛ ਜਿਹੜਾ ਆਈ ਟੀ ਡਿਪਾਰਟਮੈਂਟ ਦਾ ਦੇਖਦਾ ਸੀ, ਵਿਨੀਤ ਹਿੰਸਾ ਉਹਦਾ ਨਾਮ ਹੈ, ਇੱਕ ਉਹ ਅਰੈਸਟ ਹੋਇਆ ਕੱਲ, ਉਹਨੂੰ ਫੜ ਲਿਆ।
ਅੱਛਾ।
ਤੇ ਹਾਂਜੀ, ਉਹ ਡੇਰੇ ਦੇ ਵਿੱਚ ਸਾਰੇ ਡੇਰੇ ਦੇ ਵਿੱਚ 5000 ਤੋਂ ਜ਼ਿਆਦਾ ਕੈਮਰੇ ਲੱਗੇ ਹੋਏ ਆ, ਜਿਹਨੂੰ ਕਹਿ ਲਓ ਕਿ ਤੁਸੀਂ ਚੱਪੇ ਚੱਪੇ ਦੇ ਕੈਮਰਾ ਡੇਰੇ ਦੇ ਵਿੱਚ ਬਾਬੇ ਨੇ ਜਿਹੜਾ ਆਪਦਾ ਲਾਇਆ ਹੋਇਆ ਸੀਸੀਟੀਵੀ।
ਅੱਛਾ ਜੀ।
ਤੇ ਉਹਨਾਂ ਦੀ ਹਾਂਜੀ ਉਹਨਾਂ ਦੀ 24 hours ਰਿਕਾਰਡਿੰਗ ਚੱਲਦੀ ਆ, ਮਤਲਬ ਉਹ ਕੈਮਰਿਆਂ ਦੀ। ਤੇ ਉਹ ਉਹਨੂੰ ਜਿਹੜਾ ਸਾਰਾ ਬੰਦਾ ਉਸ ਕਾਸੇ ਨੂੰ ਦੇਖਦਾ ਸੀਗਾ ਉਹ ਮਤਲਬ ਆਈ ਟੀ ਡਿਪਾਰਟਮੈਂਟ ਦਾ ਹੈੱਡ, ਉਹ ਫੜਿਆ ਗਿਆ। ਔਰ ਜਿਹੜੀ ਹਾਰਡ ਡਿਸਕ ਸੀਗੀ ਜਿਹਦੇ ਵਿੱਚ ਕਿ ਪਿਛਲੇ ਪਤਾ ਨੀ ਕਿੰਨੇ ਚਿਰ ਦਾ ਡਾਟਾ ਆ, ਉਹ ਵੀ ਪੁਲਿਸ ਦੇ ਹੱਥ ਲੱਗ ਗਈ ਆ। ਤਾਂ ਜੇ ਹੁਣ ਮੰਨ ਲਓ ਸਹੀ ਜਾਂਚ ਇਹਦੀ ਹੋਈ ਤਾਂ ਜਿਹੜੀਆਂ ਆਪਾਂ ਗੱਲਾਂ ਕਰਦੇ ਸੀ ਪਿਛਲੇ 10-12 ਦਿਨਾਂ ਚ ਇਹਨਾਂ ਨੇ ਜਿਹੜਾ ਵਿੱਚ ਗੈਪ ਪੈ ਗਿਆ ਤਲਾਸ਼ੀ ਕਰਨ ਤੋਂ ਪਹਿਲਾਂ ਵੀ, ਪਤਾ ਨੀ ਕਈ ਕੁਛ ਸਮਾਨ ਕੱਢ ਕੇ ਲੈ ਗਏ ਹੋਣੇ ਜਾਂ ਉਸ ਤੋਂ ਪਹਿਲਾਂ ਵੀ ਜੋ ਵੀ ਹੁੰਦਾ ਰਿਹਾ, ਜੇ ਉਹ ਹੁਣ ਇਮਾਨਦਾਰੀ ਨਾਲ ਜਾਂਚ ਹੋਈ ਤਾਂ ਉਹ ਹਾਰਡ ਡਿਸਕ ਦੇ ਵਿੱਚੋਂ ਬਹੁਤ ਕੁਛ ਨਿਕਲੂਗਾ, ਮਤਲਬ ਬਹੁਤ ਕੁਛ। ਹਾਂਜੀ
ਠੀਕ ਹੈ ਜੀ। ਸੋ ਚਲੋ ਭਾਜੀ ਆਪਾਂ ਇੱਕ ਬ੍ਰੇਕ ਲੈਂਦੇ ਚਲੀਏ ਤੇ ਆਪਾਂ ਸੁਨੇਹੇ ਹੋਰ ਵੀ ਲਵਾਂਗੇ ਤੇ ਗੱਲਬਾਤ ਇੱਥੇ ਹੀ ਜਾਰੀ ਰਹੇਗੀ ਆਪਣੀ। ਸੋ ਦੋਸਤੋ ਤੁਸੀਂ ਇੱਕ ਗੀਤ ਸੁਣੋ ਤੇ ਮਿਲਦੇ ਹਾਂ ਅਸੀਂ ਗੀਤ ਦੋਸਤ ਪਰ।
ਹੋ ਪਹਿਲੀਆਂ ਦੀ ਧੀ ਨਾ ਨਿਆਰੀ ਲਈ ਦੀ ਸੱਤ ਵਿੱਚ ਖੜਜੇ ਨਹੀਂ ਬਗਾਈ ਦੀ ਹੋ ਤਗੜੇ ਦੇ ਜੋਜਾ ਦੀ ਨਾਰੀ ਸਕਰੀਏ ਪਰਿਆ ਦੀ ਕਦੇ ਰੰਗ ਵਾਹੀ ਭਰੀਏ ਹੋ ਸਕਿਆ ਗਲਾਬ ਨੀ ਵੇ ਹੱਥ ਬੁਣੀ ਦੀ
ਦੋਸਤੋ ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ ਤੇ ਸਮਾਂ ਹੋ ਗਿਆ ਜੀ 9:25 ਸਿਡਨੀ ਸਮੇਂ ਮੁਤਾਬਕ। ਸੋ ਤੁਸੀਂ ਜੁੜੇ ਹੋਏ ਹੋ ਪ੍ਰੋਗਰਾਮ ਲਹਿਰਾਂ ਦੇ ਨਾਲ ਤੇ ਮੈਂ ਗੁਰਸੇਵਕ ਸਿੰਘ ਤੇ ਨਾਲ ਨੇ ਮੇਰੇ ਅਜੇਪਾਲ ਜੀ ਬ੍ਰਿਸਬੇਨ ਤੋਂ ਅੱਜ ਪ੍ਰੋਗਰਾਮ ਚੱਲ ਰਿਹਾ ਤੇ ਸਾਨੂੰ ਟੈਕਨੀਕਲ ਸਪੋਰਟ ਦੇ ਰਹੇ ਨੇ ਸਰਜੀਤ ਭਾਜੀ ਪਟਿਆਲੇ ਤੋਂ। ਸੋ ਗੱਲਬਾਤ ਚੱਲ ਰਹੀ ਸੀਗੀ ਖੇਡਾਂ ਦੇ ਬਾਰੇ, ਨਿਊਜ਼ ਦੇ ਬਾਰੇ ਤੇ ਆਪਣੇ ਸਿਹਤ ਦੀ ਗੱਲਬਾਤ ਅੱਜ ਹੁਣ ਤੱਕ ਚੱਲੀ ਆ ਰਹੀ ਆ। ਸੋ ਜਿਹੜੇ ਵੀਰ ਹੁਣ ਨਵੇਂ ਨਵੇਂ ਜੁਆਇਨ ਕੀਤੇ ਆ ਸਾਨੂੰ ਸੁਨੇਹੇ ਭੇਜ ਸਕਦੇ ਨੇ, ਤੁਸੀਂ ਈਮੇਲ ਕਰ ਸਕਦੇ ਹੋ ਸਾਨੂੰ harmanradio@harmanradio.com ਦੇ ਉੱਤੇ ਜਾਂ ਟੈਲੀਗ੍ਰਾਮ ਐਪ ਦੀ ਵਰਤੋਂ ਕਰ ਸਕਦੇ ਹੋ ਤੁਸੀਂ ਸੁਨੇਹਾ ਭੇਜਣ ਦੇ ਲਈ। ਤੇ ਭਾਜੀ ਅਸੀਂ ਗੱਲਬਾਤ ਵਧਾਉਣ ਤੋਂ ਪਹਿਲਾਂ ਸੁਨੇਹੇ ਲੈ ਲਈਏ, ਸੋ ਉਸ ਤੋਂ ਬਾਅਦ ਖਬਰਾਂ ਤੇ ਗੱਲਬਾਤ ਕਰਦੇ ਪੰਜਾਬ ਦੀਆਂ। ਹਾਂਜੀ, ਤੇ ਆਪਣੀ ਉਹ ਕਹਾਣੀ ਵੀ ਰਹਿੰਦੀ ਆ ਸ਼ੇਖ ਸਾਦੀ ਵਾਲੀ ਜਿਹੜੀ ਗੱਲ ਕਰਨੀ ਸੀ। ਸੋ ਆਪਣੇ ਨਾਲ ਜੋਗਾ ਲੁਭਾਣਾ ਜੀ ਹਾਂਗਕਾਂਗ ਵਾਲੇ, ਤੇ ਉਹ ਅਪਡੇਟ ਕਰ ਰਹੇ, ਤੁਸੀਂ ਗੱਲ ਪੁੱਛੀ ਸੀ ਨਾ ਜੀ। ਸੋ ਕਹਿੰਦੇ ਜੋ ਧੋਣ ਦੇ ਖੱਬੇ ਪਾਸੇ ਜੋ ਖੂਨ ਤੋਂ ਸਿਰ ਨੂੰ ਜਾਂਦੀ ਹੈ, ਕਹਿੰਦੇ ਉਸਨੂੰ ਸਕਰੈਚ ਹੋ ਗਈ ਸੀ, ਜਿਸ ਨਾਲ ਮੈਨੂੰ ਦੋ ਚੀਜ਼ਾਂ ਦਿਸਦੀਆਂ ਸੀ। ਦੋ ਵਾਰੀ ਸੁਣਦਾ ਸੀ ਤੇ ਜੇ ਖੜਕਾ ਹੁੰਦਾ ਤਾਂ ਡਰ ਵੀ ਬਹੁਤ ਲੱਗਦਾ ਸੀ, ਬੋਲ ਵੀ ਨਹੀਂ ਸੀ ਸਕਦਾ। ਡਾਕਟਰ ਦਾ ਕਹਿਣਾ ਸੀ ਕਿ ਨਾੜ ਥੋੜੀ ਜਿਹੀ ਫਟ ਗਈ, ਉਹ ਦੱਸ ਰਹੇ ਕਿ ਉਹ ਹੋ ਗਈ ਸੀ, ਨਾੜ ਫਟ ਗਈ ਸੀ ਡਾਕਟਰ ਦੇ ਕਹਿਣ ਮੁਤਾਬਕ।
ਠੀਕ ਹਾਂਜੀ, ਕੋਈ ਨੀ, ਆਪਾਂ ਅਗਲੇ ਵੀਕ ਫਿਰ ਹਾਂਜੀ ਇਹਦਾ ਕਰਕੇ, ਕਿਉਂਕਿ ਇਹਦਾ ਅੱਡ ਅੱਡ ਹੈ ਨਾ ਨੁਸਖੇ, ਜਿੱਦਾਂ ਜਿਹੜੇ ਮੈਂ ਦੇਖੇ ਹੋਏ ਪੜ੍ਹੇ ਪਹਿਲਾਂ ਮੇਰੇ ਧਿਆਨ ਚ ਸੀ ਤਾਂ ਹੀ ਮੈਂ ਗੱਲ ਪੁੱਛੀ। ਹਾਂਜੀ, ਆਪਾਂ ਕੋਈ ਨੀ ਫਿਰ ਅਗਲੇ ਵਾਰੀ ਇਹਨਾਂ ਨੂੰ ਕਰਦਾਂਗੇ ਅਪਡੇਟ। ਹਾਂਜੀ,
ਤੇ ਭਾਈ ਆਪਣੇ ਕੋਹਲੀ ਸਾਹਿਬ ਅਪਡੇਟ ਕਰਦੇ, ਕਹਿੰਦੇ ਵੀ ਡਾਕਟਰ ਬੇਅਰ ਨਾਲੋਂ ਸੋਡਾ ਰੈਕਮੈਂਡ ਕਰਦੇ ਆ ਜ਼ਿਆਦਾ, ਤੇ ਸੋਡਾ ਪੀਣਾ ਚਾਹੀਦਾ ਉਹਨਾਂ ਨਾਲ ਵੀ, ਕਿ ਆਹੀ ਆ ਕਿ ਤੁਸੀਂ ਯੂਰੇਨ ਰਾਹੀਂ ਜਾਂ ਪਿਸ਼ਾਬ ਦੇ ਰਾਹੀਂ ਕੱਢਣੀ ਆ, ਤੇ ਕੋਈ ਵੀ ਲਿਕੁਇਡ ਪੀ ਕੇ ਵੱਧ ਪਿਸ਼ਾਬ ਆਊਗਾ ਤੇ ਨਿਕਲ ਸਕਦੀ ਆ, ਤੇ ਸੋਡਾ ਰੈਕਮੈਂਡ ਕਰਦੇ ਆ। ਤੇ ਸੰਦੀਪ ਰਾਏ ਜੀ ਵੀ ਪ੍ਰੋਗਰਾਮ ਦੇ ਵਿੱਚ ਸਾਂਝ ਬਣਾ ਰਹੇ ਆ, ਤੇ ਉਹ ਵੀ ਅਪਡੇਟ ਦੇ ਰਿਹਾ ਕਿ ਓਨੀਅਨ ਸੀਡ ਕਿਹਾ ਜਾਂਦਾ ਆ। ਤੇ ਆਪਣੇ ਨਾਲ ਜੀ ਰਵਿੰਦਰ ਸਿੰਘ ਰਵੀ ਜੀ ਪ੍ਰੋਗਰਾਮ ਦੇ ਵਿੱਚ ਜੁੜੇ ਆ, ਤੇ ਗੁੱਡ ਮਾਰਨਿੰਗ ਬੁਲਾ ਰਹੇ ਆ ਸਾਰੇ ਸਰੋਤਿਆਂ ਨੂੰ, ਤੇ ਹਾਲ ਚਾਲ ਪੁੱਛ ਰਹੇ ਆ ਜੀ। ਹਾਲ ਚਾਲ ਸਾਰਿਆਂ ਦਾ ਵਧੀਆ, ਤੇ ਆਸ ਕਰਦੇ ਆ ਤੁਹਾਡਾ ਵੀ ਸੋਹਣਾ ਹੋਵੇਗਾ, ਸੋਹਣਾ ਸਮਾਂ ਬਤੀਤ ਹੋ ਰਿਹਾ ਹੋਣਾ। ਤੇ ਆਪਣੇ ਜੀ ਜਗਤਾਰ ਗਿੱਲ ਜੀ ਢੁੱਡੀ ਕੇ ਵਾਲੇ ਭਾਈ ਹੁਣ ਗੌਰ ਕਰਿਓ ਜੀ, ਹਾਂਜੀ ਸੁਨੇਹਾ ਭੇਜ ਰਹੇ ਨੇ। ਤੇ ਉਹ ਕਹਿ ਰਹੇ ਨੇ, ਕਹਿੰਦੇ ਮਾਨਵਤਾ ਦਾ ਭਲਾ ਸਿੱਖ ਕੌਮ ਦੀ ਅਰਦਾਸ ਚ ਹੈ, ਸਿੱਖ ਕੌਮ ਦੀ ਪੈਰੋਕਾਰ ਸ਼੍ਰੋਮਣੀ ਕਮੇਟੀ ਮਾਨਵਤਾ ਕਿੰਨਾ ਕੁ ਭਲਾ ਕਰਦੀ ਹੈ, ਇਸ ਤੇ ਵਿਚਾਰ ਕਰਨਾ ਬਣਦਾ। ਜਾਂ ਉਹ ਪ੍ਰਧਾਨਾਂ ਦੀ ਗੱਡੀ ਦੀ ਗੱਡੀ ਦਾ ਪੈਟਰੋਲ ਹੀ ਪੂਰਾ ਕਰਦੀ ਹੈ। ਇੱਕ ਖਾਲਸਾ ਏਡ ਨਾਮ ਦੀ ਸੰਸਥਾ ਹੈ ਜੋ ਦੁਨੀਆ ਚ ਚਾਹੇ ਸੀਰੀਆ ਹੋਵੇ ਚਾਹੇ ਮਿਆਂਪੁਰ ਹੋਵੇ, ਮੁਸੀਬਤਾਂ ਨਾਲ ਮਿਆਂਮਾਰ ਹੋਵੇ ਜਾਂ ਮੁਸੀਬਤਾਂ ਨਾਲ ਰਲ ਰਹੇ ਲੋਕਾਂ ਨਾਲ ਹਰ ਜਗ੍ਹਾ ਖੜੇ ਨਜ਼ਰ ਆਉਂਦੇ ਨੇ। ਸ਼੍ਰੋਮਣੀ ਕਮੇਟੀ ਇਹਨਾਂ ਨਾਲ ਕਿੱਥੇ ਕੋ ਖੜੀ ਹੈ, ਇਸ ਬਾਰੇ ਤੁਹਾਡਾ ਕੀ ਕਹਿਣਾ ਹੈ ਜੀ? ਤੇ ਨਾਲ ਹੀ ਕਹਿੰਦੇ ਵੀਰੇ, ਉਹ ਇੰਨੀ ਦੇਰ ਟਿਕਿਆ ਰਿਹਾ, ਉਸਨੇ ਕੁਝ ਨਹੀਂ ਕੀਤਾ, ਤਾਂ ਸਾਰੇ ਲੋਕਾਂ ਦਾ ਪੈਸਾ ਹੈ, ਲੋਕਾਂ ਦੀ ਮਿਹਨਤ ਹੈ, ਉਸ ਦਾ ਕੁਝ ਨਹੀਂ ਸੀ। ਹਰ ਇਨਸਾਨ ਭੰਬਲ ਭੁੱਸੇ ਚ ਹੈ ਤੇ ਉਹ ਭੰਬਲ ਭੁੱਸੇ ਨੂੰ ਦੂਰ ਕਰਨ ਸਭ ਕੁਝ ਕਰਦਾ ਹੈ, ਚਾਹੇ ਕੋਈ ਪੈਸੇ ਵਾਲਾ ਚਾਹੇ ਕੋਈ ਗਰੀਬ, ਭੰਬਲ ਭੁੱਸਾ ਵੱਖਰੇ ਵੱਖਰੇ ਨੇ। ਤੇ ਉਹ ਦੱਸ ਰਹੇ ਨੇ ਜੀ, ਜਿਹੜੀ ਆਪਣਾ ਰਾਮ ਰਹੀਮ ਦੀ ਗੱਲ ਕਰ ਰਹੇ ਸੀ, ਵਾਕਿਆ ਲੋਕਾਂ ਦਾ ਹੀ ਪੈਸਾ ਸੀ, ਲੋਕਾਂ ਦੀ ਲੇਬਰ ਸੀ, ਸੋ ਉਸਦਾ ਲਾਹਾ ਲੈ ਰਿਹਾ ਸੀ ਬੈਠਾ ਉੱਥੇ। ਹਾਂਜੀ, ਸੋ ਭਾਈ ਆ ਹੁਣ ਗੱਲ ਕਰ ਰਿਹਾ ਸ਼੍ਰੋਮਣੀ ਕਮੇਟੀ ਦੀ, ਤੇ ਕੀ ਕਹਿਣਾ ਚਾਹੋਗੇ ਤੁਸੀਂ ਪਹਿਲਾਂ?
ਮੈਂ ਇਹਦੇ ਬਾਰੇ ਤਾਂ ਭਾਜੀ ਇੰਨਾ ਕਹਿਣਾ ਬਹੁਤ ਫੇਰ ਗੱਲ ਹੈ ਵੀ ਇਹ ਵੀ ਲੰਬੀ ਡਿਸਕਸ਼ਨ ਹੈ, ਪਰ ਮੈਂ ਦੇਖੋ ਜਿੱਦਾਂ ਮੈਨੂੰ ਤਾਂ ਆਪ ਖੁਦ ਪਰਸਨਲੀ ਇਹ ਬੜਾ ਸੋਚ ਸੋਚ ਕੇ ਮੈਂ ਹੈਰਾਨ ਪਰੇਸ਼ਾਨ ਹੁੰਦਾ ਵੀ ਯਾਰ ਕਿੰਨਾ ਮਤਲਬ ਸ਼੍ਰੋਮਣੀ ਕਮੇਟੀ ਦਾ ਕਿੰਨਾ ਬਜਟ ਹੈ ਹਨਾ, ਕਿੰਨਾ ਕੁਛ ਹੈ, ਮਤਲਬ ਜਿੰਨੇ ਮਰਜ਼ੀ ਸਕੂਲ ਕਾਲਜ ਖੋਲ ਦੇਣ, ਜਿੰਨੇ ਮਰਜ਼ੀ ਹੋਸਪਿਟਲ ਖੋਲ ਦੇਣ, ਤੇ ਪਰ ਉਹ ਹਾਂਜੀ ਉਹ ਜਿੱਦਾਂ ਆਪਾਂ ਡੇਰੇ ਵਾਲਿਆਂ ਨੂੰ ਗੱਲਾਂ ਤਾਂ ਕਰਦੇ, ਹੋਰ ਇੱਧਰ ਉੱਧਰ ਨੂੰ ਗੱਲਾਂ ਕਰਦੇ ਹਾਂ। ਔਰ ਜਿੱਦਾਂ ਹੁਣ ਜਿਵੇਂ ਗੁਰੂ ਰਾਮਦਾਸ ਹੋਸਪਿਟਲ ਹੈ ਹਨਾ, ਹੁਣ ਉਹ ਗੁਰੂ ਸਾਹਿਬ ਦੇ ਨਾਂ ਤੇ ਇਹਨਾਂ ਨੇ ਹੋਸਪਿਟਲ ਰੱਖਿਆ, ਔਰ ਤੁਸੀਂ ਵੀ ਦੇਖਿਆ ਹੋਊਗਾ ਪਿੱਛੇ ਸੋਸ਼ਲ ਮੀਡੀਆ ਤੇ ਇੱਕ ਦਿਨ ਉਹ ਖਬਰ ਸੀ ਨਾ ਕਿ ਲੜਕੀ ਸੀ, ਉਹ 10ਵੀਂ ਚ ਪੜ੍ਹਦੀ ਸੀ, ਕਬੱਡੀ ਖੇਡਦੀ ਸੀ, ਤੇ ਉਹਨਾਂ ਨੇ ਮਤਲਬ ਟ੍ਰੀਟਮੈਂਟ ਖੁਣੋ ਹੀ ਮਤਲਬ ਉਹਨੂੰ ਵਿਚਾਰੀ ਨੂੰ ਬਾਹਰ ਖੜਤਾ, ਉਹਦੀ ਡੈਥ ਹੋ ਗਈ ਥੋੜੇ ਚਿਰ ਬਾਅਦ। ਫੇਰ ਉਸ ਤੋਂ ਬਾਅਦ ਫੇਰ ਇੱਕ ਵੀਕ 10 ਦਿਨ ਬਾਅਦ ਫੇਰ ਇੱਕ ਖਬਰ ਆਈ, ਮਤਲਬ ਉੱਥੋਂ ਹੀ ਗੁਰੂ ਰਾਮਦਾਸ ਜੀ ਦੇ ਹੋਸਪਿਟਲ ਚੋਂ ਇਹਨਾਂ ਨੇ ਉਸ ਹੋਸਪਿਟਲ ਚੋਂ ਇੱਕ ਬੱਚਾ ਸੀਗਾ, ਉਹ ਬੱਚੇ ਨੂੰ ਐਜ ਏ ਡੈਡ ਕਰਾਰ ਦੇ ਕੇ ਤੇ ਉਹਦੇ ਘਰਦਿਆਂ ਨੂੰ ਫੜਾਤਾ ਵੀ ਇਹ ਮਰ ਗਿਆ ਹਨਾ, ਇਹਨੂੰ ਲੈ ਜਾਓ। ਉਹ ਜਦੋਂ ਉੱਥੋਂ ਨਿਕਲੇ ਹੋਸਪਿਟਲ ਤੋਂ ਲੈ ਕੇ ਤਾਂ ਬੱਚੇ ਨੇ ਆਪਣੀ ਮਾਂ ਨੇ ਉਹਦਾ ਫੜਿਆ ਹੋਇਆ ਸੀ, ਤਾਂ ਬੱਚੇ ਨੇ ਜਿੱਦਾਂ ਹੱਥ ਲਾਇਆ, ਤਾਂ ਫਿਰ ਉਹਨਾਂ ਨੇ ਜਿੱਦਾਂ ਹੋਰ ਜਿਹੜੇ ਆਰਗੇਨਾਈਜੇਸ਼ਨ ਚੱਲਦੀਆਂ ਆਪਣੇ ਐਨ ਜੀ ਓ ਵਗੈਰਾ ਉਹਨਾਂ ਨੂੰ ਫੋਨ ਕੀਤਾ, ਉਹਨਾਂ ਨੇ ਉਹਨੂੰ ਉਸ ਬੱਚੇ ਨੂੰ ਹੋਰ ਹੋਸਪਿਟਲ ਚ ਐਡਮਿਟ ਕਰਾਇਆ, ਤਾਂ ਬੱਚਾ ਠੀਕ ਹੈ ਹੁਣ। ਤੇ ਇੱਕ ਹੋਰ ਆ ਪਰਸੋਂ ਦੀ ਆ ਖਬਰ, ਮਤਲਬ ਪਰਸੋਂ ਚੌਥ ਦੀ ਖਬਰ ਹੈ, ਉਹ ਵੀ ਏਦਾਂ ਇੱਕ ਬੱਚਾ ਤੇ ਉਹਨੂੰ ਵੀ ਜਿੱਦਾਂ ਉਹਨਾਂ ਨੇ ਕੇਅਰ ਨੀ ਕੀਤੀ ਤੇ ਬਸ ਪਹਿਲਾਂ ਕਹਿ ਤਾ ਵੀ ਇਹ ਡੈਡ ਹੈ, ਉਸ ਟਾਈਮ ਖਾਲੀ ਬੱਚੇ ਦੀ ਡੈਥ ਹੋਈ ਨੀ ਸੀ, ਪਰ ਉਹ ਮਰਨ ਤੋਂ ਪਹਿਲਾਂ ਹੀ ਉਹਨੂੰ ਕਹਿ ਤਾ ਕਿ ਇਹ ਡੈਡ ਹੈ, ਮਤਲਬ ਇਹ ਸਾਰਾ ਕੁਝ ਸੁਣ ਕੇ ਮੇਰਾ ਤੇ ਬਹੁਤ ਮਨ ਦੁਖੀ ਹੁੰਦਾ, ਮਤਲਬ ਬਹੁਤ ਬਹੁਤ ਅਫਸੋਸ ਹੁੰਦਾ। ਜਿੱਦਾਂ ਗੁਰੂ ਸਾਹਿਬ ਦੇ ਨਾਂ ਤੇ ਹੋਸਪਿਟਲ ਹੈ ਹਨਾ, ਉਹਦੇ ਗੁਰੂ ਸਾਹਿਬ ਦੇ ਨਾਂ ਨੂੰ ਵੀ ਬਦਨਾਮ ਕਰਨ ਤੇ ਲੱਗੇ ਹੋਏ ਨੇ। ਤੇ ਮੈਂ ਇਸ ਬਾਰੇ ਤਾਂ ਸ਼੍ਰੋਮਣੀ ਕਮੇਟੀ ਬਾਰੇ ਮੈਂ ਅਕਸਰ ਹੀ ਪਹਿਲਾਂ ਇਹ ਗੱਲ ਕਰਦਾ ਹੁੰਦਾ ਸੀ ਵੀ ਜਿੰਨਾ ਚਿਰ ਪੰਜਾਬ ਦੇ ਸਰਕਾਰ ਨੀ ਨਾ ਬਦਲਦੀ, ਕੋਈ ਚੰਗੇ ਇਮਾਨਦਾਰ ਲੋਕਾਂ ਦੀ ਸਰਕਾਰ ਨੀ ਆਉਂਦੀ, ਉਹਨਾਂ ਚਿਰ ਇਹਨਾਂ ਨੂੰ ਬਾਦਲ ਕਿਆਂ ਨੂੰ ਉੱਥੋਂ ਕਮੇਟੀ ਚੋਂ ਕੱਢ ਕੇ ਬਾਹਰ ਨੀ ਸੁੱਟਿਆ ਜਾ ਸਕਦਾ। ਪਰ ਉਹ ਸਰਕਾਰ ਤੇ ਹੁਣ ਫਿਰ ਕਾਂਗਰਸ ਦੀ ਆਈ ਆ, ਤੋਂ ਆਪਾਂ ਨੂੰ ਪਤਾ ਹੀ ਆ ਵੀ ਰਾਜਾ ਜੀ ਤੇ ਬਾਦਲ ਸਾਹਿਬ ਹੁਣੀ ਵੀ ਇੱਕ ਗੱਲਬਾਤ ਹੀ ਆ ਉਹਨਾਂ ਦੀ, ਉਹ ਸਿਰਫ ਉੱਪਰੋਂ ਦਿਖਾਣ ਨੂੰ ਹੀ ਆ ਸਾਰਾ ਕੁਛ ਜੋ ਵੀ ਹੈਗਾ। ਸੋ ਇਹ ਮੈਨੂੰ ਨੀ, ਮੇਰੇ ਸਮਝ ਤੋਂ ਭਾਜੀ ਬਾਹਰ ਦੀ ਗੱਲ ਹੈ ਵੀ ਕਿੱਦਾਂ ਸੁਧਾਰ ਹੋ ਸਕਦਾ ਜਦੋਂ ਇਲੈਕਸ਼ਨ ਹੁੰਦੇ ਆ, ਜਿਹੜੀਆਂ ਵੋਟਾਂ ਪੈਂਦੀਆਂ, ਮਤਲਬ ਉਹ ਆਪਦੀ ਮਰਜ਼ੀ ਨਾਲ ਇਹਨਾਂ ਨੇ ਵੋਟਾਂ ਬਣਾਈਆਂ ਹੋਈਆਂ ਵੀ ਕੌਣ ਕੌਣ ਵੋਟ ਪਾ ਸਕਦਾ ਆ, ਤੇ ਉਹ ਬੰਦੇ ਵੋਟਾਂ ਪਾਉਂਦੇ ਆ, ਬਸ ਇਹ ਚੁਣੇ ਜਾਂਦੇ ਮੈਂਬਰ ਤੇ ਕਮੇਟੀ ਚੁਣੀ ਜਾਂਦੀ ਆ। ਮੇਰੀ ਸਮਝ ਤੋਂ ਪਰੇ ਦੀ ਗੱਲ ਹੈ ਵੀ ਕਿੱਦਾਂ ਸੁਧਾਰ ਹੋਊਗਾ, ਮਤਲਬ ਕਿਵੇਂ ਹੋ ਸਕਦਾ, ਕਿਵੇਂ ਇਹਨਾਂ ਨੂੰ ਉੱਥੋਂ ਪੱਟ ਕੇ ਬਾਹਰ ਸੁੱਟਿਆ ਜਾਵੇ ਤੇ ਕੋਈ ਨਵੀਂ ਕਮੇਟੀ ਆਵੇ, ਨਵੇਂ ਬੰਦੇ ਆਉਣ ਤਾਂ ਕੋਈ ਨਵੀਂ ਗੱਲਬਾਤ ਹੋ ਸਕੇ। ਜੀ
ਜੀ ਬਿਲਕੁਲ ਬਿਲਕੁਲ, ਸਿਆਸੀ ਰੰਗਤ ਬਹੁਤ ਚੜੀ ਹੋਈ ਹੈ ਨਾ ਇਸ ਮਾਮਲੇ ਦੇ ਉੱਤੇ, ਜਿਹੜੀ ਸ਼੍ਰੋਮਣੀ
ਕਮੇਟੀ।
ਹਾਂਜੀ ਹਾਂਜੀ, ਪਰ ਮੈਂ ਥੋੜਾ ਜਿਹਾ ਏਦਾਂ ਜਰੂਰ ਦੱਸਣਾ ਚਾਹੂੰਗਾ ਕਿ ਪਰ ਜਿੰਨਾ ਜ਼ਿਆਦਾ ਕਰ ਦਿੱਤਾ ਜਾਂਦਾ ਸਿਆਸੀ ਪਾਰਟੀਆਂ ਵੱਲੋਂ ਹਨਾ, ਪਰ ਉਨਾ ਜ਼ਿਆਦਾ ਨੀ ਐਜੂਕੇਸ਼ਨ ਦੇ ਵੀ ਚਲਾਉਂਦੇ ਨੇ ਉੱਥੇ, ਜਿੰਨਾ ਕਿ ਮੈਨੂੰ ਪਿੱਛੇ ਜੇ ਪਾਠੀ ਸਿੰਘ ਆਏ ਹੋਏ ਸੀਗੇ ਇੱਥੇ ਪ੍ਰੈਸਵਿੰਡ ਦੇ ਵਿੱਚ, ਜਿੰਨਾ ਕਿ ਮੈਨੂੰ ਉਹਨਾਂ ਤੋਂ ਸੁਣਨ ਨੂੰ ਮਿਲਿਆ ਨਾ ਕਿ ਉਹ ਗ੍ਰੈਜੂਏਸ਼ਨ ਦੇ ਨਾਲ ਨਾਲ ਉਨੇ ਚਿਰ ਦੇ ਵਿੱਚ ਉਹ ਮਿਊਜ਼ਿਕ ਦਾ ਯਾਨੀ ਕਿ ਕੀਰਤਨ ਦਾ ਤੇ ਗੁਰਬਾਣੀ ਦੀ ਸੰਥਿਆ ਦਿੰਦੇ ਆ ਹਨਾ ਐਜੂਕੇਸ਼ਨ ਤੇ, ਲੇਕਿਨ ਜਿੰਨੀ ਸਾਡੀ ਐਕਸਪੈਕਟੇਸ਼ਨ ਉਨਾ ਕੰਮ ਨੀ ਹੋ ਰਿਹਾ, ਇਹ ਚ ਕੋਈ ਅਤਕਥਨੀ ਨੀ ਜੋ ਅਸੀਂ ਚਾਹੁੰਦੇ ਆ ਜੋ ਅਸੀਂ ਸੋਚਦੇ ਆ ਕਿ
ਉਹ ਐਕਸਪੈਕਟੇਸ਼ਨ ਸਾਡੀ ਤਾਂ ਆ ਨਾ ਕਿਉਂਕਿ ਸਾਨੂੰ ਪਤਾ ਆਲਰੇਡੀ ਕਿ ਉੱਥੇ ਇੰਨਾ ਚੜਾਵਾ ਚੜਦਾ, ਇੰਨਾ ਬਜਟ ਹੈ ਕਮੇਟੀ ਦਾ ਵੀ ਉਹ ਕਰ ਸਕਦੇ ਨੇ, ਇਸ ਕਰਕੇ ਸਾਡੀ ਐਕਸਪੈਕਟੇਸ਼ਨ ਹਾਈ ਹੈ ਔਰ ਉਹ ਬਣਦੇ ਵੀ ਐਕਸਪੈਕਟੇਸ਼ਨ ਹਾਈ ਸਾਡੀ ਜਿਹੜੀ ਹੈ ਉਹ ਹੈ ਵੀ ਜਾਇਜ਼ ਹੈ ਮਤਲਬ। ਹਾਂਜੀ
ਹਾਂਜੀ ਹਾਂਜੀ, ਸੋ ਨਾਲੇ ਫਿਰ ਆਪਾਂ
ਆਪਾਂ ਹੋਰ ਹਾਂਜੀ ਜਿਵੇਂ ਆਪਾਂ ਇਸ ਚੀਜ਼ ਨੂੰ ਏਦਾਂ ਵੀ ਦੇਖਦੇ ਆ, ਆਪਾਂ ਹੋਰ ਅਦਾਇਰੇ ਦੇਖਦੇ ਆ ਜਿਹੜੇ ਹੋਰ ਡੇਰਿਆਂ ਵਾਲਿਆਂ ਦੇ ਹੋਸਪਿਟਲ ਚੱਲ ਰਹੇ ਨੇ। ਉਦਣ ਜਿਹੜੀ ਮੁੰਡੇ ਨੇ ਅਮਰੀਕਾ ਤੋਂ ਵੀਡੀਓ ਪਾਈ ਸੀ, ਉਹਨੇ ਕਲੀਅਰ ਹੀ ਨਾਂ ਲਿਆ ਸੀ ਯਾਰ ਵੀ ਸਾਡੇ ਨਾਲੋਂ ਫਲਾਣੇ ਫਲਾਣੇ ਡੇਰੇ ਵਾਲੇ ਲੱਖ ਚੰਗੇ ਨੇ, ਅਸੀਂ ਕਿੱਦਾਂ ਉਹਨਾਂ ਨੂੰ ਮਾੜੇ ਕਹਿ ਦਈਏ ਹਨਾ, ਕਿਉਂਕਿ ਉਹਨਾਂ ਨੇ ਦੇਖਿਆ ਉਹਨਾਂ ਦਾ ਸਿਸਟਮ ਚੱਲਦਾ। ਉਸ ਕਰਕੇ ਫਿਰ ਸਾਨੂੰ ਜ਼ਿਆਦਾ ਹੁੰਦਾ, ਆਪਾਂ ਨੂੰ ਜ਼ਿਆਦਾ ਫਿਰ ਆਉਂਦਾ ਯਾਰ ਵੀ ਜੇ 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 ਮੈਨੂੰ ਇਹ ਲੱਗਦਾ ਵੀ ਜੇ ਗੁਰਸੇਵਕ ਕਰ ਸਕਦਾ ਤਾਂ ਫਿਰ ਮੈਂ ਕਿਉਂ ਨੀ ਕਰ ਸਕਦਾ, ਜਦੋਂ ਕਿ ਮੇਰੇ ਕੋਲ ਸਾਧਨ ਤੇ ਸੰਸਾਧਨ ਗੁਰਸੇਵਕ ਨਾਲੋਂ ਜ਼ਿਆਦਾ ਆ, ਤੇ ਫਿਰ ਮੈਂ ਕਿਉਂ ਨੀ ਕਰ ਸਕਦਾ, ਕਿਉਂਕਿ ਮੇਰੀ ਨੀਅਤ ਚ ਫਰਕ ਹੈ। ਜਿਹੜੇ ਲੋਕ ਮੇਰੇ ਤੋਂ ਐਕਸਪੈਕਟ ਕਰਦੇ ਨੇ ਉਹ ਤਾਂ ਹੀ ਕਰਦੇ ਨੇ ਵੀ ਯਾਰ ਉਹ ਜੇ ਗੁਰਸੇਵਕ ਥੋੜੇ ਸਾਧਨ ਤੇ ਸੰਸਾਧਨ ਹੋਣ ਦੇ ਬਾਵਜੂਦ ਚੰਗਾ ਕੰਮ ਕਰ ਸਕਦਾ, ਫਿਰ ਇਹ ਕਿਉਂ ਨੀ ਕਰ ਸਕਦੇ ਹਨਾ। ਏਦਾਂ ਹੀ ਸਾਡੀਆਂ ਐਕਸਪੈਕਟੇਸ਼ਨ ਹਾਈ ਹੋ ਜਾਂਦੀਆਂ ਵੀ ਇੰਨਾ ਬਜਟ ਹੈ ਯਾਰ, ਇੰਨੀ ਦੁਨੀਆ ਉੱਥੇ ਜਾਂਦੀ ਹੈ, ਸਿਰ ਝੁਕਾਉਂਦੀ ਹੈ, ਲੋਕੀ ਦਾਨ ਦੇਣ ਨੂੰ ਹੋਰ ਵੀ ਤਿਆਰ ਬੈਠੇ ਨੇ, ਪਰ ਇਹ ਸਿਰਫ ਇੱਕ ਜਿਹੜਾ ਸਿਸਟਮ ਹੈ ਹਨਾ ਇਹਨਾਂ ਨੇ ਉੱਥੇ ਬਣਿਆ ਹੋਇਆ, ਉਹਨੂੰ ਮਤਲਬ ਇਹ ਕੁਛ ਮਤਲਬ ਕਰ ਪ੍ਰੋਪਰ ਤਰੀਕੇ ਨਾਲ ਨਹੀਂ ਕਰ ਪਾ ਰਹੇ ਮਤਲਬ। ਹਾਂਜੀ
ਸਹੀ ਹੈ ਜੀ, ਤੇ ਫਿਰ ਇੱਥੇ ਇਹੀ ਕਿਹੜਾ ਬਣ ਸਕਦਾ ਕਿ ਜੇਕਰ ਉਹ ਆਪਣਾ ਨਹੀਂ ਰੋਲ ਨਿਭਾ ਰਹੇ ਨਾ, ਤਾਂ ਇੱਕ ਤਾਂ ਕਾਰਨ ਹੈ, ਇੱਕ ਤਾਂ ਇਹਦਾ ਰਸਤਾ ਨਿਕਲਦਾ ਆ ਕਿ ਜਿੱਦਾਂ ਪਹਿਲਾਂ ਮਸੰਤਾਂ ਤੋਂ ਚਾਬੀਆਂ ਲਈਆਂ ਸੀਗੀਆਂ ਉਹ ਤਰੀਕਾ ਆ,
ਹਾਂਜੀ ਹਾਂਜੀ,
ਹੁਣ ਤੇ ਮਸੰਤਾਂ ਤੋਂ ਉਹ ਤਰੀਕਾ ਵਰਤਣਾ ਪੈ ਸਕਦਾ, ਜਾਂ ਫਿਰ ਦੂਜਾ ਤਰੀਕਾ ਇਹ ਆ ਕਿ ਜਿੰਨਾ ਕੁ ਕੰਮ ਕਰਦੇ ਆ ਕਿ ਸੰਗਤ ਸੰਗਤ ਗੁਰੂ ਦਾ ਰੂਪ ਹੁੰਦੀ ਆ, ਸਮਝਦਾਰ ਹੁੰਦੀ ਆ ਨਾ ਸੰਗਤ, ਕਿ ਤੁਸੀਂ ਜਿੰਨਾ ਕੁ ਕੰਮ ਕਰ ਰਹੇ ਆ ਉਨਾ ਕੁ ਚੜਾਵਾ ਉਧਰ ਜਾਈ ਜਾਣ ਤੋਂ, ਤੇ ਬਾਕੀ ਦਾ ਜਿੱਦਾਂ ਕਿ ਜਿਹੜੀਆਂ ਅਸੀਂ ਗੱਲ ਕਰਦੇ ਖਾਲਸਾ ਏਡ ਜਾਂ ਹੋਰ ਵੀ ਹੈਗੀਆਂ ਨੇ, ਜ਼ਰੂਰੀ ਨੀ ਕਿ ਸਿੱਖ ਸਿੱਖਾਂ ਨਾਲ, ਚਲੋ ਆ ਹੁੰਦਾ ਨਾ ਕਿ ਆਪਣੀ ਕਮਿਊਨਿਟੀ ਵਾਲੇ ਅੱਗੇ ਕਰ ਰਹੇ ਕੰਮ ਉਹਨਾਂ ਨੂੰ ਸਪੋਰਟ ਕਰੀਏ, ਕਈ ਕਲਾਸ ਦੇ ਵਿੱਚ ਵੀ ਸਾਡੀ ਡਿਵੀਜ਼ਨਸ ਬਣਾ ਦਿੱਤੀਆਂ ਜਾਂਦੀਆਂ ਹੁੰਦੀਆਂ ਸੀ, ਇੱਥੇ ਬੰਦਾ ਵੱਧ ਕੰਮ ਕਰਦਾ ਸੀਗਾ। ਸੋ ਜਿਹੜੀਆਂ ਐਨਜੀਓਜ਼ ਜਾਂ ਹੋਰ ਸੰਸਥਾਵਾਂ ਕੰਮ ਕਰਦੀਆਂ ਨੇ ਸਾਨੂੰ ਦੇਖਦੀਆਂ ਨੇ ਹਨਾ, ਸੋ ਉਹਨਾਂ ਨੂੰ ਬਾਕੀ ਸਪੋਰਟ ਕਰਦੇ ਜਾਓ ਨਾ ਕਿ ਆਪਣੇ ਵੱਲੋਂ ਹੀ, ਤਾਂ ਜੋ ਕਿ ਵੱਧ ਚੜ ਕੇ ਕੰਮ ਵੱਧ ਚੜ ਕੇ ਹੋਰ ਕੰਮ ਕਰ ਸਕਣ, ਮਨੁੱਖ ਦੀ ਭਲਾਈ ਦਾ ਕੰਮ ਕਰ ਸਕਣ।
ਹਾਂਜੀ ਹਾਂਜੀ,
ਸੋ ਸਾਨੂੰ ਆਪ ਨੂੰ ਇਹ ਚੀਜ਼ਾਂ ਹੁਣ ਸੋਚਣੀਆਂ ਪੈਣੀਆਂ
ਜੀ। ਹਾਂਜੀ, ਪਰ ਇੱਕ ਗੱਲ ਹੋਰ ਆ ਜਿਹੜੀ ਮੈਨੂੰ ਹੋਰ ਗੱਲ ਸੁਣ ਕੇ ਜਾਂ ਸੋਚ ਕੇ ਨਾ ਮੈਨੂੰ ਬੜਾ ਅਫਸੋਸ ਜਿਹਾ ਹੁੰਦਾ, ਜਿੱਦਾਂ ਹੁਣ ਆਪਾਂ ਚਲੋ ਇੱਥੇ ਬੈਠੇ ਆਪਾਂ ਤਾਂ ਕੁਛ ਕਰ ਨੀ ਸਕਦੇ, ਆਪਾਂ ਗੱਲਾਂ ਕਰ ਸਕਦੇ ਹਾਂ ਜਾਂ ਜੇ ਕੋਈ ਚੰਗਾ ਬੰਦਾ ਅੱਗੇ ਲੱਗੇ ਆਪਾਂ ਉਹਨੂੰ ਸਪੋਰਟ ਕਰ ਸਕਦੇ ਜੋ ਵੀ ਹੈ ਹਨਾ, ਆਪਾਂ ਉਸ ਲੋਕਾਂ ਨੂੰ ਯਾਰਾਂ ਦੋਸਤਾਂ ਨੂੰ ਰਿਸ਼ਤੇਦਾਰਾਂ ਨੂੰ ਫੋਨ ਕਰਕੇ ਕਹਿ ਸਕਦੇ ਹਾਂ ਵੀ ਭਾਈ ਏਦਾਂ ਨੀ ਤੁਸੀਂ ਏਦਾਂ ਕਰੋ। ਪਰ ਇੱਕ ਗੱਲ ਭਾਜੀ ਮੈਨੂੰ ਇਹ ਵੀ ਨਹੀਂ ਸਮਝ ਆਉਂਦੀ ਵੀ ਉਹ ਵੀ ਡਿਸਕਸ਼ਨ ਵਾਲੀ ਗੱਲ ਮੈਨੂੰ ਮੇਰੀ ਸਮਝ ਤੋਂ ਪਰੇ ਦੀ ਗੱਲ ਹੈ, ਜਿੱਦਾਂ ਹੁਣ ਜਿਹੜੇ ਅਸੀਂ ਆਗੂ ਸਾਡੇ ਜਿਨ੍ਹਾਂ ਨੂੰ ਅਸੀਂ ਮੰਨਦੇ ਵੀ ਯਾਰ ਇਹ ਚੰਗੇ ਬੰਦੇ ਆ ਨਾ, ਲੱਗਦਾ ਆ ਕਿ ਇਹਨਾਂ ਦੀ ਨੀਅਤ ਸਾਫ਼ ਹੈ, ਪਰ ਉਹ ਵੀ ਜਿੱਦਾਂ ਇੱਕ ਪਲੇਟਫਾਰਮ ਤੇ ਇਕੱਠੇ ਨੀ ਉਹ ਪਾਉਂਦੇ, ਉਹ ਵੀ ਸਾਰੇ ਅੱਡ ਅੱਡ, ਜਿੱਦਾਂ ਹੁਣ ਇੱਕ ਭਾਈ ਵਡਾਲਾ ਆ ਉਹ ਉਹ ਮਤਲਬ ਬੜਾ ਜਦੋਜਹਿਦ ਕਰ ਰਿਹਾ ਹਨਾ, ਜਿਹੜਾ ਰਣਜੀਤ ਸਿੰਘ ਆ ਪਹਿਲਾਂ ਜਿਹੜੇ ਰਣਜੀਤ ਸਿੰਘ ਜਥੇਦਾਰ ਜਿਹੜੇ ਕਿ ਪਹਿਲਾਂ ਹੁੰਦੇ ਸੀਗੇ ਆਪਣੇ ਇੱਥੇ ਸ਼੍ਰੋਮਣੀ ਕਮੇਟੀ ਦੇ ਵੀ ਉਹ ਸੀਗੇ ਰਹੇ ਤੇ ਉਹ ਨੇ ਜਿੱਦਾਂ ਹੁਣ ਦਿੱਲੀ ਜਿਵੇਂ ਕਮੇਟੀ ਦੀਆਂ ਚੋਣਾਂ ਹੋਈਆਂ ਸੀ ਹਨਾ ਦਿੱਲੀ ਇਹਨਾਂ ਸਾਰਿਆਂ ਨੇ ਕਿਹਾ ਵੀ ਆਪਾਂ ਚਲੋ ਇਕੱਠੇ ਹੁੰਦੇ ਹਾਂ ਤੇ ਆਪਾਂ ਇਹਨਾਂ ਨੂੰ ਦੂਜਿਆਂ ਨੂੰ ਹਰਾਉਣਾ ਆ ਮਤਲਬ ਵੀ ਆਪਾਂ ਚੰਗੇ ਬੰਦੇ ਵੀ ਚਲੋ ਚੰਗੀ ਸੋਚ ਵਾਲੇ ਆਪਾਂ ਕਮੇਟੀ ਦੇ ਵਿੱਚ ਆਈਏ ਪਰ ਇਹ ਮਤਲਬ ਦਿੱਲੀ ਵੀ ਉਹ ਇੱਕ ਪਲੇਟਫਾਰਮ ਤੇ ਮਤਲਬ ਐਗਜੈਕਟਲੀ ਇਕੱਠੇ ਹੋ ਨਹੀਂ ਸਕੇ ਤੇ ਹੁਣ ਜਦੋਂ ਮੈਨੂੰ ਤੇ ਇਹ ਵੀ ਆ ਵੀ ਹੁਣ ਜਦੋਂ ਗਾਂਹ ਫਿਰ ਇੱਥੇ ਸ਼੍ਰੋਮਣੀ ਕਮੇਟੀ ਦੀਆਂ ਗਾਂਹ ਚੋਣਾਂ ਆਉਣਗੀਆਂ ਵੀ ਕੀ ਫਿਰ ਇਹ ਸਾਰੇ ਜਣੇ ਰਲ ਕੇ ਇੱਕ ਪਲੇਟਫਾਰਮ ਤੇ ਇਕੱਠੇ ਹੋ ਵੀ ਸਕਣਗੇ ਜੇ ਨਹੀਂ ਹੋਏ ਜੇ ਇੱਦਾਂ ਹੀ ਅੱਡੋ ਪਾਟ ਤੁਰੇ ਫਿਰਦੇ ਰਹੇ ਫਿਰ ਆਪੇ ਓਬਵੀਅਸਲੀ ਉਹ ਜਿਹੜੇ ਪਹਿਲਾਂ ਹੈਗੇ ਫਿਰ ਉਹਨਾਂ ਦੇ ਕਾਬਜ ਰਹਿਣਾ
ਮੇਰੇ ਪਰਸਨਲੀ ਕੁਛ ਕ ਸੰਸਥਾਵਾਂ ਦੇ ਮੁਖੀਆਂ ਨਾਲ ਜਿਹੜੇ ਜਾਣੀ ਕਹਿ ਲੋ ਕਿ ਤੁਸੀਂ ਐਕਟਿਵ ਨੇ ਹਨਾ ਜਿਹੜੇ ਦਾਵਾ ਕਰਦੇ ਨੇ ਕਿ ਅਸੀਂ ਕੌਮ ਪ੍ਰਤੀ ਚਿੰਤਤ ਆ ਕਿ ਅਸੀਂ ਜੇਲਾਂ ਵੀ ਕੱਟ ਰਹੇ ਹਾਂ ਬਾਹਰ ਆ ਜਾਂਦੇ ਹਾਂ ਤੇ ਉਹਨਾਂ ਨੂੰ ਸਾਰਿਆਂ ਨੂੰ ਇਹ ਪ੍ਰਸ਼ਨ ਹੁੰਦਾ ਕਿ ਅਸੀਂ ਐਜ਼ ਏ ਸਿਪਾਹੀ ਕਦੋਂ ਬਣਾਂਗੇ ਹਨਾ ਕਿ ਸਾਰੇ ਲੀਡਰ ਬਣਨ ਨੂੰ ਫਿਰਦੇ ਆ ਸਾਰੇ ਪ੍ਰਧਾਨ ਬਣਨ ਨੂੰ ਫਿਰਦੇ ਤੁਸੀਂ ਆਪਣੀ ਸੰਸਥਾ ਬਣਾ ਲਈ ਜਾਂਦੇ ਆ ਤੇ ਤੁਸੀਂ ਕਿ ਮੈਂ ਕਿਹਾ ਇਤਿਹਾਸ ਦੀ ਉਹ ਗੱਲ ਹੁੰਦੀ ਆ ਕਿ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਜਿੱਤਾਂ ਕਿਉਂ ਜਿੱਤੀਆਂ ਕੱਲਾ ਮਹਾਰਾਜਾ ਰਣਜੀਤ ਸਿੰਘ ਨਹੀਂ ਸੀ ਤੇ ਉਹਦੀ ਸੈਨਾ ਸੀ ਨਾਲ ਉਹ ਕੱਲੇ ਕੱਲੇ ਸਿਪਾਹੀ ਨੇ ਆਪਣਾ ਰੋਲ ਅਦਾ ਕੀਤਾ ਹੈ ਤੁਸੀਂ ਕਿਉਂ ਨੀ ਇੱਕ ਮੁੱਠ ਹੋ ਕੇ ਕੰਮ ਕਰਨਾ ਚਾਹੁੰਦੇ ਤੁਸੀਂ ਸੋ ਆਹ ਅਕਸਰ ਸਵਾਲ ਹੁੰਦੇ ਰਹਿੰਦੇ ਉਹਨਾਂ ਨਾਲ ਪਰ ਅਸੀਂ ਪੁੱਛ ਹੀ ਕਰਾਂ ਕਿ ਇਹਨਾਂ ਨੂੰ ਔਨ ਏਅਰ ਲੈ ਕੇ ਸ਼ਾਇਦ ਕਿਸੇ ਦੀ ਬੋਲੀ ਮਾਰੀਓ ਕਿਸੇ ਦਾ ਸਾਡਾ ਮਿਹਣਾ ਮਾਰਿਆ ਕੰਮ ਆ ਜਾਵੇ ਨਾ ਅਰਥ ਆ ਜਾਵੇ ਜਿਹੜੇ ਅਸੀਂ ਕਹਿੰਦੇ ਬੇਸ਼ੱਕ ਗੱਲਾਂ ਹੀ ਕਰਦੇ ਹਾਂ ਤੇ ਅਸੀਂ ਰੋਲ ਅਦਾ ਕਰ ਰਹੇ ਹਾਂ ਕਿ ਗੱਲ ਕੀਤੀ ਉਹ ਹੀ ਅੱਗੇ ਜਾਊਗੀ ਤੇ ਉਹ ਡਿਸਕਸ਼ਨ ਹੋਣਗੀਆਂ ਤੇ ਕੋਈ ਸਾਰਥਕ ਰੂਪ ਸਾਹਮਣੇ ਆਉਣਗੇ ਸੋ ਆਸ ਕਰਦੇ ਹਾਂ ਕਿ ਚਲੋ ਜਿੰਨਾ ਕੁ ਸਾਡੀ ਆਈ ਸਲਾਹ ਹੈ ਕਿ ਤੁਸੀਂ ਹੁਣ ਆਪੇ ਦੇਖ ਲਓ ਕਿੱਧਰ ਕਿੱਧਰ ਤੁਸੀਂ ਸਪੋਰਟ ਕਰਨੀ ਆ ਉੱਥੇ ਵੀ 24 ਘੰਟੇ ਲੰਗਰ ਚੱਲਦਾ ਜਿਹੜੀ ਅਸੀਂ ਗੱਲ ਕੀਤੀ ਸੀ ਨਾ ਟੋਕਨ ਵਾਲੀ ਸੋ ਉਹ ਵੀ ਹੁਣ ਉਹ ਮੇਰੇ ਖੁੱਲ ਗਿਆ ਉਹ ਵੀ ਸ਼ੇਅਰ ਕਰੂੰਗਾ ਪ੍ਰੋਗਰਾਮ ਫਿਨਿਸ਼ ਹੋਣ ਤੋਂ ਪਹਿਲਾਂ ਗੋਰੇ ਦਾ ਕੀ ਐਕਸਪੀਰੀਅੰਸ ਹੈਗਾ ਅਸੀਂ ਏਦਾਂ ਵੀ ਨੀ ਕਹਿ ਸਕਦੇ ਜਿੱਦਾਂ ਕੁਛ ਤੋਂ ਖੱਬੇ ਪੱਖੀ ਕਹਿ ਦਿੰਦੇ ਉਹ ਬੰਦ ਕਰ ਦੋ ਜੀ ਗੱਲੇ ਬੰਦ ਕਰ ਦੋ ਚੜਾਵੇ ਬੰਦ ਕਰ ਦੋ ਕਿਉਂਕਿ ਗੁਰੂ ਘਰ ਲੰਗਰ ਚੱਲਦੇ
ਬਹੁਤ ਲੋੜਵੰਦ ਉਹ ਤਾਂ ਹੋ ਹੀ ਨੀ ਸਕਦਾ ਉਹਦੇ ਨਾਲੇ ਉਹ ਗੁਰੂ ਸਾਹਿਬ ਦੀ ਕਿਰਪਾ ਤੇ ਚੱਲਦੇ ਰਹਿਣੇ ਆ ਜਿਹੜੇ ਕਹਿੰਦੇ ਨਾ ਬੰਦ ਕਰ ਦੋ
ਉਹ ਚੱਲਦੇ
ਰਹਿਣੇ ਉਹ ਚੱਲਦੇ ਰਹਿਣੇ ਉਹ ਤਾਂ ਸਦਾ ਹੀ ਚੱਲਦੇ ਰਹਿਣੇ ਆ ਹਾਂਜੀ
ਜੀ ਬਿਲਕੁਲ ਸੋ ਜਾਣੀ ਕਿ ਆਹ ਚੀਜ਼ਾਂ ਨੂੰ ਸਮਝ ਕੇ ਪਰ ਚੱਲਣ ਦੀ ਲੋੜ ਆ ਜਿਹੜੀ ਸੂਝ ਬੂਝ ਦਾ ਨਾਲ ਕੰਮ ਲਈਏ ਜੇਕਰ ਆਹ ਸਮਾਂ ਚੱਲ ਵੀ ਰਿਹਾ ਗਲਤ ਹੱਥਾਂ ਦੇ ਵਿੱਚ ਪਾਵਰ ਆ ਪਰ ਫਿਰ ਸੰਗਤ ਸੂਝ ਬੂਝ ਨਾਲ ਕੰਮ ਲੈ ਸਕਦੀ ਆ ਸੋ ਹਾਂਜੀ ਭਾਈ ਆਪਣੇ ਨਾਲ ਇੰਦਰਪ੍ਰੀਤ ਬਾਜਵਾ ਜੀ ਜੁੜੇ ਆ ਪ੍ਰੋਗਰਾਮ ਦੇ ਵਿੱਚ ਸੋ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਕਰਾ ਰਹੇ ਨੇ ਸਤਿ ਸ੍ਰੀ ਅਕਾਲ ਇੰਦਰਪ੍ਰੀਤ ਜੀ ਭਾਈ ਉਹ ਘੜੇਲ ਬਾਰੇ ਪੁੱਛ ਰਹੇ ਕਹਿੰਦੇ ਇਹਦਾ ਕੋਈ ਇਲਾਜ ਹੈਗਾ ਜੀ
ਘੜੇਲਾਂ ਪੈਂਦੀਆਂ ਜਿਹੜੀਆਂ
ਹਾਂਜੀ ਉਹਦੀ ਉਹ ਗੱਲ ਕਰ
ਮਤਲਬ ਘੜੇਲ ਮਤਲਬ ਉਹੀ ਹੁੰਦੇ ਆ ਜਿੱਦਾਂ ਆਪਣਾ ਮੰਨ ਲਓ ਕਿਸੇ ਬੋਡੀ ਦਾ ਕੋਈ ਪਾਰਟ ਜਿੱਦਾਂ ਲੱਤਾਂ ਚ ਜਾਂ ਬਾਹਾਂ ਚ ਇੱਕ ਦਮ ਉਹ ਮਤਲਬ ਹੋ ਜਾਂਦਾ ਸਟਕ ਹੋ ਜਾਂਦਾ ਤੇ ਉਹ ਫਿਰ ਹਿੱਲ ਚੁੱਲ ਨਹੀਂ ਹੁੰਦੀ ਹਨਾ
ਘੜੇਲੇ ਦਾ
ਐਕਚੁਅਲੀ ਸ਼ਬਦ ਲੱਭਣਾ ਪੈਣਾ ਨਾ ਜਿੱਦਾਂ ਵੀ ਇਹਦਾ ਐਕਚੁਅਲੀ ਸ਼ਬਦ ਕੀ ਇਹਦਾ ਐਕਚੁਅਲੀ ਉਹਦੇ ਚ ਕਿੱਦਾਂ ਹੋਊਗਾ ਹਨਾ ਜਿਵੇਂ ਉਹ ਜਿਵੇਂ ਡਾਕਟਰ ਕੋਲ ਜਾਂਦੇ ਕਹਿੰਦੇ ਬੀਬੀ ਕਹਿੰਦੇ ਮੇਰੇ ਘੜੇਲਾਂ ਨੀ ਉੱਠਦੀਆਂ ਤੇ ਕਸਮੈਲੇ ਜੇ ਕੈਸ ਉਹਨਾਂ ਨਾਲ ਠੀਕ ਹੋਊ
ਸਹੀ ਹਾਂਜੀ
ਡਾਕਟਰ ਵਿਚਾਰਾ ਕਹਿੰਦਾ ਸਾਰੀ ਕਿਤਾਬ ਉਹਨੇ ਛਾਲ ਮਾਰੀ ਕਹਿੰਦਾ ਯਾਰ ਮੈਂ ਸਾਰੀ ਕਿਤਾਬ ਪੜ੍ਹ ਛੱਡੀ ਡਾਕਟਰ ਦੀ ਇਹ ਘੜੇਲਾਂ ਸ਼ਬਦ ਕਿਹੜਾ ਹੋ ਗਿਆ ਨਾਲੇ ਬੀਬੀ ਇਲਾਜ ਵੀ ਆਪੇ ਦੱਸੀ ਜਾਂਦੇ ਵੀ ਭਾਈ ਇਹ ਕਸਮੈਲੇ ਜੇ ਕੈਪਸ ਉਹਨਾਂ ਨਾਲ ਠੀਕ ਹੋਊ
ਸਹੀ ਆ ਹਾਂਜੀ ਹਾਂਜੀ ਤੇ ਭਾਜੀ ਆਪਣੇ ਨਾਲ ਅਮਨ ਧਾਲੀਵਾਲ ਜੀ ਪ੍ਰੋਗਰਾਮ ਦੇ ਵਿੱਚ ਜੁੜੇ ਆ ਸਵਾਗਤ ਕਰਦੇ ਇਹਨਾਂ ਦਾ ਤੇ ਇਹ ਵੀ ਅਪਡੇਟ ਕਰ ਰਹੇ ਆ ਕਹਿੰਦੇ ਨਿਕੈਲਾ ਜਿਹੜਾ ਤੁਸੀਂ ਦੱਸਿਆ ਸੀਗਾ ਜੀ ਮਿੱਤਰ ਬੋਲੇ ਜਾ ਰਿਹਾ ਨਿਕੈਲਾ ਸਟੀਵਾ ਐਂਡ ਬਲੈਕ ਕਮਿਨ ਤੇ ਬਲੈਕ ਸੀਡ ਤੁਸੀਂ ਬਲੈਕ ਸੀਡ ਜਾ ਕੇ ਕਹਿ ਦਿਓ ਅਪਡੇਟ ਕੀਤਾ ਧੰਨਵਾਦ ਸਾਰੇ ਵੀਰ ਹਾਂਜੀ ਸਾਰੇ ਵੀਰਾਂ ਦਾ ਧੰਨਵਾਦ ਜਿਹਨੇ ਦੱਸਿਆ ਕਿ ਉਹਨੂੰ ਕੀ ਕਹਿੰਦੇ ਆ ਸੋ ਭਾਜੀ ਖੇਡਾਂ ਦੀ ਗੱਲਬਾਤ ਚੱਲ ਰਹੀ ਸੀਗੀ ਤੇ ਪਰ ਆਪਣਾ ਹੁਣ ਸਮਾਂ ਵੀ ਬਹੁਤ ਥੋੜਾ ਰਹਿ ਗਿਆ ਤੇ ਆਪਾਂ
ਹਾਂਜੀ
ਇੱਕ ਗੀਤ ਸੁਣਾਗੇ
ਉਹ ਤੁਸੀਂ ਸਟੋਰੀ ਪਰ ਆਪਾਂ ਕਹਾਣੀ ਵੀ ਇੱਕ ਕਹਿ ਰਹੇ ਸੀ
ਹਾਂਜੀ ਸਟੋਰੀ ਬਿਲਕੁਲ ਬਿਲਕੁਲ ਉਹ ਸਟੋਰੀ ਵੀ ਪੜਾਂਗੇ ਤੇ ਉਹ ਤਾਂ ਅਸੀਂ ਐਂ ਐਂਡ ਤੇ ਪੜ੍ਹਦੇ ਹਾਂ ਸਟੋਰੀ ਛੋਟੀ ਸਟੋਰੀ ਆ ਤੇ ਆਪਣੇ ਸਰੋਤਿਆਂ ਤੇ ਅਸੀਂ ਉਹਦੇ ਬਾਰੇ ਕੋਈ ਗੱਲਬਾਤ ਨਹੀਂ ਕਰਨੀ ਕਿਉਂਕਿ ਜਿੱਥੇ ਸਟਾਰਟ ਕੀਤਾ ਸੀਗਾ ਤੇ ਉੱਥੇ ਛੱਡ ਕੇ ਜਾਵਾਂਗੇ ਸਟੋਰੀ ਜ਼ਰੂਰ ਪੜਾਂਗੇ ਤੇ ਜਿਹੜੀ ਇੱਕ ਦੋ ਖਬਰਾਂ ਤੇ ਆਪਾਂ ਥੋੜੀ ਬਹੁਤ ਖੇਡਾਂ ਬਾਰੇ ਗੱਲਬਾਤ ਜ਼ਰੂਰ ਕਰਾਂਗੇ ਤੇ ਤੁਸੀਂ ਦੋਸਤੋ ਸੁਣੋ ਇੱਕ ਗੀਤ ਇਸੇ ਤਰ੍ਹਾਂ ਬਣੇ ਰਹੋ 15 ਕੁ ਮਿੰਟ ਦਾ ਸਮਾਂ ਰਹਿ ਗਿਆ ਹੈ ਸੋ ਮਿਲਦੇ ਹਾਂ ਇਸ ਗੀਤ ਤੋਂ ਬਾਅਦ
ਬਾਰਿਸ਼ ਖੜੀ ਜਿੰਦੇ ਨੇ ਜਿੰਦੇ ਤੇਰੇ
ਜੀ ਜੀ ਦੋਸਤੋ, ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ ਤੁਹਾਡਾ ਪ੍ਰੋਗਰਾਮ ਦੇ ਵਿੱਚ। ਸਮਾਂ ਹੋ ਗਿਆ ਜੀ 9:46, ਸੋ ਤਕਰੀਬਨ 10-15 ਮਿੰਟ ਸਾਡੇ ਕੋਲ ਰਹਿ ਗਏ ਨੇ, ਤੇ ਜਿਹੜੇ ਮੈਸੇਜ ਰਹਿੰਦੇ ਆ ਭਾਜੀ ਆਪਾਂ ਉਹ ਮੈਸੇਜ ਲੈ ਲਾਂਗੇ। ਤੇ ਖੇਡਾਂ ਦੀ ਗੱਲਬਾਤ ਹੁੰਦੀ ਸੀਗੀ, ਚਲੋ ਹੁਣ ਖੇਡਾਂ ਬਾਰੇ ਗੱਲਬਾਤ ਤਾਂ ਨਹੀਂ ਹੋਈ, ਪਰ ਕੁਛ ਕੁ ਖੇਡਾਂ ਬਾਰੇ ਜ਼ਰੂਰ ਦੱਸ ਕੇ ਜਾਵਾਂਗੇ, ਨਾਮ ਹੀ ਦੱਸ ਕੇ ਜਾਵਾਂਗੇ ਕਿ ਕਹਿ ਲਓ ਕਿ ਯਾਦਾਂ ਦੇ ਵਿੱਚੋਂ ਉਹ ਪੰਨੇ ਆਪਣੇ ਬਚਪਨ ਦੇ ਪੰਨੇ ਜ਼ਰੂਰ ਉੱਤੇ ਆ ਜਾਣਗੇ ਨਾ ਬਚਪਨ ਵਾਲੇ, ਤਾਂ ਜੋ ਕਿ ਮੈਨੂੰ ਲੱਗਦਾ ਆਪਣੇ ਵੀਰ ਆਪਣੇ ਬੱਚਿਆਂ ਨੂੰ ਦੱਸ ਸਕਣਗੇ ਜਾਂ ਉਹ ਯਾਦ ਕਰ ਸਕਣਗੇ। ਸੋ ਉਸ ਤੋਂ ਪਹਿਲਾਂ ਜੀ ਆਪਣੇ ਗੌਰਵ ਸ਼ਰਮਾ ਜੀ ਦਾ ਮੈਸੇਜ ਆਇਆ ਸੀਗਾ, ਤੁਹਾਨੂੰ ਯਾਦ ਹੋਣਾ, ਤੇ ਉਹ ਪੁੱਛ ਰਹੇ ਸੀਗੇ ਕਿਸੇ ਚੀਜ਼ ਦਾ ਇਲਾਜ ਪੁੱਛ ਰਹੇ ਸੀ, ਪਹਿਲਾਂ ਉਹਨੇ ਇੰਗਲਿਸ਼ ਚ ਲਿਖ ਕੇ ਭੇਜਿਆ ਸੀਗਾ, ਹਿੰਦੀ ਮਿਕਸ ਕਰਕੇ ਜਿਹੜਾ ਹੁੰਦੇ ਤੇ ਹੁਣ ਵੀਰ ਜੀ ਨੇ ਹਿੰਦੀ ਚ ਲਿਖ ਕੇ ਭੇਜਤਾ। ਮੈਨੂੰ ਭਾਜੀ ਹਿੰਦੀ ਵੀ ਨੀ ਆਉਂਦੀ, ਪਰ ਕੋਸ਼ਿਸ਼ ਕਰਦਾ ਤੁਹਾਡਾ ਪੜ੍ਹਨ ਦੀ ਕਿ ਤੁਸੀਂ ਕੀ ਕਿਹਾ। ਸੋ ਕਹਿੰਦੇ ਜੀ, ਕਹਿੰਦੇ ਮੈਨੇ ਸਰੀਰ ਮੇ ਮੱਸੇ ਖਤਮ ਕਰਨ ਦਾ ਇਲਾਜ ਪੁੱਛਾ ਤਾ।
ਅੱਛਾ ਅੱਛਾ, ਮੱਸੇ, ਹਾਂਜੀ ਕੋਈ ਨੀ, ਆਪਾਂ ਇਹ ਵੀ ਅਗਲੇ ਪ੍ਰੋਗਰਾਮ ਚ ਦੱਸ ਦਾਂਗੇ। ਹਾਂਜੀ ਹੁੰਦਾ, ਹਾਂਜੀ ਹਾਂਜੀ, ਇਹ ਭਾਜੀ ਹੁੰਦੇ ਜਿਹੜੇ
ਸਾਰੇ ਰਾਈਟ ਡਾਊਨ ਕਰ ਲਏ ਆ, ਤੇ ਉਹ ਅਗਲੇ ਪ੍ਰੋਗਰਾਮ ਦੇ ਵਿੱਚ ਜ਼ਰੂਰ ਇਹਨਾਂ ਦਾ ਸਾਰਿਆਂ ਦਾ ਇਲਾਜ ਦੱਸਾਂਗੇ। ਤੇ ਸਾਰਾ ਵੀਕ ਚਲੋ ਵਧੀਆ ਭਾਜੀ ਫ੍ਰੀ ਰਹਿੰਦੇ ਆ, ਤੇ ਉਹਨਾਂ ਨੂੰ ਥੋੜਾ ਕੰਮ ਹੋ ਗਿਆ ਕਿ ਅਪਡੇਟ ਰਹਿਣਗੇ। ਸੋ ਬਹੁਤ ਬਹੁਤ ਧੰਨਵਾਦ ਗੌਰਵ ਸ਼ਰਮਾ ਜੀ, ਤੁਸੀਂ ਪ੍ਰੋਗਰਾਮ ਦੇ ਵਿੱਚ ਸਾਂਝ ਬਣਾਈ, ਤੇ ਆਪਣੇ ਨਾਲ ਹੁਣ ਜੀ ਕੁਲਦੀਪ ਕੌਰ ਜੀ ਜੁੜੇ ਆ ਪ੍ਰੋਗਰਾਮ ਦੇ ਵਿੱਚ। ਸੋ ਕਹਿ ਰਹੇ ਨੇ ਜੀ, ਕਹਿੰਦੇ ਅਸਲੀ ਸਬਰ ਦਾ ਇਮਤਿਹਾਨ ਤਾਂ ਪੰਛੀ ਦਿੰਦੇ ਨੇ, ਜੋ ਚੁੱਪ ਚਾਪ ਚਲੇ ਜਾਂਦੇ ਨੇ ਲੋਕਾਂ ਤੋਂ ਆਪਣਾ ਘਰ ਤੁੜਵਾਉਣ ਦੇ ਬਾਅਦ ਵੀ। ਸੋ ਜੀ, ਸੋ ਬਹੁਤ ਵਧੀਆ ਵਿਚਾਰ ਭੇਜਿਆ ਉਹਨੇ, ਪਰ ਉਹਨਾਂ ਦੇ ਮਨ ਤੇ ਕੀ ਬੀਤਦੀ ਹੋਣੀ ਹੈ ਜੀ, ਉਹ ਤਾਂ ਹੁਣ ਮੈਨੂੰ ਲੱਗਦਾ ਕਦੇ ਜਾਣ ਨਹੀਂ ਸਕਦੇ ਨਾ, ਪੰਛੀਆਂ ਦੇ ਮਨ ਤੇ ਉਦੋਂ ਕੀ ਬੀਤਦੀ ਆ ਜਾਂ ਕੀ ਕਰਦੇ ਕੀ ਕਿੱਦਾਂ ਵਸੀਲਾ ਕਰਦੇ ਆ। ਤਾਂ ਧੰਨਵਾਦ ਤੁਹਾਡਾ ਪ੍ਰੋਗਰਾਮ ਦੇ ਵਿੱਚ ਤੁਸੀਂ ਸਾਂਝ ਬਣਾਈ। ਸੋ ਇਸ ਤੋਂ ਅੱਗੇ ਜੀ ਜਗਤਾਰ ਗਿੱਲ ਜੀ ਦੁਆਰਾ ਤੋਂ ਜੁੜੇ ਆ ਆਪਣੇ ਨਾਲ, ਤਾਂ ਉਹ ਸਾਧ ਬਾਰੇ ਅਪਡੇਟ ਕਰ ਰਹੇ ਆ। ਕਹਿੰਦੇ ਸਾਧ ਦੇ ਪਿੱਛੇ ਇੱਕ ਵੱਡੀ ਤਾਕਤ ਹੈ ਜੋ ਉਸਨੂੰ ਚਲਾ ਰਹੀ ਸੀ, ਉਹ ਹੀ ਹੁਣ ਮਰਵਾਉਣ ਤੇ ਹੈ। ਉਹ ਵਿਗੜਿਆ ਸਾਧ ਸੀ, ਉਹਦੇ ਮੈਡੀਕਲ ਚੈੱਕਅਪ ਨੇ ਸਾਬਤ ਕਰ ਦਿੱਤਾ। ਜਿਹੜੇ ਪੜ੍ਹੇ ਲਿਖੇ ਲੋਕ ਉਹਦੇ ਨਾਲ ਜੁੜੇ ਹੋਏ ਸੀ, ਉਹਨਾਂ 'ਚ ਕੁਝ ਕੁ ਦਾ ਨਿੱਜੀ ਮੁਹਾਦ ਸੀ, ਕੁਝ ਕੁ ਇਹ ਸੋਚ ਕੇ ਚੱਲ ਰਹੇ ਸੀ ਕਿ ਲੋਕਾਂ ਨੂੰ ਬਾਬੇ ਨੂੰ ਛੱਡਣ ਦਾ ਕੀ ਕਾਰਨ ਦੱਸਣਗੇ। ਪਤਾ ਸਾਰਿਆਂ ਨੂੰ ਹੀ ਸੀ ਉਹਦੇ ਬਾਰੇ।
ਆ ਬਹੁਤ ਸਾਰੇ ਤਾਂ ਸ਼ਰਮਾ ਬਸ਼ਰਮੀ ਨੀ ਸੀ ਨਾ ਬੋਲਦੇ ਵੀ ਹੁਣ ਅਸੀਂ ਕੀ ਕਰੀਏ। ਆਪਾਂ ਜਿਵੇਂ ਮੀਡੀਆ ਚ ਵੀ 2-4 ਲੇਡੀਜ਼ ਵੀ ਆਈਆਂ ਨੇ ਸਾਹਮਣੇ, ਉਹਨਾਂ ਨੇ ਵੀ ਇਹ ਗੱਲ ਕਲੀਅਰ ਕਹੀ ਆ ਵੀ ਸਾਨੂੰ ਤਾਂ ਸਾਡੇ ਰਿਸ਼ਤੇਦਾਰਾਂ ਦੀ ਸ਼ਰਮ ਹੀ ਮਾਰਦੀ ਸੀ ਵੀ ਅਸੀਂ ਕੀ ਕਹੀਏ, ਹਨਾ। ਤੇ ਇਸ ਕਰਕੇ ਸਹੀ ਹੈ ਗੱਲ। ਹੁਣ ਮੇਰੇ ਖਿਆਲ ਚ ਜਿਹੜਾ ਤਾਂ ਚੰਦ ਪੜ੍ਹੇ ਲਿਖੇ ਤਬਕਾ ਜਿਹੜਾ ਜੁੜਿਆ ਸੀ, ਉਹ ਤਾਂ ਮੇਰੇ ਖਿਆਲ ਚ ਨੀ ਹੁਣ ਕੋਈ ਜੁੜਿਆ ਰਹੂਗਾ, ਪਰ ਕਈ ਹਜੇ ਹੋਰ ਹੈਗੇ ਪ੍ਰੇਮੀ ਬਥੇਰੇ, ਉਹ ਜਿਹੜੇ ਪਾਈ ਜਾਂਦੇ ਵਿਧਵਾ ਪਿਤਾ ਜੀ ਦੀ ਇਹ ਕੋਈ ਕਰਾਮਾਤ ਹੀ ਆ। ਪਰ ਕੋਈ ਨੀ, ਵੇਖੋ ਕਰਾਮਾਤ ਕਰੋ ਵੇਟ
ਜੀ। ਸੋ ਇਸ ਤੋਂ ਅੱਗੇ ਆਪਣੇ ਨਾਲ ਬਾਈ ਕਮਲ ਬੈਂਸ ਇੱਥੋਂ ਬ੍ਰਿਸਬੇਨ ਤੋਂ ਆਪਣੇ ਵੀਰ ਜੁੜੇ ਹੋਏ ਨੇ ਪ੍ਰੋਗਰਾਮ ਦੇ ਵਿੱਚ, ਤੇ ਸਾਡੇ ਟੀਮਮੇਟ ਵੀ ਹੁੰਦੇ ਆ ਸਾਰੇ ਕੰਮਾਂ ਦੇ ਵਿੱਚ। ਸੋ ਉਹ ਵੀ ਪ੍ਰੋਗਰਾਮ ਇੰਜੋਏ ਕਰ ਰਹੇ ਨੇ, ਧੰਨਵਾਦ ਇਹਨਾਂ ਦਾ ਪ੍ਰੋਗਰਾਮ ਦੇ ਵਿੱਚ ਸਾਂਝ ਬਣਾਉਣ ਦੇ ਲਈ। ਤੇ ਬਾਈ ਆਪਾਂ ਗੱਲ ਬਾਤ ਕਰ ਰਹੇ ਸੀ, ਹੁਣ ਥੋੜਾ ਸਮਾਂ ਰਹਿ ਗਿਆ, ਕਹਾਣੀ ਵੀ ਹਜੇ ਪੈਂਡਿੰਗ ਆ ਆਪਣੀ, ਤੇ ਖੇਡਾਂ ਦੀ ਜਿਹੜੀ ਗੱਲ ਕਰ ਰਹੇ ਸੀ ਤਾਂ ਆਪਣੇ ਵੀਰ ਨੇ ਸਾਂਝ ਬਣਾਈ ਸੀ, ਉਹ ਕਹਿ ਪਾਲਾ ਬੈਨ ਸੀ ਕੋਪਰਮ ਵਾਲੇ, ਉਹ ਪਿੱਠੂ ਗੇਮ ਦੀ ਗੱਲ ਕਰ ਰਹੇ ਸੀ। ਕਹਿੰਦੇ ਪਿੱਠੂ ਗੇਮ ਬਹੁਤ ਖੇਡਿਆ ਉਹਨੇ ਛੋਟੇ ਹੁੰਦਿਆਂ ਨੇ, ਤੇ ਮੈਨੂੰ
ਲੱਗਦਾ ਪਿੱਠੂ ਨੇ ਬਹੁਤ ਖੇਡਣ ਦਾ, ਸਾਰਿਆਂ ਨੇ ਖੇਡਿਆ ਯਾਰ
ਤੇ ਪਿੱਠੂ। ਸੋ ਬਹੁਤ ਮੈਂ ਕਹਿੰਦਾ ਆਪਣੀ ਪਿੱਠ ਗੇਂਦ ਦੇ ਨਾਲ ਸਾਰਿਆਂ ਦੀ ਸੱਟਾਂ ਖਾਧੀਆਂ ਹੋਣਗੀਆਂ। ਸੋ ਅਸੀਂ ਖੇਡਾਂ ਹੁਣ ਗੱਲ ਕਰਨ ਦਾ ਕਾਰਨ ਇਹੀ ਸੀਗਾ ਕਿ ਇੱਕ ਤਾਂ ਖੇਡਾਂ ਦੇ ਨਾਲ ਆਪਾਂ ਤੰਦਰੁਸਤ ਬਣੇ ਰਹਿੰਦੇ ਹਾਂ ਨਾ, ਕਿ ਖੇਡਾਂ ਜੇਕਰ ਖੇਡਾਂਗੇ ਐਫਰਟਸ ਹੋਣਗੇ ਨਾ ਸਰੀਰ ਦੇ, ਕਿ ਅਸੀਂ ਫੋਨਾਂ ਦੇ ਵਿੱਚ ਬੜੇ ਹੋਏ ਹਾਂ। ਫੋਨ ਦੀ ਗੱਲ ਚੱਲੀ ਤਾਂ ਆਪਣੇ ਧਨੀ ਸਾਹਿਬ ਜੀ ਨੇ ਵੀ ਉਹ ਇੱਕ ਵਿਅੰਗ ਬਈ, ਉਹ ਜਿਹੜੇ ਫੋਨ ਫੇਸ ਡਿਟੈਕਟ ਕਰਕੇ ਖੁੱਲਦੇ ਆ, ਲੋਕ ਖੁੱਲਦੇ ਆ, ਤੇ ਉਹਦੇ ਲਈ ਵਿਅੰਗ ਮੈਸੇਜ ਭੇਜਿਆ। ਕਹਿੰਦੇ ਘਰ ਵਾਲੀ ਸਵੇਰੇ ਸਵੇਰੇ ਉੱਠ ਕੇ ਸਿੱਧਾ ਮੇਕਅਪ ਕਰਨ ਲੱਗ ਪਈ, ਤੇ ਇਹਨੀ ਪੁੱਛਿਆ ਹੋਣਾ ਕਹਿੰਦੇ ਵੀ ਪਾਗਲ ਹੋ ਗਈ ਆ, ਕਹਿੰਦੇ ਸਵੇਰੇ ਸਵੇਰੇ ਮੇਕਅਪ ਕਰਨ ਲੱਗ ਗਈ ਆ।
ਮੇਰੇ ਦਿਮਾਗ ਚ ਗੱਲ ਆ ਗਈ, ਮੈਂ ਕਿਹਾ ਗੱਲ ਸਹੀ ਆ ਵੀ ਜੇ ਕਿਤੇ ਲੋਕ ਓਦਾਂ ਲਾ ਲਿਆ ਤੇ ਬਾਅਦ ਚ ਤੇ ਖੁੱਲੂਗਾ ਫਿਰ ਦੁਬਾਰੇ ਤਿਆਰ ਸ਼ਿਆਰ ਹੋ ਗਈ।
ਖੇਡਾਂ ਦੀ ਗੱਲ ਕਰਦੇ ਸੀਗੇ ਕਿ ਸਕੂਲ ਦੀ ਗੱਲ ਹੋਈ ਸੀ ਨਾ, ਕਿ ਸਕੂਲ ਦੇ ਵਿੱਚ ਸਾਨੂੰ ਕੀ ਸਿਖਾਇਆ ਜਾਂਦਾ ਕੀ ਨਹੀਂ ਸਿਖਾਉਂਦੇ, ਖੇਡਾਂ ਦਾ ਕਿੱਦਾਂ
ਸਮੇ ਦੀ ਅਹਿਮੀਅਤ ਸਾਨੂੰ ਕਿਸਦਾ ਪਤਾ ਲੱਗਦਾ। ਖੈਰ ਸਾਨੂੰ ਪੂਰਾ ਪ੍ਰੋਗਰਾਮ ਹੀ ਕਰਨਾ ਪੈਣਾ ਪਰ ਇਸ ਬਾਰੇ ਤੇ ਓਹਦੇ ਵਿਚ ਖੇਡਾਂ ਦੀਆਂ ਗੱਲਾਂ ਕਰਾਂਗੇ। ਜਿਦਾਂ ਕੀ ਮੈਂ ਚਲੋ ਇੱਕ ਹਿੰਟ ਦਿੰਦਾ ਜਾਂਦਾ ਕਿ ਅਸੀਂ ਛੋਟੇ ਹੁੰਦੇ ਤੁਹਾਨੂੰ ਜਿੱਤਣ ਅੱਖਾਂ ਤੇ ਪੱਟੀ ਬੰਨ ਕੇ ਕੋਟਲਾ ਛਪਾਕੀ ਖੇਡਦੇ ਹੁੰਦੇ ਸੀਗੇ ਮਹਿਸੂਸ ਕਰਨਾ ਹੁੰਦਾ ਸੀਗਾ ਸਾਡੇ ਪਿੱਛੇ ਰੱਖਤਾ ਕੋਟਲਾ ਜਿਹਨੂੰ ਕੱਪੜਾ ਜਿਹਾ ਬਣਾਇਆ ਹੁੰਦਾ ਸੀਗਾ ਮਹਿਸੂਸ ਕਰਕੇ ਸਾਨੂੰ ਚੱਕਣਾ ਪੈਂਦਾ ਸੀਗਾ ਹਨਾ ਉਹ ਇੱਕ ਗੇਮ ਤਾਂ ਬਣਾਈ ਹੁੰਦੀ ਸੀਗੀ ਹਾਂਜੀ ਗੇਮ ਬਣਾਈ ਹੁੰਦੀ ਸੀਗਾ ਕਿ ਬੱਚੇ ਬੱਚਿਆਂ ਦਾ ਦਿਮਾਗ ਚੱਲ ਸਕੇ ਕਿ ਦਿਮਾਗੀ ਕਸਰਤ ਹੋ ਸਕੇ ਪਿੱਠੂ ਗੇਮ ਲੁਕਣ ਮੀਚੀ ਹਨਾ ਬਾਂਟਿਆਂ ਤੇ ਨਿਸ਼ਾਨੇ ਲਾਉਣੇ ਤੇ ਉਹ ਸਾਰੀਆਂ ਖੇਡਾਂ ਦਾ ਇੱਕ ਇੱਕ ਅਹਿਮ ਰੋਲ ਸੀਗਾ ਠੀਕ ਹੈ ਜੀ ਤੇ ਅਸੀਂ ਕੋਸ਼ਿਸ਼ ਕਰਾਂਗੇ ਖੇਡਾਂ ਬਾਰੇ ਅਸੀਂ ਅਗਲਾ ਪ੍ਰੋਗਰਾਮ ਕਰਾਂਗੇ ਕੋਸ਼ਿਸ਼ ਸੀਗੀ ਕਿ ਇਸ ਪ੍ਰੋਗਰਾਮ ਚ ਗੱਲਬਾਤ ਕਰਾਂਗੇ ਚਲੋ ਖੈਰ ਜੋ ਕਹਿੰਦੇ ਹੁੰਦੇ ਇੱਕ ਰੱਬ ਨੂੰ ਮਨਜ਼ੂਰ ਹੁੰਦਾ ਜੋ ਸਰੋਤਿਆਂ ਨੂੰ ਮਨਜ਼ੂਰ ਤੇ ਅੱਜ ਉਹਨੀ ਸਿਹਤ ਦੇ ਬਾਰੇ ਕਹਿੰਦਾ ਸਿਹਤ ਤੰਦਰੁਸਤ ਹੋ ਕੇ ਖੇਡਾਂ ਖੇਡਣਗੇ ਤੇ ਸਿਹਤ ਦੇ ਬਾਰੇ ਗੱਲਬਾਤ ਸੋਹਣੀ ਚੱਲਦੀ ਰਹੀ ਸੋ ਅਸੀਂ ਆਹ ਗੱਲਾਂ ਕਰਾਂਗੇ ਕਿ ਇਹਨਾਂ ਦੀ ਕੀ ਅਹਿਮੀਅਤ ਆ ਬੇਸ਼ੱਕ ਅਸੀਂ ਇੱਥੇ ਆ ਗਏ ਹਾਂ ਤੇ ਬੱਚਿਆਂ ਨੂੰ ਜ਼ਰੂਰ ਸਮਾਂ ਕੱਢੋ ਵੀਕਐਂਡ ਦੇ ਉੱਤੇ ਜਦੋਂ ਤੁਸੀਂ ਫ੍ਰੀ ਹੁੰਦੇ ਹੋ ਜਾਂ ਸ਼ਾਮ ਨੂੰ ਜਦੋਂ ਫ੍ਰੀ ਹੁੰਦੇ ਹੋ ਪਾਰਕ ਦੇ ਵਿੱਚ ਲਿਜਾ ਕੇ ਜਿਹਨਾਂ ਦੇ ਘਰ ਜਗ੍ਹਾ ਹੈਗੀ ਆ ਇਹਨਾਂ ਖੇਡਾਂ ਨਾਲ ਜ਼ਰੂਰ ਜੋੜੀ ਰੱਖੋ ਸੋ ਜਿੱਥੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਪੰਜਾਬੀ ਨਾਲ ਜੁੜੀਏ ਸਿੱਖੀ ਨਾਲ ਜੁੜੀਏ ਊੜਾ ਤੇ ਜੂੜਾ ਨਾਲ ਜੋੜਨ ਦੀ ਗੱਲ ਹੁੰਦੀ ਆ ਤੇ ਉੱਥੇ ਆ ਖੇਡਾਂ ਵੀ ਜ਼ਰੂਰੀ ਆ ਕਿ ਬੱਚੇ ਦੇ ਦਿਮਾਗ ਦੀ ਕਸਰਤ ਹੁੰਦੀ ਰਹੇ ਸੋ ਹਾਂਜੀ ਤੇ ਭਾਜੀ ਹੁਣ ਸਮਾਂ ਵੀ ਤਕਰੀਬਨ ਪੂਰਾ ਹੋ ਗਿਆ ਤੇ ਤੁਸੀਂ ਜਾਣ ਤੋਂ ਪਹਿਲਾਂ ਤੁਸੀਂ ਇਜਾਜ਼ਤ ਲਵੋ ਫਿਰ ਉਸ ਤੋਂ ਬਾਅਦ ਮੈਂ ਕਹਾਣੀ ਸ਼ੇਅਰ ਕਰੂੰਗਾ ਜੀ ਕੀ ਕਹਿਣਾ ਚਾਹੋਗੇ
ਹਾਂਜੀ ਹਾਂਜੀ ਤੇ ਬਸ ਆ ਜਿਹੜੀ ਆਪਾਂ ਗੱਲਾਂ ਬਾਤਾਂ ਕੀਤੀਆਂ ਬਹੁਤ ਵਧੀਆ ਲੱਗਾ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਗੱਲਾਂ ਹੋਰ ਵੀ ਗੱਲਾਂ ਜੋ ਗੱਲਾਂ ਜਿਵੇਂ ਨਿਕਲਦੀਆਂ ਜਾਂਦੀਆਂ ਹੁਣ ਮੈਨੂੰ ਗੇਮ ਵਾਲੀਆਂ ਤੋਂ ਹੋਰ ਗੱਲਾਂ ਯਾਦ ਆਈਆਂ ਚਲੋ ਆਪਾਂ ਅਗਲੇ ਪ੍ਰੋਗਰਾਮ ਚ ਕਰਾਂਗੇ ਹੁਣ ਟਾਈਮ ਥੋੜਾ ਰਹਿ ਗਿਆ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਕੋਈ ਵਾਧ ਘਾਟ ਹੋ ਗਈ ਹੋਵੇ ਤੇ ਮਾਫ਼ੀ ਤੇ ਆਪਣਾ ਰੱਖਿਓ ਬਹੁਤ ਸਾਰਾ ਖਿਆਲ ਜੀ ਸਤਿ ਸ੍ਰੀ ਅਕਾਲ
ਜੀ ਸਤਿ ਸ੍ਰੀ ਅਕਾਲ ਬਾਬਾ ਧੰਨਵਾਦ ਸੋ ਅਸੀਂ ਅਜੇਪਾਲ ਜੀ ਪਿੰਡ ਤੋਂ ਸਾਂਝ ਬਣਾਈ ਤੇ ਆਪਣੇ ਟਿਪਸ ਦੇ ਨਾਲ ਹੈਲਥ ਟਿਪਸ ਦੇ ਨਾਲ ਸਾਂਝ ਬਣਾਈ ਸੀ ਪ੍ਰੋਗਰਾਮ ਦੇ ਵਿੱਚ ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਆਪਣੀ ਸ਼ੁਰੂਆਤ ਹੋਈ ਸੀ ਪ੍ਰੋਗਰਾਮ ਤੇ ਇੱਕ ਵਿਚਾਰ ਤੋਂ ਸ਼ੁਰੂਆਤ ਕੀਤੀ ਸੀਗੀ ਤੇ ਮੈਂ ਦੁਬਾਰਾ ਦੁਹਰਾਉਂਗਾ ਜਿਹੜੇ ਵੀਰ ਸਾਡੇ ਵਿਚਾਲੇ ਜੇ ਜੁੜੇ ਹੋਣਗੇ ਜਾਂ ਹੁਣ ਜੁੜੇ ਹੋਣਗੇ ਪ੍ਰੋਗਰਾਮ ਦੇ ਵਿੱਚ ਤੇ ਗੱਲ ਹੋਈ ਸੀ ਕਹਿੰਦੇ ਪੈਸੇ ਅਤੇ ਰੁਤਬੇ ਦਾ ਹੰਕਾਰ ਅਤੇ ਘਮੰਡ ਆਪਣੇ ਖਾਸੇ ਅਨੁਸਾਰ ਤਬਾਹੀ ਦਾ ਕਾਰਨ ਬਣਦੇ ਹਨ ਜਦੋਂ ਤੁਹਾਡਾ ਕਾਰਜ ਪੂਰਾ ਹੋ ਜਾਵੇ ਤਾਂ ਆਪਣੇ ਅਹੁਦੇ ਤੋਂ ਮੁਕਤ ਹੋ ਜਾਣਾ ਹੀ ਸਵਰਗ ਵਰਗਾ ਰਾਹ ਪਾਉਂਦਾ ਹੈ ਸੋ ਇਹ ਵਿਚਾਰ ਤੋਂ ਸ਼ੁਰੂਆਤ ਕੀਤੀ ਸੀ ਤੇ ਦੇਖਦੇ ਹਾਂ ਕਿ ਘਮੰਡ ਅਤੇ ਉਸਦੇ ਅੰਤ ਬਰਕਤ ਅਤੇ ਘਟਿਆਪਣ ਬਾਰੇ ਸ਼ੇਖ ਸਾਧੀ ਜੀ ਕੀ ਕਹਿੰਦੇ ਆ ਸੋ ਪਿਛਲੇ ਵੀ ਪ੍ਰੋਗਰਾਮਾਂ ਦੇ ਵਿੱਚ ਇਹਨਾਂ ਦੀ ਸ਼ੋਰਟ ਸਟੋਰੀਜ਼ ਬਹੁਤ ਹੀ ਯਾਨੀ ਕਹਿ ਲਓ ਕਿ ਸਿੱਖਿਆ ਪੂਰਨ ਸਾਂਝੀਆਂ ਕੀਤੀਆਂ ਸੀਗੀਆਂ ਸੋ ਪ੍ਰੋਗਰਾਮ ਦੇ ਹੁਣ ਐਂਡ ਦੇ ਵਿੱਚ ਤੇ ਮੈਂ ਆਹ ਕਹਾਣੀ ਪੜ੍ਹ ਕੇ ਪ੍ਰੋਗਰਾਮ ਫਿਨਿਸ਼ ਕਰੂੰਗਾ ਅੱਜ ਦਾ ਸੋ ਉਹ ਇਸ ਤਰ੍ਹਾਂ ਆ ਕਹਿੰਦੇ ਇੱਕ ਵਾਰ ਕਹਿੰਦੇ ਘਮੰਡੀ ਬੰਦੇ ਤੋਂ ਨੇਕੀ ਦਾ ਰਾਹ ਨਾ ਭਾਲ ਅਤੇ ਆਪਣੇ ਆਪ ਨੂੰ ਚਾਹੁਣ ਵਾਲੇ ਤੋਂ ਰੱਬ ਦੀ ਤਲਾਸ਼ ਨਾ ਕਰ ਜੇ ਤੂੰ ਮਰਤਬਾ ਭਾਲਦਾ ਹੈ ਤਾਂ ਕਮੀਨਿਆਂ ਵਾਂਗੂ ਦੁਨੀਆਂ ਨੂੰ ਨਫ਼ਰਤ ਦੀ ਨਜ਼ਰ ਨਾਲ ਨਾ ਦੇਖ ਬੁੱਧੀਮਾਨ ਕਦੇ ਨਹੀਂ ਕਹਿੰਦਾ ਕਿ ਘਮੰਡ ਵਿੱਚ ਪਦਵੀ ਹੁੰਦੀ ਹੈ ਉਸ ਪਾਸੋਂ ਉੱਚੀ ਪਦਵੀ ਦੀ ਆਸ ਨਾ ਕਰ ਕਿ ਲੋਕ ਤੈਨੂੰ ਚੰਗੀ ਆਦਤ ਵਾਲਾ ਸਮਝਣ ਕਿ ਇਹ ਠੀਕ ਨਹੀਂ ਕਿ ਜੇਕਰ ਤੇਰੇ ਵਰਗਾ ਬੰਦਾ ਤੇਰੇ ਨਾਲ ਘਮੰਡ ਕਰੇ ਤੂੰ ਅਕਲ ਵਰਤ ਕੇ ਵੇਖਣ ਨਾਲ ਉਸਨੂੰ ਵੱਡਾ ਨਹੀਂ ਵੇਖੇਗਾ ਤੂੰ ਅਕਲ ਵਰਤ ਕੇ ਵੇਖਣ ਨਾਲ ਉਸਨੂੰ ਵੱਡਾ ਨਹੀਂ ਵੇਖੇਗਾ ਜੇਕਰ ਤੂੰ ਵੀ ਘਮੰਡ ਕਰੇਗਾ ਤਾਂ ਤੂੰ ਵੀ ਇਵੇਂ ਦਿਸੇਗਾ ਜਿਵੇਂ ਤੈਨੂੰ ਘਮੰਡੀ ਦਿਸਦਾ ਹੈ ਜੇਕਰ ਤੂੰ ਕਿਸੇ ਉੱਚੀ ਥਾਂ ਤੇ ਖੜਾ ਹੈ ਤੇ ਬੁੱਧੀਜੀਵੀ ਹੈ ਤਾਂ ਕਿਸੇ ਡਿੱਗੇ ਹੋਏ ਦਾ ਮਖੌਲ ਨਾ ਉੜਾ ਏਦਾਂ ਬਹੁਤ ਵਾਰੀ ਹੁੰਦਾ ਹੈ ਕਿ ਖੜਾ ਖੜਾ ਬੰਦਾ ਡਿੱਗ ਪਿਆ ਤੇ ਡਿੱਗੇ ਹੋਇਆਂ ਨੇ ਉਸਦੀ ਥਾਂ ਮੰਨ ਲਈ ਮੰਨਦਾ ਹਾਂ ਕਿ ਤੂੰ ਪਾਪ ਰਹਿਤ ਹੈ ਤੂੰ ਮੇਰੇ ਪਾਪੀ ਉੱਤੇ ਮਿਹਣੇ ਨਾ ਮਾਰ ਸੋ ਇਹ ਸ਼ੋਰਟ ਸਟੋਰੀ ਸੀਗੀ ਜੀ ਸ਼ੇਖ ਸਾਧੀ ਜੀ ਦੀ ਸੋ ਇਸ ਤੋਂ ਕੀ ਸਿੱਖਿਆ ਮਿਲੀ ਤੁਸੀਂ ਸੁਣੀ ਆ ਪਹਿਲਾ ਵਿਚਾਰ ਸੁਣਿਆ ਆ ਤੇ ਕੋਸ਼ਿਸ਼ ਕਰਨੀ ਕਿ ਜੇਕਰ ਆਪਣੀ ਜ਼ਿੰਦਗੀ ਦੇ ਵਿੱਚ ਇਹ ਸਾਡੇ ਕੰਮ ਆ ਸਕੇ ਸਹੀ ਕੋਸ਼ਿਸ਼ ਹੁੰਦੀ ਹੈ ਸਾਡੇ ਪ੍ਰੋਗਰਾਮ ਕਰਨ ਦੀ ਜੇਕਰ ਕਿਸੇ ਦਾ ਵੀ ਦਿਨ ਵਧੀਆ ਲੰਘ ਸਕੇ ਇਹਨਾਂ ਵਿਚਾਰਾਂ ਤੋਂ ਸੋ ਇਹ ਸੀ ਅੱਜ ਦਾ ਪ੍ਰੋਗਰਾਮ ਲਹਿਰਾਂ ਤੁਹਾਨੂੰ ਇਹ ਪ੍ਰੋਗਰਾਮ ਕਿੱਦਾਂ ਦਾ ਲੱਗਾ ਤੁਸੀਂ ਸਾਨੂੰ ਫੀਡਬੈਕ ਜ਼ਰੂਰ ਸੈਂਡ ਕਰੋ ਤਾਂ ਜੋ ਕਿ ਅਸੀਂ ਅਗਲੇ ਪ੍ਰੋਗਰਾਮਾਂ ਦੇ ਵਿੱਚ ਸੁਧਾਰ ਲਿਆ ਸਕੀਏ ਸੋ ਗਲਤੀ ਮਲਤੀ ਲਈ ਮਾਫ਼ੀ ਮੇਰੇ ਵੱਲੋਂ ਵੀ ਸੋ ਜਾਣ ਤੋਂ ਪਹਿਲਾਂ ਕਰ ਰਿਹਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।